वेबसाइट harmanradio.com या harmanradio.com की एडवर्टाइजमेंट सेक्शन विजिट करो।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ चेते रखिए की सुनिए सुनाइए आओ रल मिले इस मिट्टी ते एक पंजाब वसाइए। इस जज्बे ते जज्बा अपना मैं सुखप्रीत तुहानू सब नू सद्दा दिनी आ हरमन रेडियो दे वेड़े लहरां लाउण लई प्रोग्राम लहरां विच जिथे सांझे करांगे अपने जज्बात गीत संगीत तुहाडी ते मेरी पसंद दा कुछ मुद्दे ते ताज़ा तरीन खबरां ते नाल ही करांगे सफर उना यादां दा जिन्हां नूं याद करदियां अखां कदे नम हो जांदियां ने ते कदे चेहरे खिड़ उठदे ने। हर बुधवार सवेरे 8 to 10 हरमन रेडियो ते सुखप्रीत नाल लहरां।
ਦਿਨ ਤੋਂ ਬਾਅਦ ਰਾਤ ਤੇ ਰਾਤ ਤੋਂ ਬਾਅਦ ਦਿਨ ਕੁਦਰਤੀ ਸਥਾਨ ਵਿੱਚ ਬਚ ਇਹ ਚੰਨ ਸੂਰਜ ਤਾਰੇ ਇਹ ਬਨਸਪਤੀ ਪਸ਼ੂ ਪੰਛੀ ਤੇ ਅਸੀਂ ਸਭ ਆਪਣੀ ਉਮਰ ਦਾ ਪੰਧ ਹੰਡਾ ਰਹੇ ਹਾਂ। ਸ਼ੁਕਰ ਹੈ ਉਸ ਪਰਮਾਤਮਾ ਦਾ ਜਿਸਨੇ ਰਾਤ ਦੇ ਗੁਪ ਹਨੇਰੇ ਤੋਂ ਬਾਅਦ ਇਹ ਸੋਹਣੀ ਜਿਹੀ ਸਵੇਰ ਦਿਖਾਈ ਹੈ। ਸੋ ਇਸ ਪਿਆਰੀ ਜਿਹੀ ਸੋਹਣੀ ਜਿਹੀ ਸਵੇਰ ਦੇ ਨਾਲ ਮੈਂ ਸੁਖਪ੍ਰੀਤ ਐਡੀਲੇਡ ਸਟੂਡੀਓ ਤੋਂ ਹਾਜ਼ਰ ਹਾਂ ਜੀ ਪ੍ਰੋਗਰਾਮ ਲਹਿਰਾਂ ਦੇ ਨਾਲ। ਹਰਮਨ ਰੇਡੀਓ ਦੇ ਵਿਹੜੇ ਜੁੜ ਬੈਠੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਜੀ ਤੁਹਾਡਾ ਆਪਣੇ ਪ੍ਰੋਗਰਾਮ ਲਹਿਰਾਂ ਵਿੱਚ। ਸਰਬਜੀਤ ਭਾਜੀ ਪਟਿਆਲਾ ਤੋਂ ਤਕਨੀਕੀ ਸਾਂਭ ਸੰਭਾਲ ਲਈ ਹਮੇਸ਼ਾ ਦੀ ਤਰ੍ਹਾਂ ਸਾਥ ਨਿਭਾ ਰਹੇ ਨੇ, ਸੋ ਉਹਨਾਂ ਦਾ ਵੀ ਸਪੈਸ਼ਲ ਵਾਲਾ ਥੈਂਕ ਯੂ। ਸੋ ਆਪ ਸਭ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਤੇ ਇਹ ਸਾਥ ਸਾਡਾ ਹੁਣ ਤੋਂ ਕੋਈ 2 ਘੰਟੇ ਤੱਕ ਬਣਿਆ ਰਹਿਣਾ। ਅੱਜ ਤਰੀਕ ਹੋ ਗਈ ਹੈ ਜੀ 20 ਤੇ ਮਹੀਨਾ ਮਈ ਦਾ ਚੱਲ ਰਿਹਾ, ਸਾਲ 2020 ਹੈ। ਔਰ ਗੱਲ ਕਰਾਂ ਤੇ ਜੇਠ ਮਹੀਨੇ ਦਾ ਪਹਿਲਾ ਬੁੱਧਵਾਰ ਹੈ ਜੀ ਅੱਜ। ਸੋ ਆਓ ਅਰਦਾਸ ਕਰੀਏ ਉਸ ਪਰਮਾਤਮਾ ਅੱਗੇ ਕਿ ਆਉਣ ਵਾਲਾ ਸਮਾਂ ਸਾਰੇ ਸੰਸਾਰ ਦੇ ਸੁੱਖ ਸ਼ਾਂਤੀ ਤੇ ਖੁਸ਼ੀਆਂ ਦਾ ਸੁਨੇਹਾ ਲੈ ਕੇ ਆਵੇ। ਸੋ ਉਸਦੇ ਹੁਕਮ ਉਸਦੀ ਰਜ਼ਾ ਵਿੱਚ ਰਹਿ ਕੇ ਜ਼ਿੰਦਗੀ ਜਿਉਣ ਦਾ ਵੱਲ ਲਵੇ। ਸਾਨੂੰ ਕੋਸ਼ਿਸ਼ ਕਰੀਏ ਕਿ ਕਿਸੇ ਦੇ ਚਿਹਰੇ ਦੀ ਮੁਸਕਾਨ ਦੀ ਵਜ੍ਹਾ ਬਣ ਸਕੀਏ, ਖੁਸ਼ ਰਹੀਏ ਤੇ ਖੁਸ਼ੀਆਂ ਵੰਡਦੇ ਆਪਣੇ ਆਪਣੇ ਕੰਮਾਂ ਕਾਰਾਂ ਵਿੱਚ ਰੁੱਝੇ ਰਹੀਏ। ਵੈਸੇ ਤਾਂ ਜੀ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਵਿੱਚ ਸਵੇਰ ਦੀ ਜਿਹੜੀ ਮਸਰੂਫੀਅਤ ਆ ਸ਼ੁਰੂ ਹੋ ਗਈ ਹੈ, ਤੁਹਾਡੇ ਵਿੱਚੋਂ ਬਹੁਤੇ ਆਪਣੇ ਰੋਜ਼ਾਨਾ ਦੇ ਸਫ਼ਰ ਤੇ ਚੱਲ ਪਏ ਹੋਣੇ ਆ, ਠੀਕ ਇਹਨਾਂ ਪੰਛੀਆਂ ਵਾਂਗ ਜੋ ਰੋਜ਼ ਆਪਣਾ ਦਾਣਾ ਪਾਣੀ ਚੁਗ ਉਡਾਰੀ ਭਰਦੇ ਨੇ ਤੇ ਕਈ ਦੇਸ਼ ਅਜੇ ਰਾਤ ਦੇ ਹਨੇਰੇ ਦੀ ਚਾਦਰ ਤਾਣ ਕੇ ਸੁੱਤੇ ਪਏ ਨੇ। ਸੋ ਸਮੇਂ ਵੱਲ ਝਾਤੀ ਮਾਰਦੇ ਹਾਂ ਜੀ, ਪਰ ਉਸ ਤੋਂ ਪਹਿਲਾਂ ਉਸ ਪਰਮਾਤਮਾ ਦਾ ਨਾਮ ਲੈ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ ਅੱਜ ਦਾ। ਸੋ ਦਿਲ ਵਿੱਚ ਸ਼ੁਕਰਾਨੇ ਤੇ ਸਰਬੱਤ ਦੇ ਭਲੇ ਦੀ ਅਰਦਾਸ ਦੇ ਨਾਲ ਤੇ ਚਿਹਰੇ ਤੇ ਲਿਆਓ ਜੀ ਇੱਕ ਵੱਡੀ ਵਾਲੀ ਸਮਾਈਲ ਆ ਗਈ ਜੀ ਸਭ ਦੇ। ਸੋ ਚਲੋ ਹੁਣ ਗੁਰਫਤਿਹ ਸਾਂਝੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੈਸੇ ਵੀ ਕਹਿੰਦੇ ਆ ਕਿ ਜਦੋਂ ਸਾਰੇ ਇਕੱਠੇ ਮਿਲ ਕੇ ਅਰਦਾਸ ਕਰਦੇ ਆ ਤੇ ਉਹਦੀ ਜਿਹੜੀ ਗੂੰਜ ਹੈ ਉਹ ਬੜੀ ਦੂਰ ਤੱਕ ਜਾਂਦੀ ਹੈ। ਸੋ ਜ਼ਰੂਰ ਆਪਣੇ ਆਪਣੇ ਲਈ ਅਸੀਂ ਅਰਦਾਸ ਕਰਦੇ ਹਾਂ। ਸੋ ਇਸ ਦੁਨੀਆਂ, ਇਸ ਲੋਕਾਈ, ਇਸ ਪ੍ਰਿਥਵੀ ਜਿੱਥੇ ਅਸੀਂ ਰਹਿੰਦੇ ਹਾਂ, ਜਿੱਥੇ ਪਰਮਾਤਮਾ ਨੇ ਭੇਜਿਆ ਹੋਇਆ, ਉਹਦੀ ਸਾਂਭ ਸੰਭਾਲ ਦਾ ਜ਼ਿੰਮਾ ਵੀ ਕਿਤੇ ਨਾ ਕਿਤੇ ਸਾਡਾ ਬਣਦਾ। ਸੋ ਉਹਦੇ ਲਈ ਵੀ ਅਰਦਾਸ ਕਰਿਆ ਕਰੀਏ। ਸੋ ਸਮੇਂ ਦੀ ਗੱਲ ਕਰਾਂ ਜੀ, ਤੇ ਆਸਟ੍ਰੇਲੀਆ ਦੇ ਵਿੱਚ ਐਡੀਲੇਡ ਦੇ ਵਿੱਚ ਇਸ ਵੇਲੇ 7:35 ਹੋ ਚੁੱਕੇ ਆ ਜੀ ਪੂਰੇ, ਤੇ ਸਿਡਨੀ ਤੇ ਮੈਲਬਰਨ ਦੇ ਸਮੇਂ ਮੁਤਾਬਿਕ ਆਸਟ੍ਰੇਲੀਆ ਦੇ ਵਿੱਚ 8:05 ਹੋ ਚੁੱਕੇ ਆ, ਜਿੱਥੇ ਪਰਥ ਵਿੱਚ ਅਜੇ ਸਵੇਰ ਦੇ 6:05 ਹੋਏ ਆ, ਤੇ ਇਹੀ ਸਮਾਂ ਹਾਂਗਕਾਂਗ ਦੇ ਵਿੱਚ ਵੀ ਚੱਲ ਰਿਹਾ ਹੈ, ਔਰ ਪੰਜਾਬ ਦੇ ਵਿੱਚ 3:35 ਹੋ ਚੁੱਕੇ ਆ ਜੀ, ਬੜਾ ਸਵਖਤ ਹੈ ਉੱਥੇ ਦੇ ਅਜੇ। ਔਰ ਉਸ ਤੋਂ ਬਾਅਦ ਯੂਰਪ ਦੇ ਵਿੱਚ ਅਜੇ ਤੱਕ ਕਹਿ ਲਓ ਮੰਗਲਵਾਰ ਦੀ ਰਾਤ ਹੈ। ਸੋ ਲੰਡਨ ਦੇ ਵਿੱਚ ਸਮਾਂ ਇਸ ਵੇਲੇ 11:05 ਹੋਇਆ ਹੈ, ਤੇ ਉਸ ਤੋਂ ਬਾਅਦ ਪੱਛਮੀ ਦੇਸ਼ਾਂ ਦੀ ਗੱਲ ਕਰੀਏ ਤੇ ਵੈਨਕੂਵਰ ਦੇ ਵਿੱਚ ਮੰਗਲਵਾਰ ਦੇ 3:05 ਹੋਏ ਆ ਜੀ ਦੁਪਹਿਰ ਦੇ, ਔਰ ਉੱਥੇ ਮੰਗਲਵਾਰ ਦੀ ਸ਼ਾਮ ਜਿਹੜੀ ਹੈ ਉਹ ਟਲ ਰਹੀ ਹੈ। ਸੋ ਇਹ ਸੀ ਜੀ ਸਮਾਂ, ਬਾਕੀ ਸਮਾਂ ਬੜਾ ਬਲਵਾਨ ਹੁੰਦਾ। ਸੋ ਅਰਦਾਸ ਕਰੀਏ ਕਿ ਇਹ ਸਮਾਂ ਜਿਹੜਾ ਹਮੇਸ਼ਾ ਆਉਣ ਵਾਲਾ ਸਮਾਂ ਜਿਹੜਾ ਚੰਗਾ ਆਵੇ। ਪਿੱਛੇ ਇੱਕ ਜਿਹੜਾ ਕੁਛ ਸਮਾਂ ਆ 2020 ਦੀ ਗੱਲ ਕਰਾਂ ਤੇ ਕੁਝ ਅਣਸੁਖਾਵਾਂ ਜਿਹਾ ਹੀ ਚੱਲ ਰਿਹਾ ਆ, ਤੇ ਉਮੀਦ ਤੇ ਅਰਦਾਸ ਕਿ ਆਉਣ ਵਾਲਾ ਸਮਾਂ ਬਹੁਤ ਵਧੀਆ ਰਹੇ ਸਾਡੇ ਸਾਰਿਆਂ ਦੇ ਲਈ, ਸਾਰੀ ਧਰਤੀ ਦੇ ਲਈ। ਸੋ ਜਗਤਾਰ ਭਾਜੀ ਨੇ ਮੈਸੇਜ ਅੱਜ ਸਭ ਤੋਂ ਪਹਿਲਾਂ ਕਰ ਦਿੱਤਾ, ਬਹੁਤ ਸੋਹਣਾ ਮੈਸੇਜ ਹਮੇਸ਼ਾ ਦੀ ਤਰ੍ਹਾਂ ਉਹਨਾਂ ਨੇ ਕੀਤਾ। ਹਾਂਗਕਾਂਗ ਦੀਆਂ ਹਸੀਨ ਵਾਦੀਆਂ ਜੀ, ਤੇ ਉਹਦੇ ਅੱਗੇ ਉਹਨਾਂ ਦਾ ਵਿਚਾਰ ਹੈ ਕਿ ਇਨਸਾਨ ਦੀ ਜ਼ਿੰਦਗੀ 'ਚ ਸਾਰੇ ਰਿਸ਼ਤੇ ਬਣੇ ਬਣਾਏ ਹੁੰਦੇ ਨੇ, ਇੱਕ ਹੀ ਰਿਸ਼ਤਾ ਹੁੰਦਾ ਹੈ ਜੋ ਇਨਸਾਨ ਨੇ ਆਪ ਚੋਣ ਕਰਨੀ ਹੁੰਦੀ ਹੈ, ਉਹ ਹੁੰਦਾ ਹੈ ਸਿਰਫ ਦੋਸਤ। ਬਿਲਕੁਲ ਜੀ, ਦੋਸਤੀ ਦਾ। ਸੋ ਇਸ ਦੋਸਤੀ ਦੇ ਅਹਿਸਾਸ ਦੇ ਨਾਲ ਸ਼ੁਭ ਸਵੇਰ ਕਿਹਾ ਹੈ ਭਾਜੀ ਨੇ, ਬਹੁਤ ਬਹੁਤ ਸ਼ੁਕਰੀਆ ਭਾਜੀ, ਬਹੁਤ ਪਿਆਰਾ ਜਿਹਾ ਮੈਸੇਜ। ਔਰ ਬਿਲਕੁਲ ਸਹੀ ਗੱਲ ਇਹ ਜੀ, ਜਿਹਦੀ ਜ਼ਿੰਦਗੀ ਦੇ ਵਿੱਚ ਚੰਗੇ ਦੋਸਤ ਹੁੰਦੇ ਆ, ਮੈਨੂੰ ਲੱਗਦਾ ਉਸ ਤੋਂ ਵੱਧ ਅਮੀਰ ਕੋਈ ਨਹੀਂ ਹੁੰਦਾ। ਸੋ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਜਿਹੜੇ 2 ਹਫ਼ਤੇ ਤੋਂ ਵਿਆਹ ਧਰਿਆ ਹੋਇਆ ਹੈ, ਮੈਨੂੰ ਲੱਗਦਾ ਜੋ ਇਹਨੇ ਮੁਕਾ ਲਈਏ। ਸੋ ਬਿਲਕੁਲ ਜੀ, 2 ਹਫ਼ਤਿਆਂ ਤੋਂ ਅਸੀਂ ਵਿਆਹ ਦੇ ਰਸਮ ਰਿਵਾਜ ਜਿਹੜੇ ਆ ਉਹ ਕਰ ਰਹੇ ਹਾਂ, ਔਰ ਅੱਜ ਅੱਗੇ ਤੁਰਾਂਗੇ, ਔਰ ਕਿੱਥੋਂ ਸ਼ੁਰੂ ਕਰਾਂਗੇ, ਅਸੀਂ ਕਿੱਥੇ ਖਤਮ ਕੀਤਾ ਸੀ ਉਹ ਵੀ ਮੈਂ ਤੁਹਾਨੂੰ ਦੱਸਦੀ ਹਾਂ। ਪਰ ਉਸ ਤੋਂ ਪਹਿਲਾਂ ਇੱਕ ਗੀਤ ਸੁਣਦੇ ਹਾਂ, ਔਰ ਗੀਤ ਤੋਂ ਬਾਅਦ ਮਿਲਦੀ ਹਾਂ ਮੈਂ ਤੁਹਾਨੂੰ ਤੇ ਦੱਸਦੀ ਹਾਂ ਵੀ ਅੱਜ ਅਸੀਂ ਪ੍ਰੋਗਰਾਮ 'ਚ ਕੀ ਕਰਨਾ ਹੈ ਜੀ। ਤੁਸੀਂ ਸੁਣੋ ਲਓ ਜੀ ਬੱਬੂ ਮਾਨ ਦੀ ਆਵਾਜ਼ ਦੇ ਵਿੱਚ ਗੀਤ ਸੁਣ ਕੇ ਹਟੇ ਆ। ਸੋ ਕਾਫੀ ਚਰਚਾ ਚੜਿਆ ਸੀ ਜਦੋਂ ਇਹ ਗੀਤ ਵੀ ਆਇਆ ਸੀਗਾ। ਸੋ ਪ੍ਰੋਗਰਾਮ ਦੇ ਵਿੱਚ ਗੁਰਿੰਦਰ ਸਿੰਘ ਹੁਣਾਂ ਦਾ ਮੈਸੇਜ ਵੀ ਆਇਆ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਜੀ ਆਪ ਸਭ ਨੂੰ, ਕਹਿੰਦੇ ਵਿਆਹ ਲੰਬਾ ਚਲਾ ਗਿਆ, ਚਲੋ ਅੱਜ ਡੋਲੀ ਤੋੜ ਦਿਓ। ਬਿਲਕੁਲ ਸਹੀ ਗੱਲ ਆ ਗੁਰਿੰਦਰ ਜੀ, ਤਿਆਰ ਰਹੋ ਸਾਰੇ, ਬਸ ਡੋਲੀ ਨੂੰ ਧੱਕਾ ਲਾਉਣ ਲਈ ਅੱਜ ਅਸੀਂ ਡੋਲੀ ਕੱਢ ਹੀ ਦੇਣੀ ਆ, ਤੋੜ ਹੀ ਦੇਣੀ ਆ। ਯਾਨੀ ਵੈਸੇ ਵੀ ਮੈਂ ਵੀ ਇੱਕ ਗੱਲ ਸੋਚ ਰਹੀ ਸੀਗੀ ਕਿ ਸਾਨੂੰ ਜਿਸ ਵਿਆਹ ਦੀਆਂ ਗੱਲਾਂ ਕਰਨ ਲਈ 3 ਦਿਨ ਲੱਗ ਗਏ, ਜਿਸ ਵਿਆਹ ਦੀਆਂ ਰਸਮਾਂ ਨਿਭਾਉਂਦਿਆਂ ਕਰਦਿਆਂ ਉਹਨਾਂ ਦੀਆਂ ਗੱਲਾਂ ਕਰਦਿਆਂ ਸਾਨੂੰ 3 ਦਿਨ ਹੋ ਗਏ, ਹਨਾ। ਚਲੋ 6 ਘੰਟੇ ਤਾਂ ਹੋ ਹੀ ਗਏ ਨਾ, 2 ਤੇ 2 ਦੇ ਤੇ 2 ਅੱਜ ਦੇ ਲਗਾਈਏ, ਤੇ ਅੱਜ ਕੱਲ ਤਾਂ ਮੈਨੂੰ ਲੱਗਦਾ ਕਿ 6 ਘੰਟਿਆਂ ਚ ਪੂਰਾ ਵਿਆਹ ਹੋ ਜਾਂਦਾ, ਤੇ ਸਾਨੂੰ ਗੱਲਾਂ ਕਰਦਿਆਂ ਨੂੰ 3 ਦਿਨ ਹੋ ਗਏ ਉਸ ਵਿਆਹ ਦੀਆਂ ਉਹਨਾਂ ਰਸਮਾਂ ਦੀਆਂ। ਤੇ ਚਲੋ ਕੋਈ ਨੀ, ਅੱਜ ਫੇਰ ਤੁਹਾਨੂੰ ਰਿਕੁਐਸਟ ਹੈ ਜੀ ਸਾਰਿਆਂ ਨੂੰ ਕਿ ਆਪਣੇ ਆਪਣੀਆਂ ਯਾਦਾਂ ਦੇ ਵਿੱਚ ਜਿਹੜੇ ਜਿਹੜੇ ਵਿਆਹ ਤੁਸੀਂ ਦੇਖੇ ਹੋਏ ਆ ਜ਼ਰੂਰ ਸਾਂਝੇ ਕਰਨੇ ਆ। ਕਈ ਵਾਰੀ ਕੋਈ ਨਾ ਕੋਈ ਇਹੋ ਜਿਹੀ ਯਾਦ ਜ਼ਰੂਰ ਹੁੰਦੀ, ਹਰ ਕਿਸੇ ਪਹਿਲੂ ਦੇ ਨਾਲ ਜ਼ਿੰਦਗੀ ਦੀ ਕੋਈ ਨਾ ਕੋਈ ਯਾਦ ਜੁੜੀ ਹੁੰਦੀ ਹੈ, ਬਸ ਅਸੀਂ ਭੁੱਲ ਜਾਂਦੇ ਹਾਂ ਤੇ ਕਈ ਵਾਰੀ ਕੋਈ ਯਾਦ ਦਵਾਵੇ ਤਾਂ ਫੇਰ ਉਹ ਸਾਡੀਆਂ ਅੱਖਾਂ ਅੱਗੇ ਆ ਜਾਂਦੀ ਉਹ ਵਾਲੀ ਯਾਦ ਵੀ ਨਾ। ਸੋ ਚਲੋ ਅੱਜ ਗੱਲਾਂ ਤਾਂ ਮੈਂ ਕਰੂੰਗੀ, ਪਰ ਜੇ ਤੁਹਾਨੂੰ ਵੀ ਕੋਈ ਯਾਦ ਆਵੇ ਸਾਰਿਆਂ ਨੂੰ ਤਾਂ ਤੁਸੀਂ ਜ਼ਰੂਰ ਸਾਂਝੀ ਕਰਨੀ ਹੈ। ਸਾਂਝ ਪਾ ਸਕਦੇ ਹੋ ਤੁਸੀਂ ਰਿਕੁਐਸਟ ਐਟ ਹਰਮਨ ਰੇਡੀਓ .com ਤੇ, ਈਮੇਲ ਦੇ ਰਾਹੀਂ ਆਪਣੀ ਯਾਦ ਭੇਜ ਕੇ, ਜਾਂ ਫਿਰ ਟੈਲੀਗ੍ਰਾਮ ਤੇ ਵੀ ਤੁਸੀਂ ਮੈਸੇਜ ਕਰ ਸਕਦੇ ਹੋ ਐਟ ਹਰਮਨ ਰੇਡੀਓ ਤੇ। ਇਸ ਤੋਂ ਇਲਾਵਾ ਫੋਨ ਵੀ ਕਰ ਸਕਦੇ ਹੋ 02-85-99-28-11 ਤੇ। ਸੋ ਜੀ ਇਸ ਤੋਂ ਪਹਿਲਾਂ ਵਿਆਹ ਸ਼ੁਰੂ ਕਰੀਏ, ਪਹਿਲਾਂ ਮੌਸਮ ਦੇਖ ਲਈਏ ਨਾ। ਅੱਛਾ, ਵਿਆਹ ਦੀ ਵੀ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਦੀ ਹਾਂ ਵੀ ਇਹਦੇ ਨਾਲ ਵੀ ਇੱਕ ਕਹਿ ਲਓ ਵਹਿਮ ਜੁੜਿਆ ਹੁੰਦਾ ਸੀ ਜਾਂ ਜੋ ਵੀ ਹੁੰਦਾ ਸੀਗਾ। ਕਹਿੰਦੇ ਹੁੰਦੇ ਸੀ ਵੀ ਜਿਹੜਾ ਪਤੀਲਾ ਚੱਟਦਾ ਹੁੰਦਾ ਸੀ ਜਾਂ ਤੌੜੀਆਂ ਚੱਟਦਾ ਹੁੰਦਾ ਸੀ ਨਾ, ਜਿਹੜੀ ਥੱਲੇ ਲੱਗੀ ਚੀਜ਼ ਜਿੱਦਾਂ ਅਸੀਂ ਘਰੋੜ ਕੇ ਖਾ ਲੈਂਦੇ ਕਈ ਵਾਰੀ, ਤੇ ਕਹਿੰਦੇ ਹੁੰਦੇ ਸੀ ਵੀ ਬਜ਼ੁਰਗਾਂ ਨੇ ਕਹਿਣਾ ਵੀ ਨਾ ਖਾਇਆ ਕਰੋ, ਤੁਹਾਡੇ ਵਿਆਹ ਨੂੰ ਮੀਂਹ ਪੈਣਾ ਆ। ਇਹ ਕਹਾਵਤ ਸਾਡੇ ਵੱਲ ਹੁੰਦੀ ਸੀ ਵੀ ਜੇ ਕੋਈ ਪਤੀਲੇ ਚੱਟਦਾ ਹੁੰਦਾ ਸੀਗਾ ਨਾ ਤੇ ਉਹਦੇ ਵਿਆਹ ਤੇ ਫਿਰ ਮੀਂਹ ਪੈਂਦਾ ਹੁੰਦਾ ਸੀਗਾ, ਤੇ ਮੀਂਹ ਬਸ ਇੱਕ ਜਿਹੋ ਜਿਹੀ ਚੀਜ਼ ਹੁੰਦੀ ਹੈ ਵੀ ਜਿਹੜਾ ਘਸਮਾਣ ਪਾ ਦਿੰਦਾ ਫਿਰ, ਹਨਾ, ਉਹ ਨੀ ਦੇਖਦਾ ਫਿਰ ਜਿੰਨੀਆਂ ਮਰਜ਼ੀ ਚਾਨਣੀਆਂ ਕਨਾਤਾਂ ਲੱਗੀਆਂ ਹੋਣ। ਸੋ ਇਹ ਵੀ ਬੜੀ ਅਰਦਾਸ ਹੁੰਦੀ ਸੀ ਵੀ ਮੌਸਮ ਠੀਕ ਠਾਕ ਰਹੇ। ਚਲੋ ਅੱਜ ਦੇਖਦੇ ਹਾਂ ਮੌਸਮ ਕਿੱਦਾਂ ਦਾ ਹੈ ਜੀ, ਤੇ ਵਿਆਹ ਅਸੀਂ ਫੇਰ ਹੀ ਸ਼ੁਰੂ ਕਰੀਏ। ਬਾਕੀ ਆਸਟ੍ਰੇਲੀਆ ਦੇ ਵਿੱਚ ਹੁਣ ਮੀਂਹਾਂ ਦਾ ਹੀ ਬੋਲਬਾਲਾ ਰਹਿਣਾ ਆ, ਮੌਸਮ ਸ਼ੁਰੂ ਹੋ ਗਿਆ ਜੀ ਸਰਦੀਆਂ ਦਾ, ਤੇ ਸਰਦੀਆਂ ਦਾ ਹਜੇ ਆਫੀਸ਼ੀਅਲੀ ਤਾਂ ਚਲੋ ਨਹੀਂ ਸ਼ੁਰੂ ਹੋਇਆ, 10 ਕੁ ਦਿਨ ਪਏ ਆ, ਪਰ ਫਿਰ ਵੀ ਮੀਂਹ ਜਿਹੜੇ ਆ ਸ਼ੁਰੂ ਹੋ ਗਏ, ਝੜੀਆਂ ਪੂਰੀਆਂ ਲੱਗਦੀਆਂ, ਇੱਥੇ ਬਰਸਾਤਾਂ ਵਾਂਗੂ ਸਰਦੀਆਂ ਨਿਕਲਦੀਆਂ। ਸੋ ਐਡੀਲੇਡ ਦੇ ਵਿੱਚ ਵੀ ਕੱਲ੍ਹ ਤੋਂ ਜਿਹੜਾ ਮੀਂਹ ਪੈਣਾ ਸ਼ੁਰੂ ਹੋ ਗਿਆ ਚੰਗਾ ਬਸ, ਔਰ ਅੱਜ ਵੀ ਮੀਂਹ ਦੇ ਪੂਰੇ ਆਸਾਰ ਬਣੇ ਹੋਏ ਆ, ਔਰ ਇਸ ਤੋਂ ਇਲਾਵਾ ਵੱਧ ਤੋਂ ਵੱਧ ਤਾਪਮਾਨ ਜਿਹੜਾ ਆ ਉਹ ਵੀ ਕੁਝ ਥੱਲੇ ਆਇਆ, ਅੱਜ 14 ਡਿਗਰੀ ਤੱਕ ਦੇ ਲਗਭਗ ਤਾਪਮਾਨ ਜਿਹੜਾ ਐਡੀਲੇਡ ਦੇ ਵਿੱਚ ਰਹਿਣਾ, ਔਰ ਮੈਲਬਰਨ ਦੇ ਵਿੱਚ ਵੀ ਅੱਜ ਹਲਕੇ ਮੀਂਹ ਦੇ ਆਸਾਰ ਨੇ, ਤੇ ਉਹਦੇ ਨਾਲ ਹੀ 15 ਡਿਗਰੀ ਤਾਪਮਾਨ ਵੱਧ ਤੋਂ ਵੱਧ ਰਹੇਗਾ ਮੈਲਬਰਨ ਦੇ ਵਿੱਚ। ਸਿਡਨੀ ਦੇ ਵਿੱਚ ਹਲਕੀ ਬੱਦਲਵਾਈ ਰਹਿਣੀ ਆ ਤੇ ਤਾਪਮਾਨ ਅੱਜ 23 ਡਿਗਰੀ ਹੈ ਵੱਧ ਤੋਂ ਵੱਧ ਉੱਥੇ, ਔਰ ਬ੍ਰਿਸਬੇਨ ਦੇ ਵਿੱਚ 22 ਡਿਗਰੀ ਵੱਧ ਤੋਂ ਵੱਧ ਤਾਪਮਾਨ ਦੇ ਨਾਲ ਬੱਦਲ ਜਿਹੜੇ ਆ ਉਹ ਬ੍ਰਿਸਬੇਨ ਦੇ ਅਸਮਾਨ ਚ ਦਿਸਦੇ ਰਹਿਣੇ ਆ। ਕੈਨਬਰਾ ਦੇ ਵਿੱਚ ਵੀ ਹਲਕੀ ਬੱਦਲਵਾਈ ਹੈ ਜੀ ਤੇ ਤਾਪਮਾਨ 14 ਡਿਗਰੀ ਹੈ। ਪਰਥ ਦੇ ਵਿੱਚ ਸਾਫ਼ ਹੈ ਦਿਨ ਬਿਲਕੁਲ, ਅੱਜ ਦੇ ਤਾਪਮਾਨ 21 ਡਿਗਰੀ ਤੱਕ ਜਾਣਾ ਹੈ। ਸੋ ਸਾਡੇ ਪਰਸੋਂ ਏਦਾਂ ਦਾ ਮੌਸਮ ਸੀਗਾ ਜੀ। ਪੰਜਾਬ ਦੇ ਵਿੱਚ ਬਿਲਕੁਲ ਜੀ ਗਰਮੀਆਂ ਦੀ ਰੁੱਤ ਆ ਗਈ, ਉੱਥੇ ਜੇਠ ਮਹੀਨਾ ਤੇ ਤਾਪਮਾਨ ਵੱਧ ਤੋਂ ਵੱਧ 39 ਡਿਗਰੀ ਤੱਕ ਜਾਣਾ ਹੈ ਤੇ ਮੌਸਮ ਬਿਲਕੁਲ ਸਾਫ਼ ਰਹਿਣਾ ਪੰਜਾਬ ਦੇ ਵਿੱਚ। ਸੋ ਜੇਠ ਦੀ ਗੱਲ ਕਰੀਏ ਤੇ ਪੰਜਾਬ ਨਾਲ, ਮੈਨੂੰ ਤੇ ਨਾਲ ਦੀ ਨਾਲ ਕੁਛ ਨਾ ਕੁਛ ਯਾਦ ਆ ਜਾਂਦਾ ਹੁੰਦਾ ਵੀ ਅੱਛਾ ਜੇਠ ਮਹੀਨਾ ਤੇ ਬਸ ਹੁਣ ਛੁੱਟੀਆਂ ਪੈਂਦੀਆਂ ਹੁੰਦੀਆਂ ਸੀ ਇਹਨਾਂ ਦਿਨਾਂ ਦੇ ਵਿੱਚ ਤੇ ਛੁੱਟੀਆਂ ਦੀਆਂ ਮਸਤੀਆਂ। ਪਰ ਚਲੋ ਜੀ ਅੱਜ ਅਸੀਂ ਹੋਰ ਪਾਸੇ ਨੀ ਜਾਣਾ ਕਿਉਂਕਿ ਵਿਆਹ ਨਿਬੇੜਨਾ ਆ ਤੇ ਗੁਰਿੰਦਰ ਸਿੰਘ ਹੁਣਾਂ ਨੇ ਵੀ ਖਾਸ ਤਾਕੀਦ ਕੀਤੀ ਆ ਵੀ ਅੱਜ ਡੋਲੀ ਤੋਰਦੇ ਹੋ ਅਸੀਂ 9:30 ਤੱਕ ਡੋਲੀ ਤੋਰਨ ਤੋਂ ਬਾਅਦ ਵੀ ਕਈ ਰਸਮਾਂ ਹੁੰਦੀਆਂ ਉਹ ਵੀ ਪੂਰੀਆਂ ਕਰਨੀਆਂ। ਤੇ ਬਾਕੀ ਤੁਸੀਂ ਕੋਈ ਗੀਤ ਸੁਣਨਾ ਹੋਵੇ ਜਾਂ ਵਿਆਹ ਨਾਲ ਸੰਬੰਧਿਤ ਕੋਈ ਗੀਤ ਤੁਹਾਨੂੰ ਯਾਦ ਆਵੇ ਤਾਂ ਉਹ ਜ਼ਰੂਰ ਲਿਖ ਭੇਜਿਓ, ਵੀ ਪ੍ਰੋਗਰਾਮ ਦੇ ਵਿੱਚ ਜ਼ਰੂਰ ਚਲਾਵਾਂਗੇ। ਫਿਰ ਵਿਆਹ ਦੀਆਂ ਰਸਮਾਂ ਅਸੀਂ ਬਾਕੀ ਸਾਰੀਆਂ ਤਾਂ ਕਰ ਲਈਆਂ ਸੀਗੀਆਂ ਮੈਨੂੰ ਲੱਗਦਾ ਹੈ ਨਾ, ਜਾਗੋ ਵੀ ਕੱਢ ਲਈ ਸੀ, ਜਾਗੋ ਵੀ ਫਟਾਫਟ ਕੱਢ ਲਈ ਸੀਗੀ ਅਸੀਂ ਪ੍ਰੋਗਰਾਮ ਖਤਮ ਹੋਣ ਤੱਕ, ਕਿਉਂਕਿ ਉਸ ਦਿਨ ਤੱਕ ਦੇ ਸਾਰੇ ਜਿਹੜੇ ਸੀਗੇ ਉਹ ਰਸਮਾਂ ਰਿਵਾਜ਼ ਅਸੀਂ ਨਿਭਾ ਲਏ ਸੀ। ਉਹ ਸਾਰੀਆਂ ਰਸਮਾਂ ਰਿਵਾਜ਼ ਜਿਹੜੇ ਵਿਆਹ ਤੋਂ 1 ਦਿਨ ਪਹਿਲਾਂ ਹੁੰਦੀਆਂ ਸੀ, ਹੈ ਨਾ। ਤੇ ਵਿਆਹ ਵਾਲੇ ਦਿਨ ਸਵੇਰੇ ਸਵੇਰੇ ਫਿਰ ਜਾਗੋ ਨਿਕਲ ਜਾਂਦੀ ਹੁੰਦੀ ਸੀ। ਅੱਜ ਉਦੋਂ ਡੀਜੇ ਨੀ ਹੁੰਦੇ ਸੀਗੇ ਬਿਲਕੁਲ ਜੀ, ਬਸ ਪਰਾਤਾਂ ਢੋਲਕੀਆਂ ਨਾਲ ਨੱਚ ਗਾ ਲੈਂਦੇ ਹੁੰਦੇ ਸੀਗੇ ਤੇ ਜਾਗੋ ਤੋਂ ਬਾਅਦ ਚੰਗਾ ਖੋਰੂ ਪੈਂਦਾ ਹੁੰਦਾ ਸੀ, ਹਾਸਾ ਮਜ਼ਾਕ ਹੁੰਦਾ ਹੁੰਦਾ ਸੀ। ਵੈਸੇ ਇਹ ਚੀਜ਼ ਕਿੰਨੀ ਬਦਲੀ ਹੈ ਨਾ, ਬੇਸ਼ੱਕ ਸਾਡੀ ਲਾਈਫ ਚ ਮਿਊਜ਼ਿਕ ਬਹੁਤ ਐਡ ਹੋਇਆ, ਚਲੋ ਡੀਜੇ ਵਗੈਰਾ ਆ ਗਏ ਇਹਨਾਂ ਦੇ ਨਾਲ ਅਸੀਂ ਨੱਚ ਲੈਂਦੇ ਹਾਂ, ਪਰ ਉਹ ਜਿਹੜੇ ਡੀਜੇ ਹੁੰਦੇ ਉਹ ਐਕਚੁਅਲ ਚ ਸਾਡੀਆਂ ਆਪਣੀਆਂ ਭਾਵਨਾਵਾਂ ਆਪਣੀਆਂ ਫੀਲਿੰਗਸ ਨਹੀਂ ਹੁੰਦੀਆਂ, ਉਹ ਬਸ ਇੱਕ ਗੀਤ ਜਿਹੜੇ ਕਿਸੇ ਨੇ ਗਾਤੇ ਹੁੰਦੇ ਉਹਨਾਂ ਦੇ ਉੱਤੇ ਨੱਚ ਲੈਂਦੇ ਅੱਜ ਕੱਲ। ਪਰ ਲੋਕ ਗੀਤਾਂ ਦੀ ਖਾਸੀਅਤ ਇਹ ਹੁੰਦੀ ਆ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਹੁੰਦੀਆਂ, ਉਹ ਲੋਕਾਂ ਦੇ ਆਪਣੇ ਗੀਤ ਹੁੰਦੇ ਆ। ਜਦੋਂ ਕੋਈ ਦਿਓਰ ਬੋਲੀ ਪਾਉਂਦਾ ਆ ਭਾਬੀ ਲਈ ਤੇ ਉਹ ਉਸ ਦਿਓਰ ਦੀਆਂ ਫੀਲਿੰਗਸ ਹੁੰਦੀਆਂ, ਜਾਂ ਕਿਸੇ ਨੂੰ ਕੋਈ ਟੀਚਰ ਕੋਈ ਮਜ਼ਾਕ ਕੋਈ ਹੈ ਨਾ ਹਾਸਾ ਮਜ਼ਾਕ ਕਰਨਾ ਹੁੰਦਾ ਤੇ ਉਹੋ ਜਿਹੇ ਗੀਤ ਜਾਂ ਉਹੋ ਜਿਹੀਆਂ ਬੋਲੀਆਂ ਉਹੋ ਜਿਹੀਆਂ ਸਿੱਠਣੀਆਂ ਇੱਕ ਦੂਜੇ ਨੂੰ ਸੁਣਾਈਆਂ ਜਾਂਦੀਆਂ ਹੁੰਦੀਆਂ ਸੀ। ਆਪਣੇ ਜਜ਼ਬਾਤ ਕਹਿ ਲਓ ਉਹਨਾਂ ਗੀਤਾਂ ਦੇ ਰਾਹੀਂ ਇੱਕ ਦੂਜੇ ਨੂੰ ਦੱਸੇ ਜਾਂਦੇ ਸੀਗੇ। ਔਰ ਅੱਜ ਕੱਲ ਉਹ ਲੋਕ ਗੀਤਾਂ ਦੀ ਜਗ੍ਹਾ ਤੇ ਉਹ ਜਗ੍ਹਾ ਕਹਿ ਲਓ ਵੀ ਪੰਜਾਬੀ ਗੀਤਾਂ ਨੇ ਲੈ ਲਈ ਆ, ਬਾਲੀਵੁੱਡ ਮਿਊਜ਼ਿਕ ਨੇ ਲੈ ਲਈ ਆ। ਸੋ ਉਹਨਾਂ ਗੀਤਾਂ ਦੇ ਰਾਹੀਂ ਦੱਸਿਆ ਜਾਂਦਾ। ਸੋ ਕੋਈ ਵੀ ਕੋਈ ਪੁਰਾਣਾ ਲੋਕ ਗੀਤ ਹੋਵੇ ਜਾਂ ਕੋਈ ਬਾਲੀਵੁੱਡ ਜਾਂ ਪੰਜਾਬੀ ਕੋਈ ਵੀ ਗੀਤ ਹੋਵੇ ਵਿਆਹ ਨਾਲ ਸੰਬੰਧਿਤ ਹੋਵੇ, ਜੋ ਵੀ ਚਾਹੁੰਦੇ ਹੋਵੇ ਤੁਸੀਂ ਜ਼ਰੂਰ ਲਿਖ ਕੇ ਭੇਜਿਓ। ਸੋ ਚਲੋ ਜੀ ਵਿਆਹ ਵਾਲਾ ਦਿਨ ਆ ਗਿਆ ਆ। ਹੈਲੋ, ਕਾਲ ਆ ਰਹੀ ਹੈ। ਹੈਲੋ, ਸਤਿ ਸ਼੍ਰੀ ਅਕਾਲ ਦੀਪ ਜੀ, ਕੀ ਹਾਲ ਹੈ ਤੁਹਾਡਾ? ਅਸੀਂ ਵੀ ਸਾਰੇ ਠੀਕ ਆ, ਤੁਹਾਨੂੰ ਯਾਦ ਕਰਦੇ ਸੀ ਬਸ ਵੀ ਦੀਦ ਆਉਣ ਵਾਲੀ ਹੋਣੀ ਆ ਹੁਣ।
ਹਾਂਜੀ, ਹੁਣ ਮੈਂ ਤੁਹਾਨੂੰ ਕੱਪੜੇ ਸਿਲਾਉਂਗੀ।
ਓ ਚਲੋ ਠੀਕ ਹੈ, ਟੱਪੇ ਸੁਣਦੇ ਅੱਜ ਦੀ।
ਜਿਹੜੇ ਵਿਆਹ ਦੀ ਢੋਲਕੀ ਵਜਾਈ ਜਾਂਦੇ ਨੇ।
ਠੀਕ ਹੈ। ਸੁਣਾਓ ਦੀ।
ਪਹਿਲਾਂ ਥੋੜੀ ਕੜਕ ਕਰਦੀ ਹੈ, ਸਾਰੇ ਮੈਂ ਜਾਣਾ ਸੱਚ ਬੜਬੜ ਕਰਦੀ ਹੈ।
ਇੱਕ ਵਾਰੀ ਫੇਰ ਸੁਣਾਓ, ਇਹ ਮੈਨੂੰ ਆਵਾਜ਼ ਨਹੀਂ ਆਈ।
ਕੜੀ ਓਲੇ ਦੇ ਜਿਹੜੇ ਕੜਕੜ ਕਰਦੇ ਆ, सारे ले जाना, सस बड़ बड़ कर दिए।
हाँ फिर कोका जड़ता सस दे हैं। बहुत सोना हो चुके।
और ये कुकरी और है ने जड़े अंडे दें दिया, सारे ले जाना सस ताने दें दिया।
हाँ बहुत सोना गोने तुसी ते दी थे। कौन सिखाउंदा हुंदा तुहानू इन्ने सोने गीत? अच्छा होर केड़ा टप्पा सिखाउणा सुनाउणा आ? होर भी सुनाउणा कोई तुसी? हां सुनाओ फिर।
काला डोरिया कुंडे ना अड़े आयो है, छोटा देवरा पाबो ना लड़िया ओए।
बहुत सोना गाने, बहुत प्यारा। काला डोरिया कुंडे ना लड़े आयो के छोटा देवरा पाबी ना लड़े आयो है। ना लड़ देवरा तेरी एक परचाई है, वो भी दूर भी आई है। बहुत सोना दीप। ਤਿਆਰ ਹੋ ਗਏ ਸਕੂਲ ਜਾਣ ਲਈ ਤੁਸੀਂ? ਅੱਛਾ ਤੁਸੀਂ ਪੰਜਾਬ ਚ ਵਿਆਹ ਦੇਖਿਆ ਕੋਈ?
ਪੰਜਾਬ ਚ ਵਿਆਹ ਵੇਖਿਆ ਸੀ।
ਹਾਂ ਕਿੱਦਾਂ ਦਾ ਲੱਗਾ ਸੀਗਾ? ਉਹਦੇ ਵਿੱਚ ਸਭ ਤੋਂ ਚੰਗੀ ਚੀਜ਼ ਕੀ ਲੱਗੀ ਸੀ? ਵਿਆਹ ਦੇ ਵਿੱਚ ਸਭ ਤੋਂ ਵਧੀਆ ਕੀ ਲੱਗਾ ਸੀ?
ਮੈਨੂੰ ਉਦੋਂ ਲੱਗਿਆ ਸੀ ਉਹਦੇ ਦੁੱਧ ਖਾਣ ਆਇਆ ਸੀ।
ਕੀ ਦਿਖਾਉਣ ਆਏ ਸੀ?
ਜਦੋਂ ਖਾਣਾ ਆਇਆ ਸੀ।
ਜਦੋਂ ਖਾਰਾ ਆਇਆ ਸੀ?
ਜਦੋਂ ਰੋਟੀ ਲੱਗੀ ਸੀਗੀ।
ਅੱਛਾ ਰੋਟੀ ਲੱਗੀ ਸੀ, ਠੀਕ ਆ ਠੀਕ ਆ। ਨਾ ਕਿੰਨਾ ਕੁਛ ਹੁੰਦਾ ਖਾਣ ਨੂੰ ਵਿਆਹ ਦੇ ਵਿੱਚ, ਤੇ ਸਾਰੀਆਂ ਮਠਿਆਈਆਂ ਪਕੌੜੇ ਹੈ ਨਾ, ਕਿੰਨਾ ਕੁਛ।
ਮੈਨੂੰ ਲੱਡੂ ਬਹੁਤ ਪਸੰਦ।
ਚਲੋ ਠੀਕ। ਹਾਏ ਲੱਡੂ ਬਹੁਤ ਪਸੰਦ ਸੀ, ਤਾਂ ਹੀ ਦੀਦ ਇੰਨੀ ਮਿੱਠੀ ਆ ਲੱਡੂ ਖਾ ਖਾ ਕੇ, ਹੈ ਨਾ ਹੈਨਾ। ਸਾਡੀ ਤਾਂ ਲੱਡੂਆਂ ਵਰਗੀ ਦੀਦ ਆ ਇਹ।
ਜਲੇਬੀਆਂ ਵੀ?
ਚਲੋ ਫਿਰ ਸਕੂ ਆ ਜਲੇਬੀਆਂ ਵੀ। ਹੁਣ ਪਤਾ ਲੱਗ ਗਿਆ ਤੁਸੀਂ ਇੰਨਾ ਮਿੱਠਾ ਮਿੱਠਾ ਕਿੱਦਾਂ ਗਾਉਂਦੇ ਆ ਦੀਦ। ਤੇ ਚਲੋ ਫਿਰ ਹੁਣ ਦੀਦ ਦੇ ਲੱਡੂ ਬਣਾਉਣੇ ਵੀ ਸਿੱਖੇ ਨਾ ਜਦੋਂ, ਫਿਰ ਉਦੋਂ ਮੈਂ ਖਾਣੇ ਆ ਹੁਣ ਦੀਦ ਦੇ ਘਰ ਆ ਕੇ। ਤੇ ਚਲੋ ਸਕੂਲ ਦੇ ਵਿੱਚ ਵਧੀਆ ਵਧੀਆ ਅੱਜ ਪੜਿਓ ਤੁਸੀਂ, ਠੀਕ ਆ? ਤੇ ਜਲਦੀ ਮਿਲਦੇ ਆ ਅਸੀਂ ਫਿਰ। ਦੀਦ ਨੂੰ ਬਹੁਤ ਕੁਛ ਸਿਖਾਉਣਾ। ਥੈਂਕ ਯੂ, ਬਹੁਤ ਧੰਨਵਾਦ। ਖੁਸ਼ ਰਹਿ, ਖੁਸ਼ ਰਹੋ ਹਮੇਸ਼ਾ। ਓਕੇ ਸਤਿ ਸ਼੍ਰੀ ਅਕਾਲ ਬੁੱਤ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਸੋ ਬਿਲਕੁਲ ਜੀ, ਦੀਦ ਦੇ ਆਉਣ ਨਾਲ ਪ੍ਰੋਗਰਾਮ ਸੱਚੀ ਥੋੜਾ ਮਿੱਠਾ ਜਿਹਾ ਹੋਣ ਲੱਗ ਗਿਆ ਅੱਜ ਕੱਲ, ਹੈ ਨਾ। ਜੇ ਦੀਦ ਨਾ ਹੁੰਦੀ ਤਾਂ ਪ੍ਰੋਗਰਾਮ ਫਿੱਕਾ ਫਿੱਕਾ ਜਿਹਾ ਹੋ ਜਾਂਦਾ ਹੈ। ਬੜੀ ਪਿਆਰੀ ਜਿਹੀ ਬੱਚੀ, ਔਰ ਖੁਸ਼ੀ ਹੁੰਦੀ ਆ ਜਦੋਂ ਇਹੋ ਜਿਹੇ ਪੰਜਾਬੀ ਬੋਲਦੇ ਬੱਚੇ ਸੁਣਦੀ ਆ ਨਾ, ਤੇ ਲੱਗਦਾ ਤੇ ਨਹੀਂ ਜੀ ਕੋਈ ਆਸਟ੍ਰੇਲੀਆ ਚ ਪੰਜਾਬ ਜ਼ਰੂਰ ਵਸਾ ਲੈਣਾ ਸੀ। ਸੋ ਗੁਰਿੰਦਰ ਸਿੰਘ ਹੁਣਾਂ ਨੇ ਕਿਹਾ ਵੀ ਮਿਲਣੀ ਦਾ ਗੀਤ ਸੁਣ ਲੈਂਦੇ ਆ। ਬਿਲਕੁਲ ਗੁਰਿੰਦਰ ਜੀ, ਮਿਲਣੀ ਤੇ ਵੀ ਪਹੁੰਚਦੇ ਆ। ਮਿਲਣੀ ਤੋਂ ਪਹਿਲਾਂ ਹਜੇ ਤੱਕ ਤਾਂ ਇੰਨੀਆਂ ਰਸਮਾਂ ਪਈਆਂ, ਦੇਖਿਆ ਇਹੀ ਗੱਲ ਆ। ਅਸੀਂ ਅੱਜ ਕੱਲ ਸ਼ਾਰਟਕੱਟ ਲੈਣ ਲੱਗ ਗਏ ਆ, ਤਾਂ ਹੀ ਵਿਆਹ ਛੇਤੀ ਨਿਬੜ ਜਾਂਦਾ। ਅਜੇ ਤੱਕ ਤੇ ਮੁੰਡੇ ਕੁੜੀ ਨੂੰ ਪਹਿਲਾਂ ਖਾਰੇ ਬਿਠਾ ਲਈਏ, ਖਾਰੇ ਤੇ ਚੜਾ ਲਈਏ ਨਾ। ਸੋ ਵਿਆਹ ਵਾਲੇ ਦਿਨ ਜਿਹੜੀ ਸਭ ਤੋਂ ਪਹਿਲੀ ਰਸਮ ਹੁੰਦੀ ਸੀ ਜੀ, ਉਹ ਹੁੰਦੀ ਸੀ ਖਾਰੇ ਚੜਾਉਣਾ। ਤੇ ਇਸ ਦਿਨ ਸਵੇਰ ਨੂੰ ਤੀਸਰਾ ਮਾਈਆਂ ਜਿਹੜਾ ਉਹ ਵੀ ਲੱਗਦਾ ਹੁੰਦਾ। ਬਾਕੀ ਦੋ ਮਾਈਆਂ ਪਹਿਲਾਂ ਹੋ ਜਾਂਦੇ ਸੀਗੇ ਤੇ ਤੀਸਰਾ ਮਾਈਆਂ ਸਵੇਰ ਨੂੰ ਨਹਾਉਣ ਤੋਂ ਪਹਿਲਾਂ ਲੱਗਦਾ ਸੀਗਾ, ਔਰ ਉੱਥੇ ਹੀ ਪਹਿਲਾਂ ਤੇ ਫਿਰ ਜਿੱਥੇ ਉਹ ਟੋਕਰਾ ਮੁੱਦਾ ਮਾਰਿਆ ਹੁੰਦਾ ਸੀ, ਜਿਹੜੀ ਮੈਂ ਪਹਿਲਾਂ ਗੱਲ ਕੀਤੀ ਸੀ ਮਾਈਆਂ ਲਗਾ ਕੇ, ਉਹਦੇ ਉੱਥੇ ਬਿਠਾ ਕੇ ਫਿਰ ਉਹਨੂੰ ਨੜਾਇਆ ਜਾਂਦਾ ਸੀਗਾ ਮੁੰਡੇ ਨੂੰ। ਤੇ ਅੱਜ ਕੱਲ ਤੇ ਚਲੋ ਮਾਈਏ ਦਾ ਵੀ ਹੁਣ ਮੈਨੂੰ ਪਤਾ ਨੀ ਸਵੇਰ ਨੂੰ ਲੱਗਦਾ ਹੈ ਜਾਂ ਨਹੀਂ, ਪਰ ਨਹਾਉਣ ਤੋਂ ਬਾਅਦ ਨਹਾਉਣ ਦੀ ਜਿਹੜੀ ਰਸਮ ਹੁੰਦੀ ਉਹਨੂੰ ਖਾਰੇ ਚੜਾਉਣਾ ਕਹਿੰਦੇ ਆ। ਔਰ ਉਸ ਤੋਂ ਬਾਅਦ ਫਿਰ ਜਿਹੜਾ ਮਾਮਾ ਹੁੰਦਾ ਸੀਗਾ ਉਹ ਲੈ ਕੇ ਆਉਂਦਾ ਹੁੰਦਾ ਸੀਗਾ, ਉਹ ਬਾਹਰ ਕੱਢਦਾ ਹੁੰਦਾ ਸੀਗਾ ਉਹਨੇ, ਜੇ ਕੁੜੀ ਹੈ ਤਾਂ ਉਹਨੂੰ ਚੱਕ ਕੇ ਬਾਹਰ ਲਿਆਉਣਾ ਜਾਂ ਮੁੰਡੇ ਨੂੰ ਫੜ ਕੇ ਲੈ ਕੇ ਆਉਣਾ। ਤੇ ਉਹਨੂੰ ਕਹਿੰਦੇ ਸੀ ਜੀ ਖਾਰੇ ਚੜਾਉਣ ਦੀ ਰਸਮ। ਔਰ ਕਈ ਇਹ ਖਾਰੇ ਚੜਾਉਣ ਦੀ ਰਸਮ ਵੀ ਵੱਖ ਵੱਖ ਜਿਹੜੇ ਆਪਣੇ ਇਲਾਕੇ ਆ ਪੰਜਾਬ ਦੇ ਵਿੱਚ ਵੱਖਰੀ ਵੱਖਰੀ ਤਰ੍ਹਾਂ ਨਿਭਾਏ ਜਾਂਦੇ ਆ। ਸੋ ਤੁਹਾਡੇ ਵਿੱਚ ਕੋਈ ਹੋਰ ਰਸਮ ਹੋਵੇ ਤਾਂ ਮੈਨੂੰ ਜ਼ਰੂਰ ਦੱਸਿਓ। ਕਈ ਜਗ੍ਹਾ ਤੇ ਕੁਝ ਭਾਂਦੇ ਵੀ ਹੁੰਦੇ, ਮੈਨੂੰ ਹੁਣ ਯਾਦ ਨੀ ਕੀ ਕਹਿੰਦੇ ਹੁੰਦੇ ਉਹਨਾਂ ਨੂੰ, ਪਰ ਸਾਡੇ ਵਾਲੀ ਸਾਈਡ ਤੇ ਦੁਆਬੇ ਚ ਉਹ ਚੀਜ਼ ਨਹੀਂ ਹੁੰਦੀ। ਅੱਛਾ ਜੀ, ਖਾਰੇ ਵੀ ਚੜ ਗਿਆ, ਉਸ ਤੋਂ ਬਾਅਦ ਤਿਆਰੀ ਹੋ ਗਈ ਸਾਰੀ। ਕਿਹੜੇ ਬਿਊਟੀ ਪਾਰਲਰ ਹੁੰਦੇ ਸੀ, ਮੈਨੂੰ ਯਾਦ ਆ ਜਦੋਂ ਅਸੀਂ ਬਚਪਨ ਚ ਹੋਈਦਾ ਸੀ, ਜਦੋਂ ਸਾਡੀਆਂ ਭੂਆ ਦੇ ਜਾਂ ਮਾਸੀਆਂ ਦੇ ਵਿਆਹ ਹੋਏ ਉਦੋਂ ਤੇ ਕੋਈ ਪਾਰਲਰ ਵਗੈਰਾ ਨਹੀਂ ਹੁੰਦੇ ਸੀਗੇ, ਤੇ ਆਪ ਹੀ ਸਹੇਲੀਆਂ ਜਿਹੜੀਆਂ ਉਹ ਤਿਆਰ ਤਿਉਰ ਕਰ ਲੈਂਦੀਆਂ ਹੁੰਦੀਆਂ ਸੀਗੀਆਂ। ਹਾਂ ਸੱਚ, ਮਹਿੰਦੀ ਤਾਂ ਲਾਈ ਨੀ ਸੀ ਅਸੀਂ, ਹਨਾ, ਇੱਕ ਰਾਤ ਪਹਿਲਾਂ ਮਹਿੰਦੀ ਵੀ ਲਾਉਂਦੇ ਹੁੰਦੇ ਸੀ। ਉਹ ਤਿੱਖੀਆਂ ਜਿਹੀਆਂ ਦੇ ਨਾਲ ਡਿਜ਼ਾਇਨ ਪਾਈ ਜਾਣੇ ਹੱਥਾਂ ਦੇ ਉੱਤੇ, ਔਰ ਵਾਹ, ਹੁਣ ਤੇ ਮੈਨੂੰ ਤਿੱਖੀਆਂ ਦੇ ਨਾਲ ਮਹਿੰਦੀ ਲਾਈ ਨੂੰ ਬੜੀ ਦੇਰ ਹੋ ਗਈ ਆ, ਕਿਤੇ ਕਰਦੀ ਆ ਟਰਾਈ ਉਹ ਵੀ। ਸੋ ਚਲੋ ਜੀ, ਉਸ ਤੋਂ ਬਾਅਦ ਫੇਰ ਜਿਹੜੀ ਰਸਮ ਹੁੰਦੀ ਸੀ ਉਹ ਹੁੰਦੀ ਸੀ ਸੇਰਾ ਬੰਦੀ ਦੀ। ਮੁੰਡੇ ਵਾਲਿਆਂ ਦੇ ਘਰ ਉਧਰ ਸੇਰਾ ਬੰਨਣਾ, ਤੇ ਜਿਹੜਾ ਮੁੰਡਾ ਹੁੰਦਾ ਸੀਗਾ ਉਹਨੂੰ ਲਿਆ ਕੇ ਬਿਠਾ ਲੈਣਾ ਕਿਤੇ, ਤੇ ਉਹਦੇ ਭੈਣਾਂ ਨੇ ਸੇਰਾ ਬੰਨਣਾ ਤੇ ਨਾਲ ਨਾਲ ਗੀਤ ਗਾਉਣੇ। ਤੇ ਅੱਛਾ, ਉਹਦੇ ਨਾਲ ਇੱਕ ਸਰਵਾਲਾ ਹੁੰਦਾ ਸੀਗਾ, ਜਿਹੜਾ ਮੁੰਡਾ ਹੁੰਦਾ ਸੀਗਾ ਲਾੜਾ ਹੁੰਦਾ ਸੀ, ਤੇ ਇੱਕ ਸਰਵਾਲਾ ਹੁੰਦਾ ਸੀ ਉਹਦੇ ਨਾਲ ਹੀ ਛੋਟਾ ਜਿਹਾ, ਔਰ ਉਹਨੂੰ ਵੀ ਪੂਰਾ ਲਾੜੇ ਵਾਂਗੂ ਹੀ ਤਿਆਰ ਕੀਤਾ ਜਾਂਦਾ ਹੁੰਦਾ ਸੀਗੀਆਂ, ਤੇ ਸਲਾਮੀਆਂ ਪਾਈਆਂ ਜਾਂਦੀਆਂ ਸੀ ਇਸ ਸਮੇਂ ਤੇ। ਜਿਹੜੇ ਸ਼ਗਨ ਪਾਉਂਦੇ ਸੀ ਮੁੰਡੇ ਦੀ ਝੋਲੀ ਚ ਰੱਖਦੇ ਸੀ ਜਾਂ ਵਾਰਨੇ ਕੀਤੇ ਜਾਂਦੇ ਸੀ, ਉਹਨਾਂ ਨੂੰ ਕਹਿੰਦੇ ਸੀ ਸਲਾਮੀਆਂ ਕਰਨੀਆਂ, ਸਲਾਮੀਆਂ ਪਾਉਣੀਆਂ। ਸੋ ਇਹ ਸਲਾਮੀਆਂ ਪਾਈਆਂ ਜਾਂਦੀਆਂ ਸੀ ਇਸ ਵੇਲੇ, ਔਰ ਇੱਥੇ ਹੀ ਫੇਰ ਜਿਹੜੀ ਭਾਬੀ ਹੁੰਦੀ ਸੀਗੀ, ਭੈਣਾਂ ਨੇ ਜਦੋਂ ਸਿਹਰਾ ਬੰਨ ਦੇਣਾ ਤੇ ਉਸ ਤੋਂ ਬਾਅਦ ਭਾਬੀ ਸੁਰਮਾ ਪਾਉਂਦੀ ਆ। ਭਾਬੀ ਨੇ ਸੁਰਮੇ ਦਾਣੀ ਲਿਆਉਣੀ ਸੀ ਤੇ ਫਿਰ ਆਪਣੇ ਦਿਓਰ ਦੇ ਸੁਰਮਾ ਪਾਉਂਦੀ ਹੁੰਦੀ ਸੀ, ਤੇ ਦਿਓਰ ਨੇ ਫਿਰ ਸੁਰਮਾ ਪਵਾਈ ਜਿਹੜੀ ਆ ਉਹ ਕੋਈ ਨਾ ਕੋਈ ਸਗਨ ਜਿਹੜਾ ਆਪਣੀ ਭਾਬੀ ਨੂੰ ਦੇਣਾ। ਸੋ ਹਰ ਰਿਸ਼ਤੇ ਦੀ ਬੜੀ ਅਹਿਮੀਅਤ ਦਿਖਾਈ ਗਈ ਆ, ਔਰ ਹਰ ਰਿਸ਼ਤੇ ਨੂੰ ਕਿਤੇ ਨਾ ਕਿਤੇ ਅੱਗੇ ਰੱਖਿਆ ਗਿਆ ਕੋਈ ਨਾ ਕੋਈ ਰਸਮਾਂ ਰਿਵਾਜ ਨਿਭਾਉਣ ਦੇ ਵਿੱਚ। ਜਿੱਦਾਂ ਜੇ ਕਹਿ ਲਈਏ ਮਾਈਆਂ ਵੀ ਲੱਗਦੇ ਹੁੰਦੇ ਸੀ, ਸਿਰਫ ਮਾਂ ਹੀ ਨਹੀਂ ਲਾਉਂਦੀ ਹੁੰਦੀ ਸੀਗੀ, ਇੱਕ ਦਿਨ ਨੇ ਮਾਂ ਨੇ ਲਾ ਤਾ, ਇੱਕ ਦਿਨ ਚਾਚੀ ਨੇ ਲਾਉਣਾ, ਇੱਕ ਦਿਨ ਤਾਈ ਨੇ ਲਾਉਣਾ। ਸੋ ਹਰ ਰਿਸ਼ਤੇ ਨੂੰ ਕਿਤੇ ਨਾ ਕਿਤੇ ਅੱਗੇ ਰੱਖਿਆ ਜਾਂਦਾ ਸਾਡੀਆਂ ਜਿਹੜੀਆਂ ਸਾਡੇ ਰੀਤੀ ਰਿਵਾਜ਼ਾਂ ਦੇ ਵਿੱਚ। ਮਾਮੇ ਨੇ ਚੂੜਾ ਪਾਉਣਾ ਆ ਜਾਂ ਮਾਮੇ ਨੇ ਖਾਰੇ ਤੋਂ ਲੈ ਕੇ ਜਾਣਾ ਆ, ਭੈਣਾਂ ਨੇ ਇੰਜੜਾ ਫੜਨਾ ਆ, ਭਾਬੀ ਨੇ ਸੁਰਮਾ ਪਾਉਣਾ ਆ। ਸੋ ਇਹ ਸਾਰੇ ਰਿਸ਼ਤੇ ਨਾਲ ਨਾਲ ਰਸਮਾਂ ਰਿਵਾਜ਼ਾਂ ਚ ਅੱਗੇ ਰਹਿੰਦੇ ਸੀ। ਸੋ ਇਸ ਤੋਂ ਬਾਅਦ ਸਲਾਮੀਆਂ ਵੀ ਪੈ ਗਈਆਂ, ਸੁਰਮਾ ਪਵਾਈ ਹੋ ਜਾਂਦੀ ਸੀ, ਤੇ ਇਸ ਤੋਂ ਬਾਅਦ ਫਿਰ ਮੁੰਡੇ ਨੂੰ ਲੈ ਕੇ ਜਾਂਦੇ ਹੁੰਦੇ ਸੀ ਗੁਰਦੁਆਰੇ। ਜਿਹੜੀ ਬਰਾਤ ਹੁੰਦੀ ਸੀ ਉਹ ਗੁਰਦੁਆਰੇ ਵੱਲ ਜਾਂਦੀ ਹੁੰਦੀ ਸੀ, ਤੇ ਇੱਥੇ ਭੈਣਾਂ ਇੰਜੜਾ ਫੜਦੀਆਂ ਸੀਗੀਆਂ। ਇੰਜੜਾ ਹੁੰਦਾ ਜਿਹੜਾ ਮੁੰਡੇ ਨੇ ਪੱਲਾ ਫੜਿਆ ਹੁੰਦਾ ਹੈ ਨਾ, ਉਹ ਪਿੱਛੇ ਫਿਰ ਸਾਰੀਆਂ ਭੈਣਾਂ ਨੇ ਉਹਦੀ ਉਹਨੂੰ ਫੜ ਲੈਣਾ, ਤੇ ਉਹ ਫੜ ਕੇ ਤਾਂ ਫਿਰ ਉਹਨਾਂ ਨੇ ਗੁਰਦੁਆਰੇ ਜਾਣਾ। ਗੁਰਦੁਆਰੇ ਜਾ ਕੇ ਅਰਦਾਸ ਹੁੰਦੀ ਆ, ਹੁਕਮਨਾਮਾ ਹੁੰਦਾ ਆ ਹਮੇਸ਼ਾ ਦੀ ਤਰ੍ਹਾਂ, ਜਿੱਦਾਂ ਅੱਜ ਕੱਲ ਵੀ ਹੁੰਦਾ। ਔਰ ਉਸ ਤੋਂ ਬਾਅਦ ਫਿਰ ਸਗਨਾਂ ਦੇ ਨਾਲ ਗੀਤ ਗਾ ਕੇ ਜਿਹੜੀ ਜਾਨਿਆ ਉਹ ਤੋਰੀ ਜਾਂਦੀ ਹੁੰਦੀ ਸੀ। ਪੁਰਾਣੇ ਸਮੇਂ ਦੇ ਵਿੱਚ ਕਹਿੰਦੇ ਭਈ ਜਿਹੜੀਆਂ ਕੁੜੀਆਂ ਹੁੰਦੀਆਂ ਸੀਗੀਆਂ ਉਹ ਬਰਾਤੀ ਨਹੀਂ ਜਾਂਦੀਆਂ ਹੁੰਦੀਆਂ ਸੀ, ਉਹ ਜਨੇਤ ਦੇ ਨਾਲ ਨਹੀਂ ਜਾਂਦੀਆਂ ਹੁੰਦੀਆਂ ਸੀਗੀਆਂ, ਸਿਰਫ ਆਦਮੀ ਹੀ ਜਾਂਦੇ ਹੁੰਦੇ ਸੀ। ਔਰ ਜਿਹੜੀਆਂ ਜਨਾਨੀਆਂ ਹੁੰਦੀਆਂ ਸੀਗੀਆਂ ਉਹਨਾਂ ਨੇ ਪਿੱਛੋਂ ਫਿਰ ਖੂਬ ਘਰ ਆ ਕੇ ਗਿੱਧੇ ਪਾਉਣੇ, ਔਰ ਉਸ ਦਿਨ ਮਿੱਠੇ ਚੌਲ ਜਿਹੜੇ ਆ ਉਹ ਵੀ ਬਣਾਉਂਦੇ ਹੁੰਦੇ ਸੀਗੇ ਜਦੋਂ ਜਨੇਤ ਗਈ ਹੁੰਦੀ ਸੀਗੀ, ਔਰ ਉਹਨਾਂ ਨੇ ਘਰ ਦੇ ਕੰਮ ਕਾਰ ਕਰਨੇ ਨਾਲ ਗਿੱਧਾ ਪਾਉਣਾ। ਸੋ ਲਓ ਜੀ, ਜਨੇਤ ਚੜ ਗਈ ਹੈ ਤੇ ਹੁਣ ਜਨੇਤ ਨੂੰ ਥੋੜਾ ਜਿਹਾ ਟਾਈਮ ਲੱਗਣਾ ਪਹੁੰਚਣ ਨੂੰ, ਤੇ ਫਿਰ ਮਿਲਣੀ ਦੀਆਂ ਰਸਮਾਂ ਤੇ ਆਉਂਦੇ ਹਾਂ, ਤੇ ਨਾਲੇ ਸੁਣਦੇ ਹਾਂ ਜੀ ਇੱਕ ਗੀਤ ਆਉਂਦੇ ਆ ਦਰਮਿਆਨ, ਤੇ ਉਨੀ ਦੇਰ ਚ ਇੱਕ ਜਿਹੜੀ ਬਰਾਤ ਹੈ ਉਹ ਵੀ ਪਹੁੰਚ ਜਾਊਗੀ ਟਿਕਾਣੇ ਤੇ। ਸੋ ਸੁਣਦੇ ਹਾਂ ਜੀ ਇਹ ਗੀਤ। ਵਾਹ ਜੀ ਵਾਹ, ਗੀਤ ਸੁਣ ਕੇ ਤਾਂ ਨਜ਼ਾਰਾ ਆ ਗਿਆ ਹੈ ਨਾ। ਬਹੁਤ ਵਧੀਆ ਗੀਤ ਜੀ, ਉੱਚਾ ਦਰ ਬਾਬੇ ਨਾਨਕ ਦਾ, ਫਿਲਮ ਦੇ ਵਿੱਚ ਦਿਲਰਾਜ ਕੌਰ ਦੀ ਆਵਾਜ਼ ਦੇ ਵਿੱਚ ਮਹਿੰਦੀ ਮਹਿੰਦੀ ਮਹਿੰਦੀ, ਬਹੁਤ ਹੀ ਪਾਪੂਲਰ ਹੋਇਆ ਸੀ ਗੀਤ, ਬਹੁਤ ਹੀ ਮਸ਼ਹੂਰ ਗੀਤ ਔਰ ਐਵਰਗ੍ਰੀਨ ਕਹਿ ਲਓ, ਜਿੰਨਾ ਉਸ ਸਮੇਂ ਸੁਣ ਕੇ ਚੰਗਾ ਲੱਗਦਾ ਹੁੰਦਾ ਸੀ ਬਚਪਨ ਚ, ਓਨਾ ਹੀ ਹੁਣ ਵੀ ਵਧੀਆ ਲੱਗਦਾ ਇਹ ਗੀਤ ਔਰ ਸੱਚੀ ਝੂਮਣ ਲੱਗ ਜਾਈਦਾ ਸੁਣ ਕੇ। ਸੋ ਗੁਰਿੰਦਰ ਸਿੰਘ ਹੁਣਾਂ ਨੇ ਵੀ ਕਿਹਾ ਜੀ ਸਤਿ ਸ਼੍ਰੀ ਅਕਾਲ, ਕਹਿੰਦੇ ਭਈ ਇਹ ਗੀਤ ਤਾਂ ਜੀ ਇੱਕ ਨਵੀਂ ਯਾਦ ਤਾਜ਼ਾ ਕਰਵਾ ਗਿਆ। ਠੀਕ ਹੈ ਜੀ, ਕੁਝ ਯਾਦਾਂ ਦੱਸ ਦੇਈਆਂ ਹੁੰਦੀਆਂ ਹਨਾ, ਕੁਝ ਦਿਲ ਚ ਵੀ ਰਹਿ ਜਾਂਦੀਆਂ ਹੁੰਦੀਆਂ। ਕਹਿੰਦੇ ਪ੍ਰੀਤੀ ਸਪਰੂਫ ਫਿਲਮ ਗਿਆਰੀ ਜੱਟ ਦੀ, ਹਾਂਜੀ ਨਹੀਂ ਜੀ, ਉੱਚਾ ਦਰ ਬਾਬੇ ਨਾਨਕ ਦਾ ਗੀਤ ਹੈ, ਕਹਿੰਦੇ ਮਾਈ ਟੀਨੇਜਰ ਕ੍ਰਸ਼। ਠੀਕ ਹੈ ਜੀ, ਸੋ ਪਤਾ ਲੱਗ ਗਿਆ ਪ੍ਰੀਤੀ ਸਪਰੂਫ ਸੀ ਤੁਹਾਡਾ ਫਸਟ ਕ੍ਰਸ਼ ਹੈ। ਸੋ ਵਧੀਆ, ਕੋਈ ਨੀ, ਕਦੀ ਇੱਥੇ ਵੀ ਗੱਲਾਂ ਕਰਾਂਗੇ ਅਸੀਂ, ਹੈ ਨਾ। ਤੇ ਚਲੋ ਜੀ, ਹੁਣ ਵਿਆਹ ਵੱਲ ਹੁੰਦੇ ਆ ਥੋੜਾ ਜਿਹਾ, ਵਿਆਹ ਤਾਂ ਰਿਹਾ ਹੋਇਆ, ਬਿਜ਼ੀ ਬੜੇ ਰਹੀਦਾ, ਕੀ ਕਰੀਏ। ਸੋ ਚਲੋ ਜੀ, ਵਿਆਹ ਦੀ ਗੱਲ ਸੀਗੀ ਭਈ ਬਰਾਤ ਹੁਣ ਤੁਰ ਗਈ, ਪਹੁੰਚ ਗਈ ਬਰਾਤ। ਪਹਿਲਾਂ ਇਹ ਹੁੰਦਾ ਸੀਗਾ ਭਈ ਜਾਨਕਾਰ ਜਿਹੜੇ ਹੁੰਦੇ ਸੀ ਉੱਥੇ ਉਤਾਰੀਆਂ ਜਾਂਦੀਆਂ ਹੁੰਦੀਆਂ ਸੀਗੀਆਂ ਬਰਾਤਾਂ, ਪਰ ਹੌਲੀ ਹੌਲੀ ਜਾਨਕਾਰ ਤਾਂ ਨਹੀਂ ਰਹੇ, ਨਾ ਹੀ ਬਹੁਤੇ ਜਾਨਕਾਰਾਂ ਚ ਬਰਾਤਾਂ ਉਤਰਦੀਆਂ, ਮੈਂ ਵੀ ਦੇਖੀਆਂ, ਮੈਂ ਵੀ ਕਵਾਂ। ਔਰ ਸਭ ਤੋਂ ਪਹਿਲਾਂ ਬਰਾਤ ਜਿਹੜੀ ਸੀਗੀ ਜਦੋਂ ਢੁੱਕਦੀ ਸੀਗੀ, ਤੇ ਸਭ ਤੋਂ ਪਹਿਲੀ ਜਿਹੜੀ ਰਸਮ ਹੁੰਦੀ ਸੀ ਉਹ ਹੁੰਦੀ ਸੀ ਜੀ ਮਿਲਣੀ, ਮੇਲਾ ਮਿਲਣੀ ਦਾ, ਮੇਲ ਲਿਓ ਮਹਾਰਾਜ। ਤੇ ਜਿਹੜੇ ਕੁੜੀ ਵਾਲੇ ਇੱਕ ਸਾਈਡ ਤੇ ਖੜੇ ਹੋ ਜਾਂਦੇ ਸੀ ਤੇ ਦੂਸਰੀ ਸਾਈਡ ਤੇ ਜਿਹੜੀ ਬਰਾਤ ਹੁੰਦੀ ਸੀ ਉਹ ਬਾਜੇ ਵੱਜਦੇ ਹੁੰਦੇ ਸੀਗੇ ਪੂਰੇ ਐਨ, ਔਰ ਬਾਜਿਆਂ ਗਾਜਿਆਂ ਨਾਲ ਬਰਾਤ ਉਤਰਨੀ ਤੇ ਫਿਰ ਮਿਲਣੀ ਦੀ ਰਸਮ ਸ਼ੁਰੂ ਹੋਣੀ। ਮਿਲਣੀ ਦੇ ਵਿੱਚ ਦੋਨੇ ਪਹਿਲਾਂ, ਸਭ ਤੋਂ ਪਹਿਲਾਂ ਅਰਦਾਸ ਹੁੰਦੀ ਸੀਗੀ ਔਰ ਅਰਦਾਸ ਤੋਂ ਬਾਅਦ ਮਿਲਣੀ ਦੀ ਰਸਮ ਜਿਹੜੀ ਸ਼ੁਰੂ ਕੀਤੀ ਜਾਂਦੀ ਸੀ। ਇੱਕ ਸਾਈਡ ਤੋਂ ਕੁੜੀ ਦਾ ਰਿਸ਼ਤੇਦਾਰ ਆਉਂਦਾ ਸੀ, ਦੂਸਰੇ ਤੋਂ ਉਹ ਮੁੰਡੇ ਦਾ ਰਿਸ਼ਤੇਦਾਰ ਆਉਂਦਾ ਸੀ। ਜਿੱਦਾਂ ਪਹਿਲਾਂ ਪਿਓਆਂ ਦੀ ਮਿਲਣੀ ਹੋਣੀ, ਕੁੜੀ ਦਾ ਪਿਓ ਤੇ ਮੁੰਡੇ ਦੇ ਪਿਓ ਨੇ ਅੱਗੇ ਆਉਣਾ, ਇੱਕ ਦੂਜੇ ਦੇ ਗਲਾਂ 'ਚ ਹਾਰ ਪਾਉਣੇ, ਜੋ ਵੀ ਇੱਕ ਦੂਜੇ ਨੂੰ ਗਿਫਟ ਕਰਨਾ ਹੁੰਦਾ ਸੀ, ਜਾਂ ਕਹਿ ਲਓ ਕੁੜੀ ਵਾਲਿਆਂ ਨੇ ਕੋਈ ਕੰਬਲ ਹੋ ਗਿਆ ਜਾਂ ਪੱਗ ਹੋ ਗਈ ਜਾਂ ਕੋਈ ਜੇ ਗਹਿਣਾ ਵੀ ਮੁੰਦੀ ਵਗੈਰਾ ਪਾਉਣੀ ਹੁੰਦੀ ਤੇ ਉਹਦੇ ਨਾਲ ਜਿਹੜੀ ਆ ਮਿਲਣੀ ਹੁੰਦੀ ਸੀਗੀ। ਇਸੇ ਤਰ੍ਹਾਂ ਬਾਕੀ ਰਿਸ਼ਤਿਆਂ ਦੀ ਮਾਮੇ ਚਾਚੇ ਮਾਸੜ ਫੁੱਫੜ ਸਾਰਿਆਂ ਦੀ ਜਿਹੜੀ ਇੱਥੇ ਮਿਲਣੀਆਂ ਹੁੰਦੀਆਂ ਸੀ, ਔਰ ਇੱਥੇ ਵੀ ਚੰਗਾ ਹਾਸਾ ਮਜ਼ਾਕ ਚੱਲਦਾ ਹੁੰਦਾ ਸੀਗੀਆਂ। ਕਈ ਸਿੱਠਣੀਆਂ ਦਿੱਤੀਆਂ ਜਾਂਦੀਆਂ ਹੁੰਦੀਆਂ ਸੀ, ਸਾਡਾ ਦੁੱਧਾਂ ਦਾ ਪਲਿਆ ਗੋਹੇ ਨਾਲ ਮਿਲਿਆ, ਤੈਨੂੰ ਕੀ ਹੋਇਆ ਕਾਕਾ ਲੰਮਾ ਪਾ ਕੇ ਕੁੱਟਵੇ ਗੋਡੇ ਨਾਲ ਸੁੱਟਵੇ, ਏਦਾਂ ਦੀਆਂ ਸਿੱਠਣੀਆਂ ਬੁੱਢੀਆਂ ਬਹੁਤ ਦਿੰਦੀਆਂ ਹੁੰਦੀਆਂ ਸੀਗੀਆਂ। ਸੋ ਸਿੱਠਣੀਆਂ ਜਿਹੜਾ ਇੱਕ ਅਹਿਮ ਪਾਰਟ ਹੁੰਦਾ ਸੀਗਾ ਵਿਆਹ ਸ਼ਾਦੀਆਂ ਦਾ, ਕਿਉਂਕਿ ਇੱਕ ਦੂਜੇ ਨੂੰ ਟੀਚਰ ਹਾਸਾ ਮਜ਼ਾਕ ਕਰਨ ਦਾ ਨਾਮ ਹੀ ਜਿਹੜਾ ਉਹ ਸਿੱਠਣੀਆਂ ਹੁੰਦਾ ਸੀ। ਸੋ ਮਿਲਣੀ ਤੋਂ ਮਿਲਣੀ ਹੋ ਜਾਂਦੀ ਸੀ ਤੇ ਮਿਲਣੀ ਤੋਂ ਬਾਅਦ ਫਿਰ ਜਿਹੜੀ ਬਰਾਤ ਆ ਉਹ ਚਾਹ ਪੀਣ ਜਾਂਦੀ ਹੁੰਦੀ ਸੀ, ਤੇ ਚਾਹ ਪੀਣ ਤੋਂ ਪਹਿਲਾਂ ਫਿਰ ਸਾਲੀਆਂ ਦਾ ਖੜਾ ਨਾਕਾ ਹੁੰਦਾ ਸੀ ਜੀ, ਉੱਥੇ ਉਹ ਅੱਜ ਕੱਲ੍ਹ ਵੀ ਹੁੰਦਾ ਜੇ ਉਹਦਾ ਤਿਉਂ। ਸੋ ਸਾਲੀਆਂ ਰੀਬਨ ਕਟਾਉਂਦੀਆਂ ਹੁੰਦੀਆਂ ਸੀ, ਰੀਬਨ ਲੈ ਕੇ ਖੜੀਆਂ ਹੋ ਜਾਣਾ ਤੇ ਕੋਈ ਉਹਨਾਂ ਨੇ ਫਿਰ ਸਗਨ ਲੈਣਾ ਜੀਜੇ ਨੂੰ ਅੰਦਰ ਆਉਣ ਦੇਣ ਦੇ ਲਈ। ਫਿਰ ਉੱਥੇ ਕੋਈ ਵੀ ਜਿਹੜਾ ਸਗਨ ਜਿਹੜਾ ਜੀਜਾ ਆਪਣੀਆਂ ਸਾਲੀਆਂ ਨੂੰ ਦਿੰਦਾ ਸੀ ਤੇ ਰੀਬਨ ਕੱਟਦਾ, ਤੇ ਉਸ ਤੋਂ ਬਾਅਦ ਜਿਹੜੇ ਚਾਹ ਪਾਣੀ ਪੀਂਦੇ ਹੁੰਦੇ ਸੀ। ਚਾਹ ਜਿਹੜੀ ਚਾਹ ਹੁੰਦੀ ਸੀ ਅੱਜ ਕੱਲ੍ਹ ਵਾਂਗੂ ਨਹੀਂ ਹੁੰਦੀ ਸੀ, ਭਈ ਸੈਂਕੜਿਆਂ ਦੇ ਹਿਸਾਬ ਨਾਲ ਹੀ ਆਈਟਮਸ ਹੁੰਦੀ ਸੀ। ਇਹਦੇ ਬਾਰੇ ਅਸੀਂ ਪਹਿਲਾਂ ਵੀ ਗੱਲ ਕੀਤੀ ਸੀ ਤੇ ਚਾਹ ਪਕੌੜੇ ਹੁੰਦੇ ਸੀ, ਭਈ ਜੇ ਗੁਲਾਬ ਜਾਮਣ ਜੇ ਚਮ ਚਮ ਹੋ ਗਈ ਬਰਫੀ ਹੋ ਗਈ, ਇਹੋ ਜਿਹੀਆਂ ਚੀਜ਼ਾਂ ਵਿਆਹ ਸ਼ਾਦੀਆਂ 'ਚ ਜ਼ਿਆਦਾ ਦੇਖਣ ਨੂੰ ਮਿਲਦੀਆਂ ਹੁੰਦੀਆਂ ਸੀ ਬਚਪਨ ਦੇ ਵਿੱਚ। ਤੇ ਅੱਛਾ ਉਹ ਕੇਲਿਆਂ ਵਾਲੀ ਜਿਹੜੀ ਚਟਨੀ ਹੁੰਦੀ ਸੀਗੀ ਉਹ ਬੜੀ ਸਵਾਦ ਹੁੰਦੀ ਸੀ, ਉਹ ਹੁਣ ਨਹੀਂ ਬਣਾਉਂਦੇ ਨਾ। ਉਹ ਪਕੌੜਿਆਂ ਦੇ ਨਾਲ ਜਿਹੜੀ ਚਟਨੀ ਹੁੰਦੀ ਸੀ ਜਿਹਦੇ 'ਚ ਮੱਝ ਜੇ ਪਾਏ ਹੁੰਦੇ ਸੀਗੇ ਤੇ ਕੇਲੇ ਪਾਏ ਹੁੰਦੇ ਸੀਗੇ ਕੱਟ ਕੇ, ਉਹ ਬਹੁਤ ਸਵਾਦ ਹੁੰਦੀ ਸੀ। ਚਲੋ ਜੀ ਚਾਹ ਹੋ ਗਈ, ਚਾਹ ਤੇ ਰੋਟੀ ਦੇ ਵਿੱਚ ਵੀ ਇਹ ਹੁੰਦਾ ਸੀ ਕਿ ਪਹਿਲਾਂ ਬਰਾਤੀ ਜਿਹੜੇ ਆ ਉਹ ਚਾਹ ਪੀਂਦੇ ਹੁੰਦੇ ਸੀਗੇ, ਉਸ ਤੋਂ ਬਾਅਦ ਜਿਹੜਾ ਨਾਨਕਾ ਮੇਲ ਹੁੰਦਾ ਸੀ ਉਹਨੂੰ ਚਾਹ ਪਿਲਾਈ ਜਾਂਦੀ ਸੀ, ਤੇ ਉਸ ਤੋਂ ਬਾਅਦ ਫਿਰ ਜਿਹੜੇ ਆਪਣੇ ਪਿੰਡ ਦੇ ਜਾਂ ਸ਼ਰੀਕਾ ਭਾਈਚਾਰਾ ਹੁੰਦਾ ਸੀ ਉਹ ਚਾਹ ਪੀਂਦਾ ਹੁੰਦਾ ਸੀ ਜਾਂ ਰੋਟੀ ਖਾਂਦੇ ਹੁੰਦੇ ਸੀਗੇ। ਸੋ ਚਲੋ ਜੀ ਅੱਜ ਕੱਲ੍ਹ ਤਾਂ ਇੰਨਾ ਵਿਤਕਰਾ ਨਹੀਂ ਕੀਤਾ ਜਾਂਦਾ, ਸਾਰੇ ਇਕੱਠੇ ਆ ਜਾਂਦੇ ਆ। ਸੋ ਚਾਹ ਪਾਣੀ ਪੀਣ ਤੋਂ ਬਾਅਦ ਫਿਰ ਜਿਹੜੀ ਬਰਾਤ ਆ ਉਹ ਜਨ ਘਰ ਆ ਜਾਂਦੀ ਹੁੰਦੀ ਸੀਗੀ, ਤੇ ਜਨ ਘਰ ਜਾਂ ਜਿੱਥੇ ਵੀ ਬਰਾਤ ਉਤਰੀ ਹੁੰਦੀ ਸੀਗੀ ਉੱਥੇ ਆ ਜਾਂਦੀ ਹੁੰਦੀ ਸੀਗੀ, ਤੇ ਉੱਥੇ ਫਿਰ ਭਰਾ ਜਿਹੜਾ ਹੁੰਦਾ ਸੀਗਾ ਉਹ ਸੁਹਾਗ ਪਟਾਰੀ ਲੈਣ ਆਉਂਦਾ ਸੀਗਾ, ਜਿਹੜਾ ਕੁੜੀ ਦਾ ਭਰਾ ਹੁੰਦਾ ਸੀਗਾ ਉਹ ਸੁਹਾਗ ਪਟਾਰੀ ਲੈਣ ਜਾਂਦਾ ਸੀਗਾ ਮੁੰਡੇ ਵਾਲਿਆਂ ਦੇ ਕੋਲ ਉੱਥੇ ਜਨ ਘਰ। ਸੋ ਉਹਦੇ ਵਿੱਚ ਜਿਹੜੀ ਮੁੰਡੇ ਦੀ ਮਾਂ ਜਾਂ ਕੋਈ ਵੀ ਹੋਰ ਜੇ ਮਾਂ ਨਹੀਂ ਹੁੰਦੀ ਸੀ ਉਦੋਂ ਤਾਂ ਚਲੋ ਜਿਹੜਾ ਵੀ ਹੁੰਦੇ ਸੀਗੇ ਉਹਨਾਂ ਨੇ ਉਹ ਦੇਣੇ, ਉਹਨਾਂ ਨੂੰ ਕੁੜੀ ਦੇ ਸ਼ਿੰਗਾਰ ਦਾ ਸਾਰਾ ਸਮਾਨ ਦਿੰਦੇ ਹੁੰਦੇ ਸੀਗੇ, ਜੋ ਵੀ ਜੀ ਬਿੰਦੀ ਸੁਰਖੀ ਤੇ ਮਹਿੰਦੀ ਵਗੈਰਾ ਰੀਬਨ ਹੁੰਦਾ ਸੀਗਾ, ਸੰਧੂਰ ਹੁੰਦਾ ਸੀ, ਇਹ ਸਾਰਾ ਕੁਛ ਜੋ ਵੀ ਲੈ ਕੇ ਆਏ ਹੁੰਦੇ ਸੀ, ਇਹਦੇ ਨਾਲ ਕੋਈ ਗਹਿਣਾ ਹੁੰਦਾ ਸੀਗਾ ਤੇ ਇੱਕ ਚੁੰਨੀ ਹੁੰਦੀ ਸੀ ਜਿਹੜੀ ਕੁੜੀ ਉਸ ਦੇ ਨਾਵਾਂ ਤੇ ਲੈਂਦੀ ਹੁੰਦੀ ਸੀ, ਉਹ ਸਾਰਾ ਕੁਛ ਭਰਾ ਨੂੰ ਦੇ ਦਿੰਦੇ ਹੁੰਦੇ ਸੀਗੇ। ਸੋ ਭਰਾ ਨੇ ਉਹ ਸੁਹਾਗ ਪਟਾਰੀ ਲੈ ਕੇ ਜਾ ਕੇ ਆਪਣੀ ਭੈਣ ਨੂੰ ਦੇਣੀ, ਤੇ ਉਹ ਫਿਰ ਜਿਹੜੀ ਚੁੰਨੀ ਹੁੰਦੀ ਸੀਗੀ ਉਹ ਆਨੰਦ ਕਾਰਜ ਵੇਲੇ ਲਾਵਾਂ ਫੇਰਿਆਂ ਵੇਲੇ ਕੁੜੀ ਜਿਹੜੀ ਸਿਰ ਤੇ ਲੈਂਦੀ ਹੁੰਦੀ ਸੀ। ਸੋ ਸੁਹਾਗ ਪਟਾਰੀ ਤੋਂ ਬਾਅਦ ਫਿਰ ਹੁੰਦਾ ਸੀ ਜੀ ਜਿਹੜਾ ਅਹਿਮ ਇੱਕ ਕਹਿ ਲਓ ਰਸਮ, ਜਿਹੜੀ ਸਭ ਤੋਂ ਮੇਨ ਰਸਮ ਹੁੰਦੀ ਹੈ ਵਿਆਹ ਸ਼ਾਦੀਆਂ ਦੀ, ਉਹ ਹੁੰਦੀ ਹੈ ਜੀ ਆਨੰਦ ਕਾਰਜ ਲਾਵਾਂ ਫੇਰੇ। ਸੋ ਉਹਦੇ ਲਈ ਜਿਹੜੀ ਬਰਾਤ ਹੁੰਦੀ ਸੀਗੀ ਕੁੜੀ ਵਾਲੇ ਜਾਂ ਮੁੰਡੇ ਵਾਲੇ, ਉਹਨਾਂ ਨੇ ਗੁਰਦੁਆਰੇ ਆ ਜਾਣਾ, ਉੱਥੇ ਆ ਕੇ ਮੁੰਡੇ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਬਿਠਾਇਆ ਜਾਂਦਾ, ਉਹੀ ਸਿਹਰਾ ਲਾ ਦੇਣਾ ਉਹਦਾ, ਤੇ ਉਸ ਤੋਂ ਬਾਅਦ ਕੁੜੀ ਨੂੰ ਲਿਆਂਦਾ ਜਾਂਦਾ। ਜਿੱਦਾਂ ਸਾਨੂੰ ਸਾਰਿਆਂ ਨੂੰ ਪਤਾ ਹੀ ਉਹ ਰਸਮ ਸੇਮ ਹੀ ਇੱਕ ਤਰੀਕੇ ਨਾਲ ਚੱਲੀ ਆਉਂਦੀ ਆ। ਇਹ ਆ ਵੀ ਉਸ ਵੇਲੇ ਸਾਰੇ ਜਾ ਕੇ ਗੁਰਦੁਆਰੇ ਬੈਠਦੇ ਹੁੰਦੇ ਸੀ, ਤੇ ਅੱਜ ਕੱਲ੍ਹ ਬਾਕੀ ਤਾਂ ਸਾਰੇ ਬਸ ਕੁਝ ਕੁ ਰਿਸ਼ਤੇ ਹੁੰਦੇ ਆ ਜਿਹੜੇ ਗੁਰਦੁਆਰੇ ਤੱਕ ਜਾਂਦੇ ਆ ਨੰਦਾ ਕਾਰਜਾਂ ਲਈ, ਬਾਕੀ ਆਪਣੀਆਂ ਖਾਣ ਪੀਣ ਵਾਲੀਆਂ ਜਿਹੜੀਆਂ ਰਸਮਾਂ ਹੁੰਦੀਆਂ ਉਹਨਾਂ ਵਿੱਚ ਬਿਜ਼ੀ ਹੁੰਦੇ ਆ। ਸੋ ਉੱਥੇ ਫਿਰ ਕੁੜੀ ਨੂੰ ਕੁੜੀ ਦਾ ਭਰਾ ਵਿਆਹ ਕੇ ਨਾਲ ਬਿਠਾ ਦਿੰਦਾ, ਤੇ ਉਸ ਤੋਂ ਬਾਅਦ ਜਿਹੜੇ ਆ ਆਨੰਦ ਕਾਰਜ ਸ਼ੁਰੂ ਕੀਤੇ ਜਾਂਦੇ। ਮੈਨੂੰ ਯਾਦ ਆ ਬਚਪਨ ਦੇ ਵਿੱਚ ਉਹ ਜਿਹੜੀਆਂ ਹੁੰਦੀਆਂ ਸੀਗੀਆਂ ਵੋਟੀਆਂ, ਉਹਨਾਂ ਦੇ ਝੁੰਡ ਵੀ ਕੱਢੇ ਹੁੰਦੇ ਸੀ, ਘੁੰਡ ਕੱਢੇ ਹੁੰਦੇ ਸੀਗੇ, ਤੇ ਤੇ ਜੇ ਅਸੀਂ ਆਪਣੇ ਮੰਮੀ ਡੈਡੀ ਦੀ ਵਿਆਹਾਂ ਦੀ ਐਲਬਮ ਦੇਖੀਏ ਤੇ ਉਹਦੇ ਵਿੱਚ ਤੇ ਪੁੱਛੋ ਨਾ, ਮੈਨੂੰ ਲੱਗਦਾ ਡਬਲ ਝੁੰਡ ਜਿਹੜਾ ਉਹ ਕੱਢਿਆ ਜਾਂਦਾ ਹੁੰਦਾ ਸੀਗਾ ਤੇ ਪਰ ਮਜ਼ਾ ਆ ਜਾਂਦਾ ਨਾ ਆਪਣੇ ਮੰਮੀ ਡੈਡੀ ਦੇ ਵਿਆਹ ਦੀ ਐਲਬਮ ਦੇਖ ਕੇ ਵੀ। ਅੱਛਾ ਉਸ ਤੋਂ ਬਾਅਦ ਚਲੋ ਇਹ ਹੁੰਦਾ ਸੀ ਵੀ ਜਿਹੜੇ ਭਰਾ ਹੁੰਦੇ ਸੀਗੇ ਉਹ ਨਾਲ ਨਾਲ ਚਾਰੇ ਪਾਸੇ ਖੜੇ ਹੋ ਜਾਂਦੇ ਸੀ ਗੁਰੂ ਗ੍ਰੰਥ ਸਾਹਿਬ ਜੀ ਦੇ, ਤੇ ਜਿੱਦਾਂ ਕੁੜੀ ਫੇਰੇ ਲੈਂਦੀ ਹੁੰਦੀ ਸੀ ਤੇ ਭਰਾ ਵੀ ਜਿਹੜੇ ਉਹ ਭੈਣ ਨੂੰ ਫੜ ਕੇ ਅੱਗੇ ਤੋਂ ਅੱਗੇ ਤੋਂ ਅੱਗੇ ਏਦਾਂ ਤੋਰਦੇ ਸੀਗੇ, ਪਰ ਅੱਜ ਕੱਲ ਉਹ ਚੀਜ਼ ਨਹੀਂ ਹੁੰਦੀ। ਚਲੋ ਜੀ ਆਨੰਦ ਕਾਰਜ ਦੇ ਜਦੋਂ ਹੁੰਦੇ ਹੁੰਦੇ ਸੀਗੇ ਫਿਰ ਅੱਛਾ ਆਨੰਦ ਕਾਰਜ ਹੋ ਜਾਂਦੇ ਸੀ ਤੇ ਇੱਕ ਹੋਰ ਰਸਮ ਬੜੀ ਵਧੀਆ ਲੱਗਦੀ ਹੁੰਦੀ ਸੀ ਮੈਨੂੰ ਜਿਹੜੀ ਅੱਜ ਕੱਲ ਨਹੀਂ ਹੁੰਦੀ, ਉਹ ਹੁੰਦੀ ਸੀਗੀ ਸਿੱਖਿਆ ਪੜ੍ਹਨਾ ਤੇ ਸਿਹਰਾ ਪੜ੍ਹਨਾ। ਮੁੰਡੇ ਵਾਲਿਆਂ ਵਿੱਚੋਂ ਕੋਈ ਇੱਕ ਬੰਦਾ ਹੁੰਦਾ ਸੀ ਜਿਹੜਾ ਸਿਹਰਾ ਪੜ੍ਹਦਾ ਹੁੰਦਾ ਸੀ ਤੇ ਕੁੜੀ ਵਾਲਿਆਂ ਦੇ ਵਿੱਚੋਂ ਕੋਈ ਇਹੋ ਜਿਹਾ ਹੁੰਦਾ ਸੀ ਜਿਹੜਾ ਸਿੱਖਿਆ ਪੜ੍ਹਦਾ ਹੁੰਦਾ ਸੀ। ਸੋ ਇਹ ਕਵਿਤਾ ਦੇ ਤਰ੍ਹਾਂ ਇੱਕ ਪੜ੍ਹੇ ਜਾਂਦੇ ਹੁੰਦੇ ਸੀਗੇ ਜਿਹਦੇ ਵਿੱਚ ਉਹਨਾਂ ਨੂੰ ਮੱਤ ਦਿੱਤੀ ਜਾਂਦੀ ਸੀ ਵੀ ਤੇਰੇ ਸਿਹਰੇ ਦੇ ਵਿੱਚ ਆ ਤੇਰੀਆਂ ਕੀ ਕੀ ਜ਼ਿੰਮੇਦਾਰੀਆਂ ਅੱਗੇ ਹੋਣੀਆਂ ਆ, ਔਰ ਜ਼ਿੰਮੇਦਾਰੀਆਂ ਦਾ ਅਹਿਸਾਸ ਕਰਵਾਉਂਦੇ ਕਰਵਾਉਂਦੇ ਨਾਲ ਜਿਹੜੇ ਸਾਰੇ ਰਿਸ਼ਤੇਦਾਰ ਹੁੰਦੇ ਸੀਗੇ ਉਹਨਾਂ ਦਾ ਨਾਂ ਲਿਆ ਜਾਂਦਾ ਹੁੰਦਾ ਸੀ ਤੇ ਤੇਰਾ ਸਾਰਿਆਂ ਦੇ ਚਾਅ ਜਿਹੜੇ ਹੁੰਦੇ ਸੀ ਉਹਨਾਂ ਨੂੰ ਬਿਆਨ ਕੀਤਾ ਜਾਂਦਾ ਹੁੰਦਾ ਸੀ। ਏਦਾਂ ਹੀ ਕੁੜੀ ਦੀ ਜਿਹੜੀ ਸਿੱਖਿਆ ਪੜ੍ਹਦੇ ਹੁੰਦੇ ਸੀ ਉਹਦੇ ਵਿੱਚ ਵੀ ਕੁੜੀ ਨੂੰ ਜਿੱਦਾਂ ਮੱਤ ਦਿੱਤੀ ਜਾਂਦੀ ਸੀ ਹੁਣ ਤੇਰੀ ਨਵੀਂ ਜ਼ਿੰਦਗੀ ਸ਼ੁਰੂ ਹੋਣੀ ਹੈ, ਸੋ ਉਹ ਸਿੱਖਿਆ ਉਹਦੇ ਲਈ ਪੜ੍ਹੀ ਜਾਂਦੀ ਹੁੰਦੀ ਸੀ। ਸੋ ਉਹ ਚੀਜ਼ਾਂ ਅੱਜ ਕੱਲ੍ਹ ਜਿਹੜੀਆਂ ਸਿੱਖਿਆ ਤੇ ਸਿਹਰਾ ਅੱਜ ਕੱਲ੍ਹ ਦੇ ਵਿਆਹਾਂ 'ਚ ਮਿਸਿੰਗ ਹੋ ਗਿਆ, ਇਹ ਮੈਂ ਜ਼ਰੂਰ ਮੰਨਦੀ ਹਾਂ। ਤੇ ਅੱਛਾ ਜੀ ਆਨੰਦ ਕਾਰਜ ਹੋਣ ਤੋਂ ਪਹਿਲਾਂ ਲੈ ਪੱਲੇ ਦੀ ਰਸਮ ਤਾਂ ਅਸੀਂ ਕੀਤੀ ਨਹੀਂ, ਪੱਲੇ ਤੈਂਡੇ ਲਾਗੀ ਦੇ ਸ਼ਬਦ ਦੇ ਨਾਲ ਹੀ ਜਿਹੜਾ ਪਿਓ ਹੁੰਦਾ ਹੈ ਉਹ ਕੁੜੀ ਦੇ ਹੱਥ ਵਿੱਚ ਪੱਲਾ ਫੜਾਉਂਦਾ, ਇਹ ਵਾਲਾ ਸੀਨ ਜਿਹੜਾ ਬੜਾ ਇਮੋਸ਼ਨਲ ਹੁੰਦਾ ਹੈ ਹਨਾ, ਔਰ ਮੇਰੇ ਵਾਂਗੂ ਮੈਨੂੰ ਪਤਾ ਕਾਫੀ ਲੋਕ ਇਹੋ ਜਿਹੇ ਹੁੰਦੇ ਆ ਜਿਹਨਾਂ ਦੀਆਂ ਅੱਖਾਂ ਭਰ ਆਉਂਦੀਆਂ ਹੁੰਦੀਆਂ ਆ ਇਹ ਜਦੋਂ ਵੀ ਸ਼ਬਦ ਸ਼ੁਰੂ ਹੁੰਦਾ ਔਰ ਜਦੋਂ ਵੀ ਪੱਲਾ ਜਿਹੜਾ ਪਿਓ ਆ ਉਹ ਕੁੜੀ ਦਾ ਕਿਸੇ ਹੋਰ ਦੇ ਹੱਥ ਫੜਾਉਂਦਾ। ਬਹੁਤ ਔਖਾ ਕੰਮ ਆ ਜੀ, ਸਹੀ ਗੱਲ ਆ, ਪਹਿਲਾਂ ਇੰਨਾ ਔਖਾ ਨਹੀਂ ਸੀ ਲੱਗਦਾ ਜਦੋਂ ਆਪਣੇ ਬੱਚੇ ਹੋਇਆ ਤੇ ਹੁਣ ਔਖਾ ਲੱਗਦਾ ਵੀ ਕਿੰਨਾ ਔਖਾ ਹੁੰਦਾ ਹੋਊਗਾ ਧੀਆਂ ਨੂੰ ਤੋਰਨਾ ਹੈਨਾ, ਜਿਗਰਾ ਜਿਗਰਾ ਚਾਹੀਦਾ ਜੀ। ਜਿੰਨੇ ਧੀ ਦੇ ਦਿੱਤੀ ਮੈਨੂੰ ਲੱਗਦਾ ਉਸ ਤੋਂ ਵੱਡੀ ਹੋਰ ਕੋਈ ਚੀਜ਼ ਨਹੀਂ ਜਿਹੜੀ ਉਹ ਤੁਹਾਨੂੰ ਦੇ ਸਕਦਾ, ਕਿਉਂਕਿ ਹਰ ਪੇਰੈਂਟਸ ਦੇ ਲਈ ਹਰ ਮਾਂ ਪਿਓ ਦੇ ਲਈ ਸਭ ਤੋਂ ਅਣਮੁੱਲੀ ਚੀਜ਼ ਉਹਦੀ ਧੀ ਹੁੰਦੀ ਹੈ ਜਿਹਨਾਂ ਨੇ ਸੰਭਾਲ ਕੇ ਰੱਖੀ ਹੁੰਦੀ ਹੈ ਇੰਨੀ ਦੇਰ ਉਹ। ਸੋ ਚਲੋ ਜੀ ਜ਼ਿਆਦਾ ਇਮੋਸ਼ਨਲੀ ਹੋਣਾ, ਇਮੋਸ਼ਨਲ ਅਸੀਂ ਵਿਦਾਈ ਵੇਲੇ ਹੋਵਾਂਗੇ ਇਹਦੇ। ਸੋ ਇਹਦੇ ਵਿੱਚ ਫਿਰ ਜਦੋਂ ਲਾਵਾਂ ਵੀ ਹੋ ਜਾਂਦੀਆਂ ਸੀ, ਸਿੱਖਿਆ ਸਿਹਰਾ ਵੀ ਪੜਿਆ ਜਾਂਦਾ ਸੀ ਤੇ ਫਿਰ ਰਸਮ ਇੱਕ ਹੁੰਦੀ ਹੈ ਜਿਹੜੀ ਕੁੜੀ ਦੀ ਮਾਂ ਕਰਦੀ ਹੈ ਸ਼ਗਨ, ਉਹ ਮੁੰਡੇ ਦੇ ਮੂੰਹ ਨੂੰ ਲੱਡੂ ਲਾਉਂਦੀ ਹੈ ਜੀ ਇੱਥੇ, ਤੇ ਨਾਲੇ ਉਹਦੀ ਝੋਲੀ ਦੇ ਵਿੱਚ ਜੇ ਕੋਈ ਗਹਿਣਾ ਆ ਜੋ ਵੀ ਸ਼ਗਨ ਵਗੈਰਾ ਪਾਉਣਾ ਹੁੰਦਾ ਉਹ ਪਾਉਂਦੀ ਹੁੰਦੀ ਸੀਗੀ, ਔਰ ਇੱਥੇ ਵੀ ਫਿਰ ਵਾਰਨੇ ਹੁੰਦੇ ਹੁੰਦੇ ਸੀਗੇ ਔਰ ਜਿਹੜੀਆਂ ਸਲਾਮੀਆਂ ਜਿਹੀਆਂ ਪਾਈਆਂ ਜਾਂਦੀਆਂ ਹੁੰਦੀਆਂ ਸੀਗੀਆਂ, ਪਰ ਅੱਜ ਕੱਲ੍ਹ ਉਹ ਚੀਜ਼ ਨਹੀਂ ਹੁੰਦੀ। ਆਨੰਦ ਕਾਰਜ ਤੋਂ ਬਾਅਦ ਫਿਰ ਜਿਹੜੀ ਬਰਾਤ ਹੈ ਉਹ ਫਿਰ ਚਲੀ ਜਾਂਦੀ ਹੁੰਦੀ ਸੀਗੀ ਜੰਝ ਘਰ, ਤੇ ਜਿਹੜੀ ਕੁੜੀ ਹੁੰਦੀ ਸੀਗੀ ਉਹ ਵੀ ਆਪਣੇ ਘਰ ਜਿਹੜੀ ਆ ਜਾਂਦੀ ਹੁੰਦੀ ਸੀਗੀ। ਤੇ ਗੁਰਿੰਦਰ ਸਿੰਘ ਹੁਣਾਂ ਨੇ ਕਿਹਾ ਜੀ ਕਹਿੰਦੇ ਕੁੜੀ ਵਾਲਿਆਂ ਨੇ ਡਿਊਟੀਆਂ ਲਾਈਆਂ ਜਾਂਦੀਆਂ ਸੀ ਜਿਵੇਂ ਮਠਿਆਈ ਦੀ ਨਿਗਰਾਨੀ ਲਈ ਹੈ ਨਾ। ਹਾਂ ਬਿਲਕੁਲ, ਮਠਿਆਈ ਤੇ ਤਾਂ ਪੂਰੀ ਅੱਖ ਰੱਖਣ ਲਈ ਡਿਊਟੀ ਲਾਈ ਜਾਂਦੀ ਹੁੰਦੀ ਸੀ। ਪਹਿਲਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਘਰ ਲੱਗੇ ਪੰਡਾਲ ਵਿੱਚ ਲਿਆ ਕੇ ਆਨੰਦ ਕਾਰਜ ਕਰਨ ਦੀ ਤਰਜੀਹ ਦਿੱਤੀ ਜਾਂਦੀ ਸੀ। ਬਿਲਕੁਲ ਠੀਕ ਹੈ ਗੁਰਿੰਦਰ ਜੀ, ਤੁਸੀਂ ਪਹਿਲਾਂ ਘਰ ਦੇ ਵਿੱਚ ਹੀ ਜਿਹੜਾ ਆ ਆਨੰਦ ਕਾਰਜ ਕੀਤੇ ਜਾਂਦੇ ਸੀ, ਔਰ ਇਹਦੇ ਪਿੱਛੇ ਵੀ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਵਿਹੜਾ ਵਿਆਹਿਆ ਜਾਣਾ, ਇਹ ਇੱਕ ਕਹਾਵਤ ਹੁੰਦੀ ਸੀ ਵੀ ਵਿਹੜਾ ਵਿਆਹਿਆ ਜਾਂਦਾ ਆ, ਤੇ ਉਹ ਜ਼ਰੂਰੀ ਹੁੰਦਾ ਜਿਹੜਾ ਕੁੜੀ ਦਾ ਕੰਨਿਆ ਦਾਨ ਆ ਜਾਂ ਉਹ ਘਰ ਦੇ ਵਿੱਚ ਹੀ ਕਰਨਾ ਚਾਹੀਦਾ। ਔਰ ਸਹੀ ਗੱਲ ਲੱਗ ਗਈ, ਅਸੀਂ ਬਚਪਨ ਦੀ ਗੱਲ ਕਰਾਂ ਤੁਸੀਂ ਮੈਨੂੰ ਯਾਦ ਕਰਾ ਦਿੱਤਾ, ਸਹੀ ਗੱਲ ਆ, ਤੇ ਵਿਆਹ ਜਿਹੜੇ ਆ ਉਹ ਘਰਾਂ ਦੇ ਵਿਹੜਿਆਂ ਵਿੱਚ ਹੀ ਹੁੰਦੇ ਹੁੰਦੇ ਸੀਗੇ ਉਹ ਕਨਾਤਾਂ ਦੇ ਥੱਲੇ। ਤੇ ਨਰਿੰਦਰ ਰਾਠੌਰ ਹੁਣਾਂ ਨੇ ਵੀ ਮੈਸੇਜ ਕੀਤਾ, ਸਤਿ ਸ਼੍ਰੀ ਅਕਾਲ ਬੁਲਾ ਰਹੇ, ਕਹਿੰਦੇ ਸਤਿ ਸ਼੍ਰੀ ਅਕਾਲ ਸੁਖਪ੍ਰੀਤ ਭੈਣ ਜੀ ਤੇ ਸਾਰੇ ਹਰਮਨ ਫੈਮਿਲੀ ਨੂੰ ਸ਼ੁਭ ਦਿਨ। ਬਹੁਤ ਬਹੁਤ ਸ਼ੁਕਰੀਆ ਰਾਠੌਰ ਸਾਹਿਬ, ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਵੱਲੋਂ ਵੀ। ਤੇ ਹਰੀਸ਼ ਅਰੋੜਾ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ, ਕਹਿੰਦੇ ਸਤਿ ਸ਼੍ਰੀ ਅਕਾਲ ਸੁਖਪ੍ਰੀਤ ਭੈਣ, ਸਲਾਮ ਨਮਸਤੇ ਸਾਰੇ ਹਰਮਨ ਪਰਿਵਾਰ ਨੂੰ। ਸੁਖਪ੍ਰੀਤ ਡੈਡ ਨੂੰ ਸੁਣ ਲਿਆ, ਦੀਦ ਨੂੰ ਸੁਣ ਲਿਆ ਤਾਂ ਇਹ ਗਿੱਧੇ ਵਾਲਾ ਸੌਂਗ ਸੁਣ ਕੇ ਮਨ ਬਾਗੋ ਬਾਗ ਹੋ ਗਿਆ। ਥੈਂਕ ਯੂ ਤੁਹਾਡਾ, ਚਲੋ ਵਿਆਹ ਦਾ ਇੰਜੋਏ ਕਰਦੇ ਹਾਂ। ਬਹੁਤ ਬਹੁਤ ਸ਼ੁਕਰੀਆ, ਬਿਲਕੁਲ ਜੀ, ਦੀਦ ਨੂੰ ਸੁਣ ਲਿਆ ਤੇ ਗਿੱਧੇ ਵਾਲਾ ਸੌਂਗ ਵੀ ਅਸੀਂ ਸੁਣ ਲਿਆ ਤੇ ਰੌਣਕਾਂ ਲੱਗ ਗਈਆਂ ਬਾਕੀ ਤੁਹਾਡੇ ਸਾਰਿਆਂ ਦੇ ਆਉਣ ਦੇ ਨਾਲ। ਤੇ ਜਗਤਾਰ ਭਾਜ ਨੇ ਲਿਖਿਆ, ਸਤਿ ਸ਼੍ਰੀ ਅਕਾਲ ਸੁਖ, ਇੱਕ ਡੋਲੀ ਮੇਰੇ ਵੀ ਚੇਤੇ ਚ ਵਸੀ ਹੈ, ਸੰਨ 80-81 ਦੀ ਹੋਵੇਗੀ। ਸਾਡੇ ਫੁੱਫੜ ਜੀ ਹੁਣਾਂ ਦਾ ਟਰਾਂਸਪੋਰਟ ਦਾ ਕਾਰੋਬਾਰ ਸੀ ਕਲਕੱਤੇ, ਉਹਨਾਂ ਕੋਲ ਏਸੀ ਗੱਡੀ ਸੀ। ਮੇਰੇ ਵੱਡੇ ਭਰਾ ਦਾ ਵਿਆਹ ਸੀ, ਵੀਰੇ ਦਾ ਸਰਵਾਲਾ ਮੈਂ ਸੀ। ਓਹੋ ਆਜੀਵਾ, ਮੈਨੂੰ ਵੀ ਏਸੀ ਵਾਲੀ ਕਾਰ ਚ ਗੱਡੀ ਚ ਬੈਠਣ ਦਾ ਮੌਕਾ ਮਿਲ ਗਿਆ। ਇੱਕ ਬਿਠਾ ਬੁਰੇ ਲਿਆ, ਮਹੀਨਾ ਜੂਨ ਦਾ ਠੰਡ ਜਿਹੀ ਲੱਗੇ। ਪੁੱਛਣ ਤੇ ਪਤਾ ਲੱਗਾ ਗੱਡੀ ਚ ਏਸੀ ਲੱਗਾ ਏ। ਏਸੀ ਕਿਹੜੀ ਬਲਾ ਦਾ ਨਾਮ, ਚੋਪੀ ਵੱਟ ਲਈ। ਆਨੰਦ ਕਾਰਜ ਦੇਖਿਆ ਜੋ ਉਸ ਸਮੇਂ ਘਰ ਹੀ ਹੁੰਦੇ ਸੀ। ਬਿਲਕੁਲ ਠੀਕ ਆ ਭਾਜੀ, ਬਹੁਤ ਸੋਹਣੀ ਯਾਦ ਤੁਸੀਂ ਯਾਦ ਕਰਵਾਈ ਆ। ਚਲੋ ਤੁਸੀਂ ਸਰਵਾਲੇ ਸੀਗੇ, ਤੁਹਾਨੂੰ ਹੈ ਨਾ ਉਸ ਗੱਡੀ ਚ ਨਾਲ ਬੈਠਣ ਦਾ ਮੌਕਾ ਮਿਲ ਗਿਆ। ਨਹੀਂ ਤੇ ਕਈ ਬਰਾਤੀ ਐ ਰੁੱਸਦੇ ਹੁੰਦੇ ਸੀਗੇ ਭਈ ਅਸੀਂ, ਸਾਨੂੰ ਤਾਂ ਜੀ ਕਾਰ ਚ ਨੀ ਬਿਠਾਇਆ, ਸਾਨੂੰ ਬੱਸ ਚ ਬਿਠਾ ਤਾ। ਸੋ ਉਸ ਵੇਲੇ ਵੀ ਜਿਹੜਾ ਰੁੱਸਣਾ ਰਸਾਉਣਾ ਹੁੰਦਾ ਸੀਗਾ ਨਾ, ਪੁੱਛੋ ਨਾ। ਹੁਣ ਸੋਚ ਕੇ ਲੱਗਦਾ ਭਈ ਭੋਲਾਪਨ ਨੀ ਸੀਗਾ, ਉਹ ਵੀ ਬਿਨਾਂ ਮਤਲਬ ਦੀ ਜਿੱਦ ਹੁੰਦੀ ਸੀਗੀ ਵਿਆਹਾਂ ਦੇ ਵਿੱਚ, ਭਈ ਉਹਦਾ ਐ ਕਰ ਦਿੱਤਾ ਤੇ ਉਹਦਾ ਐ ਕਰਤਾ। ਅੱਛਾ ਭੂਆ ਬਹੁਤ ਰੁੱਸਦੀ, ਯਾਨੀ ਜਿਹੜੀਆਂ ਕੁੜੀਆਂ ਹੁੰਦੀਆਂ ਸੀ ਪਿੰਡ ਦੀਆਂ ਜਾਂ ਘਰ ਦੀਆਂ ਜਾਂ ਭੂਆ ਕਹਿ ਲਓ ਹਨਾ, ਉਹਨਾਂ ਨੂੰ ਵੀ ਇਹ ਹੁੰਦਾ ਸੀ ਕਿ ਜਦੋਂ ਨਾਨਕਾ ਮੇਲ ਆ ਜਾਂਦਾ ਸੀ ਭਈ ਬੱਸ ਦੇਖਿਆ, ਮਾਸੀਆਂ ਮਾਮੀਆਂ ਦੀ ਇੰਨੀ ਪੁੱਛਾ, ਸਾਡੀ ਤਾਂ ਕੋਈ ਕਦਰ ਹੀ ਨਹੀਂ। ਸੋ ਇਹ ਜਿਹੜੇ ਰਿਸ਼ਤੇ ਹੁੰਦੇ, ਇਹਨਾਂ ਦੀਆਂ ਐਕਸਪੈਕਟੇਸ਼ਨ ਜਿਹੜੀਆਂ ਇਹ ਨਾਲ ਨਾਲ ਹੁੰਦੀਆਂ। ਸੋ ਜਿਵੇਂ ਕਹਿੰਦੇ ਹੁੰਦੇ ਨਾ, ਬੂਟੇ ਨੂੰ ਪਾਣੀ ਪਾਉਣਾ ਪੈਂਦਾ, ਖਾਦ ਪਾਉਣੀ ਪੈਂਦੀ, ਉਹ ਤਾਂ ਹੀ ਵੱਧਦਾ। ਸੋ ਇਹ ਜਿਹੜੇ ਰਿਸ਼ਤੇ ਹੁੰਦੇ, ਇਹਨਾਂ ਦੀਆਂ ਮੰਗਾਂ ਹੋ ਗਈਆਂ, ਇਹਨਾਂ ਦੀ ਜਿਹੜੀ ਐਕਸਪੈਕਟੇਸ਼ਨ ਆ ਇਹਨਾਂ ਦੀ, ਉਹਨਾਂ ਨੂੰ ਵੀ ਕਿਤੇ ਨਾ ਕਿਤੇ ਦੇਖਣਾ ਪੈਂਦਾ। ਸੋ ਬਹੁਤ ਵਧੀਆ ਭਾਜੀ, ਬਹੁਤ ਸੋਹਣੀ ਯਾਦ ਤੁਸੀਂ ਆਪਣੀ ਸਾਂਝੀ ਕੀਤੀ, ਬਹੁਤ ਬਹੁਤ ਸ਼ੁਕਰੀਆ। ਸੋ ਇੱਕ ਗੀਤ ਹੋਰ ਸੁਣ ਲਈਏ ਮੈਨੂੰ ਲੱਗਦਾ, ਤੇ ਉਸ ਤੋਂ ਬਾਅਦ ਅੱਗੇ ਤੁਰਦੇ ਹਾਂ ਜੀ। ਸੋ ਸੁਣਦੇ ਹਾਂ ਗੀਤ, ਤੇ ਗੀਤ ਤੋਂ ਬਾਅਦ ਵਿਆਹ ਦੀਆਂ ਹੋਰ ਰਸਮਾਂ ਅੱਗੇ ਤੁਰਦੇ ਹਾਂ ਜੀ।
ਮੇਰਾ ਵਿਆਹ ਕਰਵਾ ਦੇ
ਜੀ ਪਾਪੀ,
ਮੈਨੂੰ ਘੋੜੀ ਚੜਾ ਦੇ
ਜੀ ਪਾਪੀ,
ਉਹ ਮੇਰਾ ਵਿਆਹ ਕਰਵਾ ਦੇ ਜੀ ਪਾਪੀ, ਮੈਨੂੰ ਘੋੜੀ ਚੜਾ ਦੇ ਜੀ ਪਾਪੀ, ਮੈਨੂੰ ਵਟਣਾ ਲਾ ਦੇ
ਜੀ ਪਾਪੀ,
ਮੇਰੇ ਸੁਰਮਾ ਪਾ ਦੇ
ਜੀ ਪਾਪੀ,
ਤੇਰਾ ਜੋਰ ਕਰੇ ਅਰ ਜੋਈ, ਲੱਭ ਕੇ ਹੂਰ ਲਿਆ ਦੇ ਕੋਈ, ਉਹ ਸਿਰ ਸੇ ਰਸ ਜਾ ਦੇ
ਜੀ ਪਾਪੀ,
ਮੇਰਾ ਵਿਆਹ ਕਰਵਾ ਦੇ
ਜੀ ਪਾਪੀ।
ਮੈਨੂੰ ਮਾਈਆਂ ਲਾ ਦੇ
ਜੀ ਪਾਪੀ,
ਮੇਰਾ ਵਿਆਹ ਕਰਵਾ ਦੇ
ਜੀ ਪਾਪੀ,
ਮੈਨੂੰ ਮਾਈਆਂ ਲਾ ਦੇ
ਜੀ ਪਾਪੀ,
ਮੇਰਾ ਵਿਆਹ ਕਰਵਾ ਦੇ
ਜੀ ਪਾਪੀ।
ਤੇਰੇ ਹਾਸਿਆਂ ਨੇ ਖੜੀ ਮੋੜੀ ਲਾਰਾ,
ਮੈਨੂੰ ਹੁਣੇ ਪਿਆ ਦੇ
ਜੀ ਪਾਪੀ,
ਮੈਨੂੰ ਸਾਕ ਕਰਾ ਦੇ
ਜੀ ਪਾਪੀ,
ਮੈਨੂੰ ਗੋੜੀ ਚੜਾ ਦੇ
ਜੀ ਪਾਪੀ,
ਮੇਰੇ ਬਟਣਾ ਲਾ ਦੇ
ਜੀ ਪਾਪੀ,
ਮੈਨੂੰ ਜਾ ਕਰਵਾ ਦੇ
ਜੀ ਪਾਪੀ,
ਮੇਰਾ ਵਿਆਹ ਕਰਵਾ ਦੇ
ਜੀ ਪਾਪੀ,
ਮੈਨੂੰ ਗੋੜੀ ਚੜਾ ਦੇ
ਜੀ ਪਾਪੀ,
ਮੇਰੇ ਬਟਣਾ ਲਾ ਦੇ
ਜੀ ਪਾਪੀ,
ਮੇਰਾ ਸਾਕ ਕਰਾ ਦੇ
ਜੀ ਪਾਪੀ,
ਮੈਨੂੰ ਮਾਈਆਂ ਲਾ ਦੇ
ਜੀ ਪਾਪੀ,
ਮੇਰਾ ਵਿਆਹ ਕਰਵਾ ਦੇ
ਜੀ ਪਾਪੀ,
ਮੈਨੂੰ ਗੋੜੀ ਚੜਾ ਦੇ
ਜੀ ਪਾਪੀ,
ਮੇਰੇ ਸ਼ਗਨ ਪਵਾ ਦੇ
ਜੀ ਪਾਪੀ,
ਮੈਨੂੰ ਗੋੜੀ ਚੜਾ ਦੇ
ਜੀ ਪਾਪੀ,
ਮੈਨੂੰ ਸਾਕ ਕਰਵਾ
ਦੇ ਜੀ ਪਾਪੀ,
ਮੈਨੂੰ ਗੋੜੀ ਚੜਾ ਦੇ।
ਲਓ ਜੀ, ਇੱਥੇ ਤਿਓ ਦਿਓਰ ਤਰਲੇ ਕੱਢਦਾ ਹੁੰਦਾ ਭਾਬੀ ਦੇ, ਹਨਾ, ਵਿਆਹ ਕਰਵਾਉਣ ਦੇ ਲਈ, ਵਿਆਹ ਕਰਵਾਉਣ ਦੇ ਲਈ। ਤੇ ਵਿਆਹ ਵਾਲੇ ਦਿਨ ਜੇ ਗੱਲ ਕਰੀਏ ਤੇ ਭਾਬੀ ਨੂੰ ਵੀ ਬਹੁਤ ਚਾਅ ਹੁੰਦਾ ਆਪਣੇ ਦਿਓਰ ਤੇ, ਵਿਆਹ ਤੇ। ਸੋ ਜਗਤਾਰ ਗਿੱਲ ਭਾਜੀ ਹੁਣਾਂ ਨੇ ਕਿਹਾ, ਕਹਿੰਦੇ ਕਿ ਯਾਦ ਨੂੰ ਅੱਗੇ ਵਧਾਉਂਦੇ ਉਹਨਾਂ ਨੇ ਆਪਣੀ ਨੂੰ ਦੱਸਿਆ, ਕਹਿੰਦੇ ਵੀਰੇ ਨੂੰ ਗੁਰਦੁਆਰਾ ਗੁਰੂ, ਕਹਿੰਦੇ ਵੀਰੇ ਨੂੰ ਗੁਰੂ ਸਾਹਿਬ ਦੇ ਅੱਗੇ ਬਿਠਾਇਆ ਗਿਆ। ਥੋੜੀ ਦੇਰ ਬਾਅਦ ਇੱਕ 50-70 ਕੱਪੜਿਆਂ ਚ ਲਪੇਟ ਕੇ ਇੱਕ ਬੁੱਤ ਨੂੰ ਬਿਠਾ ਦਿੱਤਾ ਗਿਆ, ਜੋ ਤੁਹਾਡੀ ਭਰਜਾਈ ਸੀ, ਹੈ ਨਾ। ਸੋ ਅੱਛਾ, ਜਦੋਂ ਉਹ ਝੁੰਡ ਕੱਢਿਆ ਹੁੰਦਾ ਸੀਗਾ ਉਸ ਵਹੁਟੀ ਨੇ, ਤੇ ਏਦਾਂ ਹੁੰਦਾ ਸੀ ਵੀ ਪਤਾ ਨੀ ਕਿਹੜੀ ਹੋਰ ਲੁਕੀ ਬੈਠੀ ਹੈ ਨਾ ਉਸ ਝੁੰਡ ਦੇ ਪਿੱਛੇ, ਤੇ ਉਹਨੂੰ ਦੇਖ ਲਈਏ। ਮੈਨੂੰ ਇਹ ਬੜੀ ਕਿਉਰੀਓਸਿਟੀ ਹੁੰਦੀ ਸੀ ਵੀ ਹਾਏ ਇਹਨੂੰ ਕਦੋਂ ਦੇਖਾਂਗੇ, ਕਦੋਂ ਦੇਖਾਂਗੇ। ਔਰ ਜੇ ਪਿੰਡ 'ਚ ਵਿਆਹ ਹੁੰਦਾ ਸੀਗਾ ਤੇ ਪਿੰਡ ਦੇ ਵਿੱਚ ਹੀ, ਫਿਰ ਅੱਛਾ ਜਦੋਂ ਵਹੁਟੀ ਨੂੰ ਕਿਤੇ ਲੰਘਦੇ ਵੜਦੇ ਦੇਖਣਾ ਤੇ ਉਹਦੇ ਸੂਟ ਦੇਖ ਕੇ ਖੁਸ਼ ਹੋ ਜਾਂਦਾ ਸੀ। ਅੱਛਾ, ਤੇ ਇੱਕ ਦੂਜੇ ਨੂੰ ਦੱਸਣਾ ਜਿਹਨੇ ਆਹ ਸੂਟ ਪਾਇਆ ਸੀਗਾ, ਜਿਹਨੇ ਆਹ ਸੂਟ ਪਾਇਆ ਸੀ ਚਾਚੀ ਨੇ, ਹਨਾ। ਤੇ ਇਹ ਬੜੀ ਕਿਉਰੀਓਸਿਟੀ ਰਹਿੰਦੀ ਹੁੰਦੀ ਸੀਗੀ ਉਹਨੂੰ ਦੇਖਣ ਦੀ। ਸੋ ਚਲੋ ਜੀ, ਉਹ ਮੂੰਹ ਦਿਖਾਈ ਦੀ ਰਸਮ ਤੱਕ ਵੀ ਪਹੁੰਚਾਂਗੇ। ਉਸ ਤੋਂ ਪਹਿਲਾਂ ਦਲਜੀਤ ਢਿੱਲੋਂ ਹੁਣਾਂ ਨੇ ਮੈਸੇਜ ਕੀਤਾ, ਸਤਿ ਸ਼੍ਰੀ ਅਕਾਲ ਭਾਜੀ, ਪਹਿਲਾਂ ਤੇ ਸਾਡੇ ਸਾਰਿਆਂ ਵੱਲੋਂ। ਤੇ ਲਿਖਿਆ ਕਿ ਸੇਰਾ ਤੇ ਸਿੱਖਿਆ ਵਾਲੇ ਜੋ ਰਿਸ਼ਤੇਦਾਰਾਂ ਦੇ ਨਾਂ ਲੈਂਦੇ ਸਨ, ਉਹ ਉਹਨਾਂ ਦੇ ਖੀਸੇ ਚੋਂ ਨੋਟ ਕਢਵਾਉਣ ਲਈ ਬੋਲਦੇ ਸੀ। ਇਹ ਵੀ ਗੱਲ ਠੀਕ ਹੈ ਤੁਹਾਡੀ, ਹੈ ਗੁੰਜੀਆਂ ਰਮਜਾ ਖੋਲੀ ਜਾਂਦੇ ਤੁਸੀਂ। ਤੇ ਲਓ ਜੀ, ਰਾਜਨਦੀਪ ਸਿੰਘ ਹੁਣੀ ਕੈਨਬਰਾ ਤੋਂ ਵੀ ਆ ਗਏ, ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਵੱਲੋਂ ਵੀ ਜੀ। ਤੇ ਲਓ ਜੀ, ਫਿਰ ਆਨੰਦ ਕਾਰਜ ਤੋਂ ਬਾਅਦ ਜਦੋਂ ਬਰਾਤ ਚਲੀ ਜਾਂਦੀ ਸੀਗੀ ਤੇ ਕੁੜੀ ਯਾਨੀ ਫੇਰੇ ਹੋ ਜਾਂਦੇ ਸੀਗੇ, ਜਦੋਂ ਉਸ ਤੋਂ ਬਾਅਦ ਫਿਰ ਜਦੋਂ ਬਰਾਤ ਜਾਣਕਾਰ ਪਹੁੰਚ ਜਾਂਦੀ ਹੁੰਦੀ ਸੀਗੀ ਤੇ ਇੱਕ ਰਸਮ ਹੋਰ ਹੁੰਦੀ ਹੈ ਜੀ ਸਾਡੇ ਵੱਲ ਹੁੰਦੀ ਸੀ। ਉਹਦੇ ਵਿੱਚ ਇਹ ਹੁੰਦਾ ਸੀ ਭਈ ਜਿੱਥੇ ਬਰਾਤ ਆਈ ਹੁੰਦੀ ਹੈ ਨਾ ਮੁੰਡੇ ਦੀ, ਜਿੱਥੇ ਉਹ ਬਰਾਤ ਲੈ ਕੇ ਆਇਆ ਹੁੰਦਾ, ਉਸ ਪਿੰਡ ਦੇ ਵਿੱਚ ਜਿਹੜੀਆਂ ਮੁੰਡੇ ਦੇ ਪਿੰਡ ਦੀਆਂ ਕੁੜੀਆਂ ਵਿਆਹੀਆਂ ਹੁੰਦੀਆਂ ਪਹਿਲਾਂ ਹੀ, ਉਹ ਫਿਰ ਕਹਿ ਲਓ ਵੀ ਆਪਣੇ ਭਰਾ ਨੂੰ, ਭਰਾ ਲਈ ਦੁੱਧ ਲੈ ਕੇ ਆਉਂਦੀਆਂ ਆ, ਉਹਨਾਂ ਨੇ ਗੜਬੀ ਚ ਦੁੱਧ ਲੈ ਕੇ ਆਉਣਾ ਤੇ ਫਿਰ ਉਹ ਮੁੰਡੇ ਨੂੰ ਦੁੱਧ ਪਿਲਾਉਣਾ। ਤੇ ਜਿਹੜਾ ਮੁੰਡਾ ਹੁੰਦਾ ਸੀਗਾ ਉਹ ਵੀ ਫਿਰ ਉਹਨਾਂ ਲਈ ਕੁਛ ਨਾ ਕੁਛ ਜਿਹੜਾ ਸੌਗਾਤਾਂ ਲੈ ਕੇ ਆਏ ਹੁੰਦੇ ਸੀਗੇ, ਕੋਈ ਸੂਟ ਹੋ ਗਿਆ ਜਾਂ ਪੈਸੇ ਸਗਨ ਵਗੈਰਾ, ਉਹ ਦੇਣੇ। ਸੋ ਇਹ ਰਸਮ ਜਿਹੜੀ ਆ ਇਹ ਵੀ ਅੱਜ ਕੱਲ ਨਹੀਂ ਹੁੰਦੀ ਜੋ ਮੇਰੇ ਬਚਪਨ ਚ ਮੈਂ ਦੇਖੀ ਆ। ਉਸ ਤੋਂ ਬਾਅਦ ਹੁੰਦਾ ਸੀ ਜੀ ਵਰੀ ਦਿਖਾਉਣ, ਵਰੀ ਦਿਖਾਈ ਜਾਂਦੀ ਸੀ। ਵਰੀ ਜਿਹੜੀ ਹੁੰਦੀ ਆ ਉਹ ਹੁੰਦੀ ਮੁੰਡੇ ਵਾਲਿਆਂ ਦੇ ਪਾਸਿਓਂ ਜਿਹੜੇ ਕੱਪੜੇ ਜਾਂ ਗਹਿਣੇ ਹੁੰਦੇ ਆ ਕੁੜੀ ਦੇ ਲਈ, ਤੇ ਦਾਜ ਹੁੰਦਾ ਜੋ ਕੁੜੀ ਵਾਲਿਆਂ ਦੇ ਪਾਸਿਓਂ ਹੁੰਦਾ। ਸੋ ਇੱਥੇ ਫਿਰ ਜਿਹੜੀ ਵਰੀ ਉਹ ਨਾਲ ਲੈ ਕੇ ਆਏ ਹੁੰਦੇ ਸੀਗੇ ਮੁੰਡੇ ਵਾਲੇ, ਉਹ ਉਹਨਾਂ ਨੇ ਆਪਣੇ ਵਰੀ ਦੇ ਜਿਹੜੇ ਗਹਿਣੇ ਕੱਪੜੇ ਹੁੰਦੇ ਸੀਗੇ ਸਾਰੇ, ਉਹ ਕੱਢ ਕੇ ਦਿਖਾਉਣੇ ਕੁੜੀ ਵਾਲਿਆਂ ਨੂੰ। ਤੇ ਇਸ ਤੋਂ ਬਾਅਦ ਕਿ ਨਾਲ ਹੁੰਦੀ ਸੀਗੀ ਰੋਟੀ ਬਰਾਤ ਦੀ, ਤੇ ਰੋਟੀ ਖਾਣ ਜਦੋਂ ਬਰਾਤ ਜਾਂਦੀ ਹੁੰਦੀ ਸੀ ਤੇ ਚੰਗੇ ਬਰਾਤੀ ਲਿੱਟਦੇ ਜਾਂਦੇ ਹੁੰਦੇ ਸੀ, ਨੱਚਦੇ ਜਾਂਦੇ ਹੁੰਦੇ ਸੀ, ਪੀਤੀ ਖਾਧੀ ਵੀ ਹੁੰਦੀ ਸੀ ਇਸ ਵੇਲੇ ਤੱਕ। ਤੇ ਜਦੋਂ ਰੋਟੀ ਖਾਣ ਜਾਂਦੀ ਸੀ ਬਰਾਤ, ਤੇ ਉਦੋਂ ਭੂਆ ਜਿਹੜੀਆਂ ਉਹ ਫਲਾਂ ਡੱਕਦੀਆਂ ਹੁੰਦੀਆਂ ਸੀਗੀਆਂ, ਉਹਨਾਂ ਨੇ ਫੁਲਕਾਰੀ ਦੇ ਨਾਲ ਉਹ ਜਿੱਦਾਂ ਸਾਲੀਆਂ ਰੀਬਨ ਕੱਟ ਕਟਾਉਂਦੀਆਂ ਹੁੰਦੀਆਂ ਸੀ ਜਿਹੜੀਆਂ ਭੂਆ ਹੁੰਦੀਆਂ ਸੀਗੀਆਂ ਕੁੜੀ ਦੀਆਂ, ਉਹ ਫਲਾਂ ਡੱਕਦੀਆਂ ਹੁੰਦੀਆਂ। ਪਤਾ ਨੀ ਹੁਣ ਸਾਰੇ ਪਾਸੇ ਉਹ ਹੁੰਦੀ ਰਸਮ ਜਾਂ ਨਹੀਂ, ਪਰ ਦੁਆਬੇ ਚ ਇਹ ਚੀਜ਼ ਅਰੇ ਤੱਕ ਵੀ ਕੀਤੀ ਜਾਂਦੀ ਆ। ਸੋ ਫੁਲਕਾਰੀ ਲੈ ਕੇ ਉਹਨਾਂ ਨੇ ਰਸਤਾ ਰੋਕ ਦੇਣਾ ਤੇ ਉੱਥੇ ਇਹਨੂੰ ਕਹਿੰਦੇ ਫਲਾਂ ਟੱਕਣਾ, ਤੇ ਫਿਰ ਮੁੰਡੇ ਨੇ ਉਹਨਾਂ ਭੂਆ ਨੂੰ ਕੁਛ ਸ਼ਗਨ ਵਜੋਂ ਦੇਣਾ, ਤੇ ਫਿਰ ਜਿਹੜੀ ਬਰਾਤ ਅੱਗੇ ਜਾਂਦੀ ਸੀ ਰੋਟੀ ਖਾਣ ਜਾਂਦੀ ਸੀ। ਲਓ ਜੀ, ਇੱਕ ਰਸਮ ਮੈਂ ਭੁੱਲ ਗਈ, ਫਿਰ ਤੁਸੀਂ ਵੀ ਯਾਦ ਨੀ ਕਰਾਉਂਦੇ, ਹਨਾ। ਉਹ ਸੀ ਜੁੱਤੀ ਚਕਾਈ ਦੀ ਰਸਮ ਜਿਹੜੀ ਹੁੰਦੀ ਸੀਗੀ ਲਾਵਾਂ ਵੇਲੇ, ਜਦੋਂ ਮੁੰਡਾ ਆਉਂਦਾ ਹੁੰਦਾ ਸੀਗਾ ਤੇ ਸਾਲੀਆਂ ਜੁੱਤੀ ਨੀ ਚੁੱਕਦੀਆਂ ਹੁੰਦੀਆਂ ਸੀਗੀਆਂ, ਅਜੇ ਵੀ ਚੁੱਕਦੀਆਂ ਵੈਸੇ ਤਾਂ। ਸੋ ਉਹ ਰਸਮ ਵੀ ਮੈਂ ਜ਼ਰੂਰ ਚਲੋ ਵਿੱਚ ਐਡ ਕਰ ਦੇਵਾਂ ਵੀ ਜੁੱਤੀ ਚੁੱਕਣੀ ਤੇ ਫਿਰ ਜੁੱਤੀ ਚਕਾਈ ਦੇ ਜਿਹੜੇ ਪੈਸੇ ਆ ਉਹ ਸਾਲੀਆਂ ਨੇ ਜੀਜੇ ਤੋਂ ਲੈਣੇ। ਉਹ ਲਾਵਾਂ ਜਦੋਂ ਮੁੰਡਾ ਕਰਨ ਆਉਂਦਾ ਉਸ ਵੇਲੇ ਦੀ ਰਸਮ ਹੁੰਦੀ ਹੈ ਇਹ। ਸੋ ਚਲੋ ਜੀ, ਰੋਟੀ ਖਾਣ ਪਹੁੰਚ ਕੇ ਬਰਾਤ ਇੱਥੇ, ਤੇ ਰੋਟੀ ਵੀ ਖਾ ਲਈ ਬਰਾਤ ਨੇ। ਤੇ ਰੋਟੀ ਤੋਂ ਬਾਅਦ ਇੱਕ ਜਿਹੜਾ ਕੰਮ ਬਰਾਤ ਦਾ ਕਹਿ ਲਓ ਵੀ ਇਸ ਵੇਲੇ ਤੱਕ ਨਿਬੜ ਜਾਂਦਾ ਹੁੰਦਾ ਸੀਗਾ, ਜਦੋਂ ਬਰਾਤ ਰੋਟੀ ਖਾ ਲੈਂਦੀ ਹੁੰਦੀ ਸੀਗੀ, ਫੇਰ ਹੁੰਦੀ ਸੀਗੀ ਉਸ ਤੋਂ ਬਾਅਦ ਉਸ ਤੋਂ ਬਾਅਦ ਫਿਰ ਦਾਜ ਦਿਖਾਇਆ ਜਾਂਦਾ ਹੁੰਦਾ ਸੀ। ਜਦੋਂ ਰੋਟੀ ਖਾ ਕੇ ਕੁੜੀ ਲੈਣ ਆਉਂਦੇ ਹੁੰਦੇ ਸੀ ਬਰਾਤੀ, ਉਸ ਵੇਲੇ ਜਿਹੜਾ ਦਾਜ ਦਿਖਾਇਆ ਜਾਂਦਾ ਹੁੰਦਾ ਸੀ ਤੇ ਨਾਲ ਹੀ ਉੱਥੇ ਫਿਰ ਰੱਖ ਦਿੱਤਾ ਜਾਂਦਾ ਹੁੰਦਾ ਸੀ। ਜਿਹੜੀ ਵੀ ਟਰਾਲੀ ਚ ਜਾਣਾ ਹੁੰਦਾ ਸੀਗਾ ਉੱਥੇ ਚਲੋ ਦਾਜ ਰੱਖ ਦੇਣਾ ਦਿਖਾ ਕੇ, ਤੇ ਫਿਰ ਇੱਥੇ ਵੀ ਕੁੜੀ ਮੁੰਡੇ ਨੂੰ ਬਿਠਾ ਦੇਣਾ ਤੇ ਜਿਹੜੇ ਸ਼ਗਨ ਪਾਏ ਜਾਂਦੇ ਹੁੰਦੇ ਸੀਗੇ ਤੇ ਫਿਰ ਕੁੜੀ ਨੂੰ ਲਿਆਉਣਾ ਤੇ ਜਿਹੜਾ ਪੱਲਾ ਫਿਰ ਪਿਓ ਨੇ ਕੁੜੀ ਦਾ ਮੁੰਡੇ ਦਾ ਪੱਲਾ ਕੁੜੀ ਦੇ ਹੱਥ ਫੜਾ ਦੇਣਾ। ਇਸ ਵੇਲੇ ਮਾਹੌਲ ਬੜਾ ਇਮੋਸ਼ਨਲ ਹੋ ਜਾਂਦਾ ਹੁੰਦਾ ਸੀ ਜੀ, ਹੈ ਨਾ, ਸਹੀ ਗੱਲ ਆ। ਤੇ ਜਿਹੜੇ ਸੁਹਾਗ ਵੀ ਗਾਏ ਜਾਂਦੇ ਹੁੰਦੇ ਸੀ ਉਹ ਵੀ, ਸਾਡੇ ਲੋਕ ਗੀਤਾਂ ਦੀ ਇਹੀ ਖਾਸੀਅਤ ਆ ਜੀ, ਹਸਾਉਂਦੇ ਵੀ ਬਹੁਤ ਹੈ। ਪੂਰੇ ਵਿਆਹਾਂ ਦੇ ਵਿੱਚ ਵੀ ਦੇਖ ਲਈਏ ਸਾਰੇ ਲੋਕ ਗੀਤ ਚੱਲਦੇ ਰਹਿੰਦੇ ਆ, ਹਾਸਾ ਮਜ਼ਾਕ ਹੁੰਦਾ ਹੈ ਕਿਤੇ, ਉੱਥੇ ਵੀ ਲੋਕ ਗੀਤ, ਜਿੱਥੇ ਦਿਲ ਉਦਾਸ ਹੁੰਦਾ ਉੱਥੇ ਵੀ ਲੋਕ ਗੀਤ। ਅੱਜ ਦੀ ਦਿਹਾੜੀ ਰੱਖ ਡੋਲੀ ਨੀ ਮਾਂ, ਰਾਹਾਂ ਬਾਬੂ ਦੀ ਬਣ ਕੇ ਗੋਲੀ ਨੀ ਮਾਂ, ਕਿਹਨੂੰ ਨੀ ਪਸੰਦ ਹੋਣਾ, ਕਿਹਦੀਆਂ ਅੱਖਾਂ ਨਹੀਂ ਭਰ ਆਉਂਦੀਆਂ ਹੋਣੀਆਂ ਇਸ ਗੀਤ ਦੇ ਉੱਤੇ। ਸਰਬਜੀਤ ਭਾਜੀ ਵਾਲਾ ਗੀਤ ਕੱਢ ਕੇ ਰੱਖਿਓ ਜੇ ਹੋ ਸਕਿਆ ਤੇ, ਅਸੀਂ ਹੁਣ ਇਸ ਵੇਲੇ ਉਹ ਗੀਤ ਚਲਾਈਏ ਜੇ ਤੁਹਾਡੇ ਕੋਲ ਹੈ ਤੇ। ਤੇ ਚਲੋ ਜੀ, ਇਸ ਵੇਲੇ ਫਿਰ ਵਿਦਾਈ ਹੁੰਦੀ ਸੀ, ਪੱਲਾ ਵੀ ਫੜ ਲਿਆ ਤੇ ਜਿਹੜੀ ਕੁੜੀ ਹੁੰਦੀ ਆ ਉਹ ਜਿਹੜੇ ਤੇਰੇ ਚੌਲੀ ਹੁੰਦੀ ਆ ਉਹ ਆਪਣੀ ਪਿੱਛੇ ਸੁੱਟਦੀ ਆ, ਉਹਦੇ ਅੱਗੇ ਕੀਤੀ ਜਾਂਦੀ ਆ। ਸੋ ਉਹ ਸਾਰੇ ਚਾਰੇ ਕੋਨਿਆਂ ਦੇ ਵਿੱਚ ਘਰ ਦੇ ਉਹ ਜਿਹੜੀ ਤਿਲ ਚੌਲੀ ਹੁੰਦੀ ਆ, ਉਹ ਤ੍ਰਿਚੌਲੀ ਚੌਲ ਖੰਡ ਤੇ ਤਿਲ ਹੁੰਦੇ ਆ ਮੇਰੇ ਖਿਆਲ ਚ, ਉਹ ਪਿੱਛੇ ਸੁੱਟਦੀ ਆ ਤੇ ਮਾਂ ਪਿਓ ਝੋਲੀ ਅੱਡ ਕੇ ਉਹ ਜਿਹੜੀ ਆ ਆਪਣੀ ਝੋਲੀਆਂ ਚ ਪਵਾਉਂਦੇ ਆ। ਇਹਦਾ ਮਤਲਬ ਸ਼ਾਇਦ ਇਹੀ ਹੁੰਦਾ ਕਿ ਵੀ ਮੈਂ ਆਪਣੀ ਜਿਹੜੀ ਕਿਸਮਤ ਦਾ ਆ ਉਹ ਲੈ ਚੱਲੀ ਆ ਤੇ ਕੁਛ ਤੁਹਾਡੇ ਲਈ ਛੱਡ ਚੱਲੀ ਆ। ਉਸ ਤੋਂ ਬਾਅਦ ਅਸੀਂ ਤਾਂ ਜੀ ਗੱਲ ਕਰੀਏ ਵੀ ਵਿਆਹ ਸ਼ਾਦੀ ਜਿਹੜੇ ਉਹ ਸਾਰੇ ਕਾਰਾਂ ਦੇ ਵਿੱਚ ਹੀ ਆਉਂਦੇ ਜਾਂਦੇ ਦੇਖੇ ਆ। ਉਸ ਤੋਂ ਪਹਿਲਾਂ ਕਹਿੰਦੇ ਆ ਮੰਮੀ ਹੁਣਾਂ ਤੋਂ ਸੁਣਿਆ ਵੀ ਉਸ ਤੋਂ ਪਹਿਲਾਂ ਜਿਹੜੇ ਕਹਾਰ ਆ ਉਹ ਡੋਲੀ ਚ ਬਿਠਾ ਕੇ ਛੱਡ ਕੇ ਆਉਂਦੇ ਹੁੰਦੇ ਸੀਗੇ, ਪਿੰਡ ਦੀ ਜੂਹ ਤੱਕ ਉਹਨਾਂ ਨੇ ਡੋਲੀ ਚ ਬਿਠਾ ਕੇ ਛੱਡ ਕੇ ਆਉਣਾ ਤੇ ਉਸ ਤੋਂ ਬਾਅਦ ਫਿਰ ਜਿਹੜੀ ਬੈਲ ਗੱਡੀਆਂ ਵਗੈਰਾ ਦੇ ਵਿੱਚ ਬਰਾਤ ਆਈ ਹੁੰਦੀ ਸੀਗੀ ਉੱਥੋਂ ਕੁੜੀ ਨੂੰ ਉਹ ਜਿਹੜੀ ਸ਼ਿੰਗਾਰੀ ਹੋਈ ਬੈਲ ਗੱਡੀ ਵਗੈਰਾ ਆ ਉਹ ਹੁੰਦੇ ਸੀ ਉਹਦੇ ਵਿੱਚ ਬਿਠਾਇਆ ਜਾਂਦਾ ਹੁੰਦਾ ਸੀਗਾ ਕੁੜੀ ਨੂੰ। ਸੋ ਡੋਲੀਆਂ ਵਾਲਾ ਜਿਹੜਾ ਚੀਜ਼ ਆ ਉਹ ਡੋਲੀ ਹੀ ਨਹੀਂ ਮੈਂ ਕਦੀ ਵੀ ਦੇਖੀ, ਪਰ ਸੋਚਾਂ ਵਿੱਚ ਜ਼ਰੂਰ ਸੋਚਦੀ ਹੁੰਦੀ ਆ ਤੇ ਕਿਆ ਵਧੀਆ ਰੋਇਲ ਜਿਹੀ ਫੀਲਿੰਗ ਹੁੰਦੀ ਹੋਣੀ ਆ ਜਦੋਂ ਡੋਲੀ 'ਚ ਬੈਠ ਕੇ ਜਾਂਦੀ ਹੋਣੀ ਕੁੜੀ, ਹੈ ਨਾ। ਸੋ ਚਲੋ ਜੀ, ਜਿਹੜੀ ਡੋਲੀ ਆ ਫਿਰ ਉਹਨੂੰ ਧੱਕਾ ਲਾਉਂਦੇ ਹੁੰਦੇ ਸੀਗੇ ਭਰਾ, ਉਹ ਭਰਾਵਾਂ ਨੇ ਧੱਕਾ ਲਾ ਕੇ ਡੋਲੀ ਤੋਰਨੀ। ਔਰ ਅੱਛਾ, ਇਸ ਵੇਲੇ ਜਿਹੜਾ ਮੁੰਡੇ ਦਾ ਪਿਓ ਹੁੰਦਾ ਸੀਗਾ ਉਹ ਕਿੰਨੀ ਭਾਨ ਸੁੱਟਦੇ ਹੁੰਦੇ ਸੀਗੇ ਨਾ, ਉਹਨਾਂ ਨੇ ਭਾਨ ਸੁੱਟਣੀ ਤੇ ਉਹ ਭਾਨ ਵੀ ਸੁੱਟੀ ਜਾਂਦੀ ਹੁੰਦੀ ਸੀ, ਜਿਹਨਾਂ ਨੂੰ ਫਿਰ ਉਹ ਪਿੰਡ ਦੇ ਨਿਆਣੇ ਚੁੱਕ ਚੁੱਕ ਲੈਂਦੇ ਹੁੰਦੇ ਸੀਗੇ। ਸਵਾਮੀ ਗੱਲ ਕਰਾਂ ਵੀ ਸਾਡੇ ਹੱਥ ਵੀ ਲੱਗ ਜਾਂਦਾ ਸੀ ਤੇ ਛੱਡਦੇ ਤਾਂ ਅਸੀਂ ਵੀ ਨਹੀਂ ਹੁੰਦੇ ਸੀ। ਸੋ ਇਹ ਹੁੰਦਾ ਸੀ ਵੀ ਚੱਲ ਕੱਲ ਨੂੰ ਕੁਲਫੀ ਖਾਵਾਂਗੇ ਇਹਦੀ। ਉਸ ਤੋਂ ਬਾਅਦ ਚਲੋ ਜੀ, ਕੁੜੀ ਨੂੰ ਵਿਦਾ ਕਰ ਦਿੱਤਾ ਜਾਂਦਾ ਹੁੰਦਾ ਸੀ ਔਰ ਬੜਾ ਹੀ ਮਾਹੌਲ ਜਿਹੜਾ ਇਮੋਸ਼ਨਲ ਹੋ ਜਾਂਦਾ ਹੁੰਦਾ ਸੀ ਇਸ ਵੇਲੇ ਤੱਕ। ਤੇ ਗੁਰਿੰਦਰ ਸਿੰਘ ਹੁਣੀ ਲਿਖਦੇ ਆ ਕਿ ਜੇਕਰ ਕੋਈ ਬਿਨਾਂ ਘੁੰਡ ਕੱਢੇ ਆਨੰਦ ਕਾਰਜ ਹੁੰਦਾ ਸੀ ਤੇ ਉਸ ਬਾਰੇ ਗੱਲਾਂ ਵੀ ਬਹੁਤ ਹੁੰਦੀਆਂ ਸੀ, ਬਹੁਤ ਗੱਲਾਂ ਹੁੰਦੀਆਂ ਸੀ। ਲਓ ਜੀ, ਸਹੀ ਗੱਲ ਆ, ਮਾੜਾ ਜਿਹਾ ਪੱਲਾ ਘੁੰਡ ਦਾ ਇੱਧਰ ਉੱਧਰ ਹੋ ਜਾਂਦਾ ਸੀ ਤੇ ਉਹਦੇ ਤੇ ਗੱਲਾਂ ਛਿੜ ਜਾਂਦੀਆਂ ਹੁੰਦੀਆਂ ਸੀਗੀਆਂ, ਪਰ ਕਿਹਨੂੰ ਪਤਾ ਸੀ ਉਸ ਸਮੇਂ ਤੇ ਹੈ ਦਿਨ ਇੱਦਾਂ ਫਿਰਨੇ ਆ। ਚਲੋ ਜੀ, ਕਹਿੰਦੇ ਬਰਾਤੀ ਫਿਰ ਫਲ ਫਰੂਟ ਚੁੱਕ ਕੇ ਜੇਬਾਂ ਚ ਪਾ ਲੈਂਦੇ ਸਨ ਤੇ ਅੱਜ ਕੱਲ ਸ਼ਰਾਬ ਦੀਆਂ ਬੋਤਲਾਂ, ਸਮੇਂ ਸਮੇਂ ਦੀ ਗੱਲ ਹੈ। ਬਿਲਕੁਲ ਸਹੀ ਗੱਲ ਕਹੀ ਤੁਸੀਂ। ਅੱਛਾ, ਉਹ ਫਲ ਫਰੂਟ ਵਾਲੀ ਜਿਹੜੀ ਗੱਲ ਆ, ਜਦੋਂ ਸ਼ਗਨ ਲੈ ਕੇ ਆਉਂਦੇ ਹੁੰਦੇ ਸੀਗੇ, ਸ਼ਗਨ ਪਾਉਣ ਆਉਂਦੇ ਹੁੰਦੇ ਸੀ ਨਾ ਕੁੜੀ ਵਾਲੇ ਮੁੰਡੇ ਵਾਲਿਆਂ ਦੇ ਘਰ, ਉਦਣ ਉਹ ਫਰੂਟਾਂ ਵਾਲੀ ਟੋਕਰੀ ਜਿਹੜੀ ਹੁੰਦੀ ਸੀਗੀ, ਆਹ ਹਾ ਹਾ, ਸਾਡੇ ਨਿਆਣਿਆਂ ਲਈ ਮੇਨ ਅਟ੍ਰੈਕਸ਼ਨ ਹੁੰਦੀ ਸੀ ਭਈ ਇਹ ਕਦੋਂ ਖੁੱਲੇ ਤੇ ਕਦੋਂ ਖਾਲੀ ਕਰੀਏ ਸੀ ਇਹਨੂੰ। ਉਸ ਤੋਂ ਬਾਅਦ ਜਗਤਾਰ ਭਾਜੀ ਨੇ ਕਿਹਾ, ਕਹਿੰਦੇ ਕਿ ਡੋਲੀ ਤੁਰਨ ਵੇਲੇ ਨੈਣ ਆਉਂਦੀ ਹੁੰਦੀ ਸੀ ਗੱਡੀ ਤੁਰ ਪਈ ਤੇ ਨੈਣ ਕਹੇ ਸ਼ੀਸ਼ਾ ਖੋਲੋ ਮੈਨੂੰ ਤੇਲ ਚੜੂਗਾ, ਫੁੱਫੜ ਜੀ ਕਹਿਣ। ਸਹੀ ਗੱਲ ਆ, ਹਾਂਜੀ, ਇਹ ਗੱਲ ਵੀ ਮੈਂ ਕਹਿਣਾ ਭੁੱਲ ਗਈ ਵੀ ਉਸ ਵੇਲੇ ਫਿਰ ਜਦੋਂ ਨੈਣ ਜਿਹੜੀ ਹੁੰਦੀ ਸੀ, ਨੈਣ ਤੇ ਕੁੜੀ ਦਾ ਭਰਾ ਜਿਹੜਾ ਉਹ ਨਾਲ ਜਾਂਦੇ ਹੁੰਦੇ ਆ ਡੋਲੀ ਦੇ, ਉਹਨਾਂ ਨੇ ਨਾਲ ਜਾਣਾ ਹੁੰਦਾ ਸੀਗਾ, ਨੈਣ ਜ਼ਰੂਰ ਜਾਂਦੀ ਹੁੰਦੀ ਸੀ। ਤੇ ਨਰਿੰਦਰ ਰਠੌਰ ਹੁਣੀ ਕਹਿੰਦੀ ਆ ਕਿ ਡੋਲੀ ਤੋਂ ਪਹਿਲਾਂ ਕੁੜੀ ਦੇ ਭਰਜਾਈ ਸੁਰਮਾ ਪਾਉਂਦੀ ਆ ਮੁੰਡੇ ਦੇ। ਅੱਛਾ, ਨਹੀਂ ਸਾਡੇ ਏਦਾਂ ਨੀ ਹੁੰਦਾ, ਸਾਡੇ ਤਾਂ ਜਦੋਂ ਬਰਾਤ ਚੜ੍ਹਦੀ ਆ ਉਦੋਂ ਮੁੰਡੇ ਦੀ ਭਰਜਾਈ ਮੁੰਡੇ ਦੇ ਸੁਰਮਾ ਪਾਉਂਦੀ ਆ, ਕੁੜੀ ਦੀ ਭਰਜਾਈ ਨੀ ਮੈਂ ਸੁਣਿਆ ਇੱਧਰ ਸਾਡੇ ਵਾਲੇ ਸਾਈਡ ਤੇ, ਕੁੜੀ ਦੀ ਭਰਜਾਈ ਜਿਹੜੀ ਆ ਉਹ ਮੁੰਡੇ ਦੇ ਸੁਰਮਾ ਪਾਉਂਦੀ। ਸਾਡੇ ਏਦਾਂ ਹੁੰਦੀ ਆ ਵੀ ਜਿਸਲੇ ਬਰਾਤ ਚੜ੍ਹਦੀ ਆ ਉਸ ਵੇਲੇ ਮੁੰਡੇ ਦੀ ਭਰਜਾਈ ਮੁੰਡੇ ਦੇ ਸੁਰਮਾ ਪਾਉਂਦੀ ਆ। ਉਸ ਤੋਂ ਬਾਅਦ ਲਓ ਜੀ ਸੁਖਵਿੰਦਰ ਸਿੰਘ ਹੁਣਾਂ ਨੇ ਵੀ ਮੈਸੇਜ ਕੀਤਾ ਹੋਇਆ ਹੈ, ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਉਹ ਈਮੇਲ ਦੇ ਜ਼ਰੀਏ ਕਾਫੀ, ਤੇ ਸਾਡੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਹਰਜਿੰਦਰ ਘੁੰਮਣ ਅੰਕਲ ਹੁਣੇ ਵੀ ਕਹਿ ਰਹੇ ਆ ਕਿ ਜਦੋਂ ਹੀ ਦੁਨੀਆਂ ਬਣੀ ਹੈ ਵਿਆਹ ਹੋਇਆ ਹੈ ਕਿਸੇ ਨੂੰ ਪਤਾ ਹੈ, ਅੱਜ ਤੱਕ ਨਹੀਂ ਹੋਇਆ ਨਾ ਆਉਣ ਵਾਲੇ ਸਮੇਂ ਹੋਊਗਾ। ਮੈਂ ਠੀਕ ਹੈ ਜੀ, ਤੇ ਮੈਨੂੰ ਮੈਸੇਜ ਪੜ੍ਹ ਨਹੀਂ ਹੋ ਰਹੇ, ਥੋੜੇ ਜਿਹੀ ਤੁਹਾਡੇ ਜੋ ਲਿਖਣ ਦੇ ਵਿੱਚ ਮੈਨੂੰ ਲੱਗਦਾ ਗਲਤ ਹੋ ਜਾਂਦੇ ਤੁਸੀਂ ਟਾਈਪ ਕਰਨ ਦੇ ਵਿੱਚ, ਸੋਰੀ। ਤੇ ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਵਿਆਹ ਦਾ ਮਤਲਬ ਹੈ ਵੰਸ਼ ਨੂੰ ਅੱਗੇ ਚੱਲਦਾ ਰੱਖਣਾ। ਬਿਲਕੁਲ, ਸੋ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡੇ ਸਾਰਿਆਂ ਦੇ ਮੈਸੇਜਿਸ ਲਈ। ਔਰ ਚਲੋ ਜੀ, ਹੁਣ ਡੋਲੀ ਤੁਰ ਪਈ ਆ ਤੇ ਡੋਲੀ ਨੇ ਪਹੁੰਚਣਾ ਹੈ ਆਪਣੇ ਸਹੁਰਿਆਂ ਦੇ, ਹੈ ਨਾ। ਮੁੰਡੇ ਨੇ ਨੂੰਹ ਲੈ ਕੇ ਵਾਪਸ ਆਉਣੀ ਆ, ਤੇ ਇੱਥੇ ਮੈਨੂੰ ਲੱਗਦਾ ਇੱਕ ਗੀਤ ਸੁਣ ਲਈਏ ਤੇ ਨਾਲ ਬ੍ਰੇਕ ਲੈ ਲਈਏ, ਔਰ ਇਸ ਤੋਂ ਬਾਅਦ ਫਿਰ ਅਸੀਂ ਆਪਣੀਆਂ ਜਿਹੜੀਆਂ ਰਸਮਾਂ ਉਹਨਾਂ ਨੂੰ ਅੱਗੇ ਤੋਰਦੇ ਆ।
ਹਾਂ ਬਾਈ, ਕਿੱਦਾਂ ਤੂੰ? ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜ੍ਹਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜਦੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ। 60 ਕਿਲੋ ਭਾਰ ਵੀ ਘੱਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘੱਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ, ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9780 90 00 1। ਵੈਬਸਾਈਟ ਵਿਜ਼ਿਟ ਕਰੋ kularhospital.com।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਐਮਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗ ਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਕੀ ਤੁਸੀਂ ਜਾਣਦੇ ਹੋ ਕਿ ਆਸਟ੍ਰੇਲੀਆ ਵਿੱਚ ਵਿਆਹ ਰਜਿਸਟਰ ਕਰਾਉਣ ਲਈ ਤੁਹਾਨੂੰ ਸਿਵਲ ਮੈਰਿਜ ਸੈਲੀਬ੍ਰੈਂਟ ਦੀ ਲੋੜ ਪੈਂਦੀ ਹੈ? ਤੁਹਾਡਾ ਆਸਟ੍ਰੇਲੀਅਨ ਮੈਰਿਜ ਸਰਟੀਫਿਕੇਟ ਤੁਹਾਡੇ ਵਿਵਾਹਿਕ ਰਿਸ਼ਤੇ ਦਾ ਕਾਨੂੰਨੀ ਪ੍ਰਮਾਣ ਹੈ ਅਤੇ ਤੁਹਾਡੇ ਕਈ ਵੀਜ਼ਾ ਸੰਬੰਧਿਤ ਅਰਜ਼ੀਆਂ ਜਿਵੇਂ ਕਿ ਸਪਾਊਸ ਵੀਜ਼ਾ, ਪ੍ਰੋਸਪੈਕਟਿਵ ਮੈਰਿਜ ਵੀਜ਼ਾ, ਸਟੂਡੈਂਟ ਡਿਪੈਂਡੈਂਟ ਵੀਜ਼ਾ ਵਿੱਚ ਸ਼ਾਮਲ ਕਰਨਾ ਲਾਜ਼ਮੀ ਹੁੰਦਾ ਹੈ। ਦ ਵੈਡਿੰਗ ਗੁਰੂ, ਦ ਐਕਸਪੀਰੀਅੰਸਡ ਮੈਰਿਜ ਸੈਲੀਬ੍ਰੈਂਟ, ਸੁਮਨਦੀਪ ਕੌਰ ਤੁਹਾਡੇ ਵਿਆਹ ਦੀ ਰਜਿਸਟ੍ਰੇਸ਼ਨ ਦੀ ਸਾਰੀ ਕਾਗਜ਼ੀ ਕਾਰਵਾਈ ਵਿੱਚ ਤੁਹਾਡੀ ਮਦਦ ਕਰਦੇ ਨੇ। ਜੇਕਰ ਤੁਸੀਂ ਆਪਣੇ ਵਿਆਹ ਦੀ ਰਜਿਸਟ੍ਰੇਸ਼ਨ ਲਈ ਵਾਜਬ ਫੀਸ ਤੇ ਬੇਮਿਸਾਲ ਸੇਵਾ ਦਾ ਲਾਹਾ ਲੈਣਾ ਹੋਵੇ ਤਾਂ ਸੁਮਨਦੀਪ ਕੌਰ ਨੂੰ 04300044772, 0430044772 ਤੇ ਸੰਪਰਕ ਕਰੋ।
ਜੇਕਰ ਤੁਸੀਂ ਵੀ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਹੋ ਡਰਾਈਵਿੰਗ ਦੇ ਵਿੱਚ, ਤਾਂ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ। ਤੁਸੀਂ ਸਿਰਫ 1 ਦਿਨ ਦੇ ਕੋਰਸ ਕਰਨ ਤੋਂ ਬਾਅਦ ਪ੍ਰਾਪਤ ਕਰ ਸਕਦੇ ਹੋ ਡਰਾਈਵਿੰਗ ਲਾਇਸੈਂਸ। ਜੀ ਹਾਂ, LR, MR, HR, SC ਔਰ MC, ਇਸ ਤੋਂ ਇਲਾਵਾ ਬੱਸ ਅਥਾਰਿਟੀ ਅਤੇ ਰਿਫਰੈਸ਼ਰ ਕੋਰਸ। ਸਿਰਫ 1 ਦਿਨ ਦਾ ਕੋਰਸ ਕਰਨ ਤੋਂ ਬਾਅਦ ਇਸ ਕੋਰਸ ਦੇ ਵਿੱਚ ਬਾਰ ਬਾਰ ਫੇਲ ਹੋਣ ਦਾ ਵੀ ਕੋਈ ਡਰ ਨਹੀਂ, ਅਤੇ ਇਹ ਕੋਰਸ ਪੂਰੇ ਆਸਟ੍ਰੇਲੀਆ ਦੇ ਵਿੱਚ ਮਾਨਤਾ ਪ੍ਰਾਪਤ ਹੈ। ਭੈਣਾਂ ਦੇ ਲਈ ਖਾਸ ਛੋਟ। ਜਿਆਦਾ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਬਵਨਦੀਪ ਸਿੰਘ ਕੰਬੋਜ, JP, ਕੰਟੈਕਟ ਨੰਬਰ 04331134355, 0433-113-435। ਹੁਣ ਤੁਸੀਂ ਵੀ ਸ਼ਾਨ ਦੇ ਨਾਲ ਟਰੱਕ, ਬੱਸ ਜਾਂ ਟਰਾਲੇ ਦਾ ਲਾਇਸੈਂਸ ਬਣਾਓ ਅਤੇ ਸ਼ਾਨ ਦੇ ਨਾਲ ਡਾਲਰ ਕਮਾਓ।
ਮੈਂ ਪ੍ਰਭਜੀਤ ਕੌਰ, ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ, ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ। ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24 ਘੰਟੇ 7 ਦਿਨ।
ਘੋੜੀ ਨਾਲੋਂ ਵੀ ਸ਼ਿਕ ਮਿੱਠਾ, ਘੋੜੀ ਨਾਲੋਂ ਵੀ ਸ਼ਿਕ ਮਿੱਠਾ, ਹਾਏ ਹਾਏ ਰੱਬਾ ਲੱਗ ਨਾ ਕਿਸੇ ਨੂੰ ਜਾਵੇ। ਘੋੜੀ ਨਾਲੋਂ ਵੀ ਸ਼ਿਕ ਮਿੱਠਾ, ਘੋੜੀ ਨਾਲੋਂ ਵੀ ਸ਼ਿਕ ਮਿੱਠਾ, ਘੋੜੀ ਨਾਲੋਂ ਵੀ ਸ਼ਿਕ ਮਿੱਠਾ, ਹਾਏ ਹਾਏ ਰੱਬਾ ਲੱਗ ਨਾ ਕਿਸੇ ਨੂੰ ਜਾਵੇ। ਘੋੜੀ ਨਾਲੋਂ ਵੀ ਸ਼ਿਕ ਮਿੱਠਾ। ਘੋੜੀ ਨਾਲ ਵੀ
ਲਓ ਜੀ, ਬ੍ਰੇਕ ਤੋਂ ਬਾਅਦ ਤੇ ਇਸ ਗੀਤ ਤੋਂ ਬਾਅਦ ਮੈਂ ਫਿਰ ਹਾਜ਼ਰ ਹਾਂ ਐਡੀਲੇਟ ਸਟੂਡੀਓ ਤੋਂ ਸੁਖਪ੍ਰੀਤ। ਔਰ ਅੱਜ ਅਸੀਂ ਲਹਿਰਾਂ ਲਾਈਆਂ ਹੋਈਆਂ, ਲਹਿਰਾਂ ਦੇ ਵਿੱਚ ਵਿਆਹ ਦੀ ਰਸਮਾਂ ਦੀਆਂ। ਸੋ ਅੱਜ ਤੀਸਰਾ ਹਫ਼ਤਾ ਚੱਲ ਰਿਹਾ ਸਾਨੂੰ ਵਿਆਹ ਖਾਂਦਿਆਂ ਨੂੰ ਹੀ, ਵਿਆਹ ਖਾਣਾ ਵੀ ਕਹਿੰਦੇ ਹੁੰਦੇ ਤੇ ਵਿਆਹ ਕਮਾਉਣਾ ਵੀ ਕਹਿੰਦੇ ਹੁੰਦੇ ਆ ਨਾ, ਵਿਆਹ ਕਮਾ ਕੇ ਆਇਆ ਕਹਿੰਦੇ ਹੁੰਦੇ ਜਾਂ ਵਿਆਹ ਕਮਾਉਣ ਚੱਲਾ ਜਾਂ ਵਿਆਹ ਖਾ ਕੇ ਆਇਆ। ਸੋ ਚਲੋ ਜੀ, ਅਸੀਂ ਤੇ ਵਿਆਹ ਦੀਆਂ ਯਾਦਾਂ ਹੀ ਕਮਾਈਆਂ ਤੇ ਵਿਆਹ ਦੀਆਂ ਯਾਦਾਂ ਚ ਹੀ ਗੁਆਚੇ ਆ। ਸੋ ਬਹੁਤ ਰੰਗ ਰੂਪ ਬਦਲ ਰਿਹਾ ਹੈ ਕਾਫੀ ਚੀਜ਼ਾਂ ਦਾ ਜੋ ਅਸੀਂ ਬਚਪਨ ਚ ਦੇਖਿਆ ਤੇ ਉਸ ਤੋਂ ਬਾਅਦ ਹੁਣ ਜੋ ਅੱਜ ਵਰਤਮਾਨ ਦੇ ਵਿੱਚ ਦੇਖਦੇ ਹਾਂ, ਬਹੁਤ ਕੁਝ ਫਰਕ ਪੈ ਗਿਆ ਹੈ। ਔਰ ਵਕਤ ਦੇ ਨਾਲ ਫਰਕ ਪੈਂਦਾ ਵੀ ਹੈ ਚੀਜ਼ਾਂ ਚ, ਔਰ ਪੈਣਾ ਚਾਹੀਦਾ ਵੀ ਹੈ। ਜੇ ਅੱਜ ਦੇ ਯੁੱਗ ਦੇ ਵਿੱਚ ਅਸੀਂ ਗੱਲਾਂ ਕਰੀਏ ਵੀ ਉਹੋ ਜਿਹੇ ਵਿਆਹ ਹੋਣ ਜਾਂ ਉਹੋ ਜਿਹੀਆਂ ਚੀਜ਼ਾਂ ਹੋਣ, ਉਹ ਵੀ ਮੁਮਕਿਨ ਨਹੀਂ ਹੈਗਾ। ਪਰ ਫਿਰ ਵੀ ਗੱਲ ਇਹ ਹੁੰਦੀ ਹੈ ਕਿ ਜਿੱਥੇ ਤੱਕ ਹੋ ਸਕੇ ਇਹਨਾਂ ਰਸਮਾਂ ਨੂੰ ਸੰਭਾਲ ਕੇ ਜ਼ਰੂਰ ਰੱਖ ਸਕੀਏ, ਕਿਉਂਕਿ ਇਹਨਾਂ ਦਾ ਕੋਈ ਮੁੱਲ ਨਹੀਂ ਹੈ। ਕੋਈ ਬਹੁਤੇ ਪੈਸੇ ਨਹੀਂ ਲੱਗਦੇ ਇਹਨਾਂ ਨੂੰ ਕਰਨ ਦੇ ਵਿੱਚ, ਪਰ ਇੱਕ ਆਪਣਾ ਜਿਹੜਾ ਵਿਰਸਾ ਹੈ, ਆਪਣੀਆਂ ਪਰੰਪਰਾਵਾਂ, ਉਹ ਤੁਰੀਆਂ ਰਹਿੰਦੀਆਂ ਅੱਗੇ ਤੋਂ ਅੱਗੇ। ਸੋ ਪ੍ਰੋਗਰਾਮ ਦੇ ਵਿੱਚ ਇੱਕ ਕਾਲ ਹੈ ਜੀ, ਕਾਲ ਲੈਂਦੇ ਹਾਂ। ਹੈਲੋ, ਹੈਲੋ,
ਹੈਲੋ,
ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਤੁਹਾਡੀ ਆਵਾਜ਼ ਕੱਟ ਰਹੀ ਹੈ ਥੋੜੀ।
ਅੱਛਾ ਜੀ, ਉਹਦੇ ਵਿੱਚ ਕੁਛ ਹੋਣੀ ਕੋਈ ਪ੍ਰੋਬਲਮ? ਹੋਰ ਕਿਵੇਂ ਚੱਲ ਰਿਹਾ ਪ੍ਰੋਗਰਾਮ ਅੱਜ ਵਿਆਹ ਦਾ?
ਹਾਂਜੀ ਹਾਂਜੀ, ਬਹੁਤ ਵਧੀਆ ਚੱਲ ਰਿਹਾ। ਮੌਲੀ ਆਂਟੀ, ਤੁਸੀਂ ਸੁਣਾਓ ਕੀ ਹਾਲ ਆ?
ਹਾਲ ਬਹੁਤ ਵਧੀਆ ਹੈ ਪੁੱਤਰ, ਹਾਲ ਬਹੁਤ ਵਧੀਆ।
ਹਾਂ ਠੀਕ ਹੈ,
ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਂ
ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਹਾਂਜੀ,
ਆਪਣੇ ਹੁਣ
ਡੋਲੀ ਚੜ ਗਈ ਆ, ਡੋਲੀ ਮੈਂ ਕਿਹਾ ਚੜਾ ਦਿੱਤੀ ਆ ਬ੍ਰੇਕ ਤੋਂ ਪਹਿਲਾਂ ਤੇ, ਬਸ ਹੁਣ ਡੋਲੀ ਜਦੋਂ ਆ ਕੇ ਰੁਕਣੀ ਆ ਤੇ ਉਸ ਤੋਂ ਬਾਅਦ ਦੀਆਂ ਰਸਮਾਂ ਕਰਨੀਆਂ। ਪਰ ਉਸ ਤੋਂ ਪਹਿਲਾਂ ਅੱਜ ਅਸੀਂ ਮੌਲੀ ਆਂਟੀ ਤੋਂ ਫਿਰ ਗੀਤ ਸੁਣਨੇ ਆ। ਜੇ ਤੁਸੀਂ ਦੱਸੋ ਵੀ ਅੱਜ ਕੀ ਕੀ ਸੁਣਾਓਗੇ ਸਾਨੂੰ?
ਹਾਂਜੀ ਹਾਂਜੀ, ਆਪਣੀ ਬਰਾਤ ਆ ਗਈ ਆ ਨਾ ਹੁਣ, ਡੋਲੀ ਵੀ ਤੁਰ ਗਈ ਆ,
ਡੋਲੀ ਤੋਰ ਦਿੱਤੀ। ਹਾਂਜੀ
ਅੱਛਾ ਅੱਛਾ ਜੀ, ਚਲੋ ਬਹੁਤ ਵਧੀਆ ਵਧੀਆ। ਹਾਂ ਮੈਂ ਤਾਂ ਸਿੱਛਣੀਆਂ ਤਿਆਰ ਕੀਤੀਆਂ ਸੀਗੀਆਂ।
ਜਰੂਰ ਜਰੂਰ, ਲੈ ਗੱਲ ਕੀ ਆ ਸੀ ਸਿੱਛਣੀਆਂ ਤਾਂ ਤੁਹਾਨੂੰ ਤੇ, ਮੈਂ ਤਾਂ ਕੋਈ ਸਿੱਛਣੀ ਸੁਣਾਈ ਨੀ, ਇਸੇ ਕਰਕੇ ਮੈਂ ਕਿਹਾ ਮੈਨੂੰ ਪਤਾ ਵੀ ਮੌਲੀ ਆਂਟੀ ਨੇ ਆਉਣਾ, ਉਹਨਾਂ ਤੋਂ ਸੁਣਾਗੇ।
ਚਲੋ ਜਦੋਂ ਬਰਾਤ ਆਉਂਦੀ ਆ ਫੇਰ ਥੋੜੀਆਂ ਸਿੱਛਣੀਆਂ ਦਾ ਕਰ ਲੈਣੇ ਆਪਾਂ, ਹਨਾ, ਰੌਣਕ ਥੋੜੀ ਲਾ ਲੈਣੇ ਆ।
ਹਾਂਜੀ ਹਾਂਜੀ, ਬਿਲਕੁਲ ਬਿਲਕੁਲ ਸਹੀ ਗੱਲ ਆ।
ਬਰਾਤੀਆਂ ਨੂੰ ਬਰਾਤ ਛੇੜਦੇ ਨੀ ਹੁੰਦੇ ਬਰਾਤੀਆਂ ਨੂੰ ਜਦੋਂ ਬਰਾਤ ਆਉਂਦੀ ਹੁੰਦੀ ਆ?
ਹਾਂਜੀ ਹਾਂਜੀ ਹਾਂਜੀ,
ਪਹਿਲੇ ਸਮੇਂ ਚ ਚੇਤਾ ਹੋਣਾ ਕੋਠੇ ਤੇ ਚੜ ਚੜ ਕੇ ਲੋਕੀ ਦੇਖਦੇ ਹੁੰਦੇ ਸੀ ਜਦੋਂ ਬਰਾਤ ਆਈ ਆ,
ਦੇਖਦੇ ਸੀ
ਤੇ ਫੇਰ ਸਿੱਛਣੀਆਂ ਦਿੰਦੀਆਂ ਹੁੰਦੀਆਂ ਸੀਗੀਆਂ। ਹਾਂ ਹਮ ਹਮ ਹਮ, ਚੱਲ ਆਪਾਂ ਸਿੱਛਣੀ ਸ਼ੁਰੂ ਕਰਦੇ ਆ ਫੇਰ।
ਚਲੋ ਚਲੋ ਬਿਲਕੁਲ।
ਸਾਡੇ ਤਾਂ ਵੇੜੇ ਚੰਨਣ ਦਾ ਸੋਟਾ, ਮੁੰਡਾ ਤੇ ਸੋਹਣਿਆ ਕਾਲਾ ਕਲੋਟਾ, ਰੰਗ ਤੇ ਰੂਪ ਕੋਈ ਨਹੀਂ ਬੇਲਾੜਿਆ, ਇਹ ਗੱਲ ਬਣਦੀ ਨਹੀਂ ਸਾਡੀ ਤੇ ਕੁੜੀ ਜਿਮ ਤਿਲਰੀ ਤਾਰੇ, ਮੁੰਡਾ ਤਾਂ ਜਾਪੇ ਜਿਵੇਂ ਡੰਗ ਗਵਾਰੇ, ਇਹ ਜੋੜੀ ਮਿਲਦੀ ਨਹੀਂ ਬੇਲਾੜਿਆ, ਇਹ ਗੱਲ ਬਣਦੀ ਨਹੀਂ ਸਾਡੇ ਤਾਂ ਵਿਹੜੇ ਵਿੱਚ ਪੀਪਾ ਕਿਉਂਦਾ, ਨੱਖ ਹੈ ਸੀਨਾ ਸੁਣਿਆ ਮੁੰਡੇ ਦੇ ਪਿਓ ਦਾ, ਮਾਂ ਦੀ ਇੱਕ ਅੱਖ ਨਹੀਂ ਦੇ ਲਾੜਿਆ ਇਹ ਗੱਲ ਬਣਦੀ ਨਹੀਂ ਸਾਡੇ ਤਾਂ ਵਿਹੜੇ ਵਿੱਚ ਇੰਡੀਏ ਤੋਰੀ ਮੁੰਡੇ ਦਾ ਮਾਮਾ ਜਿਵੇਂ ਕਣਕ ਦੀ ਬੋਰੀ ਗੋਗੜ ਤੇ ਹਿੱਲਦੀ ਨਹੀਂ ਹਾਂਜੀ ਸਾਡੇ ਪੜੋਲੇ ਵਿਚ ਮੱਕੀ ਦੇ ਦਾਣੇ ਜਾਂਜੀ ਤਾਂ ਆਏ ਸਾਰੇ ਗੰਜੇ ਤੇ ਕਾਣੇ ਬੰਦਾ ਕੋਈ ਕੰਮ ਦਾ ਨਹੀਂ ਸਾਡੇ ਤੇ ਕੋਠੇ ਉੱਤੇ ਉੱਡੇ ਫਲੂਸ ਵੇ ਮੁੰਡਿਆ ਵੇ ਬਾਪੂ ਤੇਰਾ ਡਾਡਾ ਕੰਜੂਸ ਵੇ ਖੀਸਾ ਹਿਲਾਮ ਦਾ ਨਹੀਂ ਸਾਡੀ ਪਰਾਤ ਵਿੱਚ ਗੁਜਦਾ ਏ ਆਟਾ ਜੰਜ ਦੇ ਵਿੱਚ ਜਾਪੇ ਸ਼ੁਗਲ ਦਾ ਕਾਟਾ ਸ਼ੁਗਲ ਮਨਾਇਆ ਕਿਸੇ ਨਹੀਂ ਬੇਲਾੜਿਆ ਇਹ ਗੱਲ ਬਣਦੀ ਨਹੀਂ ਫੇਰ ਸੁਖਪ੍ਰੀਤ ਜਦੋਂ ਕੁੜੀ ਨੂੰ ਤੋਰਦੇ ਹੁੰਦੇ ਸਿੱਖਿਆ ਨੀ ਦਿੰਦੇ ਹੁੰਦੇ ਸਿੱਖਿਆ ਸਹੇਲੀਆਂ ਪੜ੍ਹਦੀਆਂ ਹੁੰਦੀਆਂ
ਬਿਲਕੁਲ ਹਾਂਜੀ
ਆਹੋ
ਅੱਛਾ ਜਿਹੜੀ ਕੁੜੀ ਨੂੰ ਤੋਰਨ ਵੇਲੇ ਦਾ ਕੋਈ ਗੀਤ ਹੈਗਾ ਕੋਈ ਸੁਹਾਗ ਹਾਂ ਚਲੋ ਉਹ ਵੀ ਸੁਣਾ ਦੋ ਹਾਂ
ਆਪਾਂ ਪਹਿਲਾਂ ਕਵਿਤਾ ਪੜ੍ਹ ਲਿਆ ਦੂਜੀ ਸਿੱਖਿਆ ਪੜ੍ਹ ਲੈਂਦੇ ਆ ਫਿਰ ਕੁੜੀ ਤੋਰਨ ਵੇਲੇ ਦਾ ਵੀ ਗੱਲ ਬਾਤ ਹੈਨਾ
ਠੀਕ ਆ ਹਾਂਜੀ ਹਾਂਜੀ ਹਾਂਜੀ
ਠੀਕ ਹੀ ਬਣ ਹਾਂਜੀ ਸ਼ੁਰੂ ਕਰਾਂ
ਹਾਂਜੀ
ਧੀ ਕੀ ਬਣਾਈ ਬਣਾਉਣ ਵਾਲੇ ਪਾਲ ਪਲੋਸ ਕੇ ਹੱਥੀ ਵਿਛੋੜ ਦੇਣਾ ਮੋਤੀ ਕੱਢ ਕੇ ਆਪਣੇ ਹਾਰ ਵਿੱਚੋਂ ਕਿਸੇ ਹੋਰ ਦੀ ਮਾਲਾ ਚ ਜੋੜ ਦੇਣਾ ਹੱਥੀ ਕੱਟ ਦੇਣਾ ਟੁਕੜਾ ਜਿਗਰ ਨਾਲੋਂ ਖੂਨ ਅੱਖੀਆਂ ਦੀ ਰਾਹੀਂ ਰੋੜ ਦੇਣਾ ਇਸ ਪੱਥਰ ਜਿਹੀ ਰਸਮ ਦਾ ਕੰਮ ਇਹੋ ਸ਼ੀਸ਼ਾ ਮਾਪਿਆਂ ਦੇ ਦਿਲ ਦਾ ਤੋੜ ਦੇਣਾ ਮੋਤੀ ਡੋਲ ਨਾ ਬਚੀਏ ਅੱਖੀਆਂ ਚੋਂ ਹੱਸ ਕੇ ਮੰਨ ਲੈ ਰਸਮ ਦੇ ਭਾਣਿਆਂ ਨੂੰ ਤੀਰ ਇਸ ਜੁਦਾਈ ਦੇ ਪਹਿਣੇ ਖਾਣੇ ਮਾਪੇ ਮੜਿਆ ਈ ਰਾਜਿਆਂ ਰਾਣਿਆਂ ਨੂੰ ਹੈਨਾ ਮਾਤਾ ਡੋਲ ਗਈ ਹੈ ਡੋਲੇ ਅੱਖੀਆਂ ਚੋ ਸ਼ਮ ਸ਼ਮ ਨੀਰ ਧੀਏ ਤੈਨੂੰ ਜਾਂਦੀ ਨੂੰ ਦੇਖ ਕੇ ਪਿਤਾ ਤੇਰਾ ਹੋਇਆ ਬੇਕ ਵਿਛੋੜਾ ਦਲਗੀਰ ਧੀਏ ਅੱਜ ਤੇਰੀ ਜਦਾਈ ਵਿਚ ਡੁੱਬੇ ਹੋਏ ਸੰਗੀਨ ਅਦਾਸ ਨੇ ਵੀਰ ਧੀਏ ਕਿਸੇ ਹੰਝੂਆਂ ਦੇ ਨਾਲ ਲਿਖ ਛੱਡੀ ਇਹਨਾਂ ਧੀਆਂ ਦੀ ਕਿਸੇ ਤਕਦੀਰ ਧੀਏ ਤ੍ਰਿੰਜਣ ਹੋ ਗਿਆ ਸੁਨਣਾ ਸਹੇਲੀਆਂ ਦਾ ਪੂੰਜ ਵਿਛੜ ਕੇ ਚੱਲੀ ਅੱਜ ਡਾਰ ਵਿਚੋਂ ਲੱਗ ਲੱਗ ਗਲੇ ਕਿਵੇਂ ਦੁਸਕ ਰਹੀਆਂ ਛਣਕਣ ਅਥਰੂ ਭੈਣਾਂ ਦੇ ਪਿਆਰ ਵਿਚੋਂ ਖੁਸ਼ੀ ਸਹੁਰਿਆਂ ਦੇ ਘਰ ਵਿਚ ਅੱਜ ਨੱਚੇ ਵਿਹੜਾ ਮਾਪਿਆਂ ਦਾ ਹੋ ਗਿਆ ਜਲਗੀਰ ਗਿਆ ਹਾਂ ਇਸ ਤਰ੍ਹਾਂ ਗਾਉਂਦੇ ਹੁੰਦੇ ਜਿੱਦਾਂ ਨਾ ਸਿੱਖਿਆ
ਏਦਾਂ ਹੁੰਦੇ ਸੀ ਬਹੁਤ ਵਧੀਆ ਸਹੀ ਗੱਲ ਉਹੀ ਯਾਦ ਆ ਗਈ ਉਹੀ ਸਿੱਖਿਆ ਏਦਾਂ ਹੀ ਪੜ੍ਹਦੇ ਹੁੰਦੇ ਸੀਗੇ ਤੇ ਮੈਂ ਇਹੀ ਸੋਚ ਰਹੀ ਸੀ ਵੀ ਇਹ ਸਿੱਖਿਆ ਉਸ ਵੇਲੇ ਕਿੰਨੀ ਇਮੋਸ਼ਨਲ ਲੱਗਦੀ ਹੁੰਦੀ ਸੀ ਤੇ ਜੇ ਅੱਜ ਕੱਲ ਕੋਈ ਪੜ੍ਹੇ ਤਾਂ ਮੈਨੂੰ ਲੱਗਦਾ ਵੀ ਜਿਹੜੀ ਵਿਆਹ ਵਾਲੀ ਕੁੜੀ ਹੋਣੀ ਉਹਦੇ ਹਾਸਾ ਨਿਕਲ ਜਾਣਾ ਵੀ ਇਹ ਕੀ ਕਹੀ ਜਾਂਦੇ ਆ ਨਹੀਂ
ਹਾਂਜੀ ਹਾਂਜੀ ਸਮਝ ਲੈਣਾ
ਸਮਝ ਨੀ ਉਹੀ ਪਰ ਇਹ ਜਿਹੜੀ ਸਿੱਖਿਆ ਜਾਂ ਸੇਰਾ ਪੜ੍ਹਦੇ ਹੁੰਦੇ ਸੀ ਯਾਦ ਆ ਜਦੋਂ ਬਚਪਨ ਚ ਅਸੀਂ ਸੁਣੀਦਾ ਹੁੰਦਾ ਸੀਗਾ ਤੇ ਕਿੰਨੇ ਇਮੋਸ਼ਨਲ ਹੋ ਜਾਂਦੇ ਸੀ ਔਰ ਕਈ ਬੈਠੇ ਹੁੰਦੇ ਸੀ ਜਿਹੜੇ ਅੱਖਾਂ ਪੂੰਝਦੇ ਹੁੰਦੇ ਸੀ ਇਹਨਾਂ ਚੀਜ਼ਾਂ ਦੇ ਨਾਲ ਕਿਉਂਕਿ ਉਸ ਚੀਜ਼ ਨੂੰ ਉਹ ਰਿਲੇਟ ਕਰ ਪਾਉਂਦੇ ਸੀ ਇਹ ਫੀਲ ਕਰ ਪਾਉਂਦੇ ਸੀ ਇਹ ਚੀਜ਼ਾਂ ਕਿਤੇ ਨਾ ਕਿਤੇ ਮਿਸਿੰਗ ਹੋ ਗਈਆਂ ਟਾਈਮ ਦੇ ਨਾਲ ਪਰ ਬਹੁਤ ਵਧੀਆ ਮੈਂ ਇਹ ਸੇਰੇ ਸਿੱਖਿਆ ਦੀ ਗੱਲ ਵੀ ਅੱਜ ਪ੍ਰੋਗਰਾਮ ਚ ਕੀਤੀ ਸੀ ਆਂਟੀ ਔਰ ਬੜਾ ਵਧੀਆ ਲੱਗਾ ਤੁਸੀਂ ਇਹ ਯਾਦ ਕਰਵਾ ਦਿੱਤੀ ਉਹੀ ਸਿੱਖਿਆ ਜਿਹੜੀ ਉਸ ਵੇਲੇ ਪੜ੍ਹੀ ਜਾਂਦੀ ਸੀਗੀ ਜੀ ਤੇ ਡੋਲੀ ਡੋਲੀ ਤੋਰਨ ਵੇਲੇ ਦਾ ਕੋਈ ਆਉਂਦਾ ਤੁਹਾਨੂੰ ਤੇ ਉਹ ਵੀ ਸੁਣਾ ਦੋ
ਹਾਂਜੀ ਹਾਂਜੀ ਮਧਾਣੀਆਂ ਹਾਏ ਮੇਰੇ ਡਾਡੇ ਅਰਬਾ ਕਿਨਾ ਜੰਮੀਆਂ ਕਿਨਾ ਨੇ ਲੈ ਜਾਣੀਆਂ ਹਏ ਸੀਤਾ ਇਹਨਾਂ ਸਕਿਆਂ ਵੀਰਾਂ ਨੇ ਡੋਲਾ ਤੋਰ ਕੇ ਅਦਾਨੂ ਕੀਤਾ ਹੈ ਸੀਤਾ ਇਹਨਾਂ ਸਕੀਆਂ ਭਾਬੀਆਂ ਨੇ ਡੋਲਾ ਤੋਰ ਕੇ ਕੱਚਾ ਦੁੱਧ ਪੀਤਾ ਹੈ ਚੱਲੀਆਂ ਮਾਮਾ ਤੀਆਂ ਮਿਲਣ ਲੱਗੀਆਂ ਚਾਰੇ ਕੰਧਾਂ ਨੇ ਚਵਾਰੇ ਦੀਆਂ ਲੀਆਂ ਹੈ
ਬਹੁਤ ਵਧੀਆ ਬਹੁਤ ਵਧੀਆ ਔਰ ਹਰਜਿੰਦਰ ਘੁੰਮਣ ਅੰਕਲ ਨੇ ਵੀ ਹਾਂਜੀ ਹਰਜਿੰਦਰ ਘੁੰਮਣ ਹੁਣਾਂ ਨੇ ਮੈਸੇਜ ਕੀਤਾ ਕਹਿੰਦੇ ਸਤਿ ਸ੍ਰੀ ਅਕਾਲ ਜੀ ਕਹਿੰਦੇ ਬਰਾਤ ਨੂੰ ਰੋਟੀ ਖਾਣ ਵੇਲੇ ਬਰਾਤ ਨੂੰ ਬੰਦੇ ਹੁੰਦੇ ਸੀ ਸੋ ਮੌਲੀ ਜੀ ਦੀ ਆਵਾਜ਼ ਕਹਿੰਦੇ ਬਹੁਤ ਹੀ ਵਧੀਆ ਹੈ ਧੀ ਕਿਸੇ ਰਾਜੇ ਨੇ ਵੀ ਅੱਜ ਤੱਕ ਨਹੀਂ ਰੱਖੀ ਘਰ ਦੇ ਵਿੱਚ ਬਿਲਕੁਲ ਸਹੀ ਗੱਲ ਜੀ ਇਹ ਰੀਤ ਜਿਹੜੀ ਚੱਲੀ ਆ ਰਹੀ ਹੈ ਚੱਲੀ ਜਾਣੀ ਹੈ ਏਦਾਂ ਹੀ ਔਰ ਬਿਲਕੁਲ ਤੁਹਾਡੀ ਆਵਾਜ਼ ਸੱਚੀ ਬਹੁਤ ਸੋਹਣੀ ਹੈ ਮੌਲੀ ਆਂਟੀ ਔਰ ਆ ਕੇ ਸਾਡੇ ਪ੍ਰੋਗਰਾਮ ਚ ਏਦਾਂ ਹੀ ਕੁਛ ਨਾ ਕੁਛ ਗੁਣਗੁਣਾਉਂਦੇ ਰਿਹਾ ਕਰੋ ਤੇ ਰੌਣਕਾਂ ਲਾਉਂਦੇ ਰਿਹਾ ਕਰੋ
ਠੀਕ ਹੈ ਪੁੱਤਰ ਠੀਕ ਹੈ ਇੱਕ ਆਪਣੇ ਗਾਉਂਦੇ ਹੁੰਦੇ ਆ ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ ਲਿਖੀਆਂ ਨਸੀਬਾਂ ਦੀਆਂ ਲਿਖੀਆਂ ਨਸੀਬਾਂ ਦੀਆਂ ਚੋਲੀ ਦੇ ਵਿੱਚ ਪੈ ਗਈਆਂ ਹਾਏ ਬਾਬਲ ਮੇਰੀਆਂ ਹੋ ਜੁਗ ਜੁਗ ਜੀਵਨ ਚਾਲਾ ਮੇਰੇ ਸੋਹਣ ਵੀਰ ਪਿਆਰੇ ਸਤੀਵਾਨਾ ਸਤੀਵਾਨਾ ਲੱਗੇ ਮੇਰੀ ਮਾਂ ਦੇ ਰਾਜ ਦੁਲਾਰੇ ਮਾਮੇ ਮਾਸੀਆਂ ਭੂਆ ਛੱਡ ਕੇ ਮਾਮੇ ਮਾਸੀਆਂ ਭੂਆ ਛੱਡ ਕੇ ਡੋਲੀ ਦੇ ਵਿੱਚ ਬਹਿ ਗਈਆਂ ਹਾਏ ਬਾਬਲ ਮੇਰੀਆਂ ਬਾਬਲ ਮੇਰੀਆਂ ਤੇਰੇ ਘਰ ਰਹਿ ਗਈਆਂ
ਬਹੁਤ ਸੋਹਣਾ ਬਹੁਤ ਸੋਹਣੇ ਗੀਤ ਤੁਸੀਂ ਮੌਲੀ ਆਂਟੀ ਸੁਣਾਏ ਔਰ ਬਹੁਤ ਬਹੁਤ ਸ਼ੁਕਰੀਆ ਸਹੀ ਗੱਲ ਆ ਵਿਆਹ ਵਰਗੀ ਰੌਣਕ ਲਾ ਦਿੱਤੀ ਸੀ ਪਿਛਲੀ ਵਾਰੀ ਵੀ ਤੁਸੀਂ ਤੇ ਇਸ ਵਾਰੀ ਵੀ ਸੋ ਬਹੁਤ ਬਹੁਤ ਸ਼ੁਕਰੀਆ ਹੁਣ ਭਾਜੀ ਸਾਡੇ ਕੋਲ ਹੈ ਨੀ ਕੋਈ ਭਾਜੀ ਵਰਗੀਆਂ ਮਿੱਠੀਆਂ ਮਿੱਠੀਆਂ ਗੱਲਾਂ ਹੀ ਆ ਸਾਡੇ ਸਾਰਿਆਂ ਦੀਆਂ ਉਹ ਹੀ ਦਿੰਨੇ ਆ ਤੁਹਾਨੂੰ
ਨਹੀਂ ਸਮਝ ਲਓ ਤੁਸੀਂ ਕਹਿਤਾ ਸਾਨੂੰ ਭਾਜੀ ਮਿਲ ਗਈ
ਠੀਕ
ਸਾਨੂੰ ਤੁਹਾਡੇ ਲੱਡੂ ਵੀ ਮਿਲ ਗਿਆ ਤੁਹਾਡੀ ਮਿੱਠੀ ਚੀਰਨੀ ਵੀ ਮਿਲ ਗਈ ਤੁਹਾਨੂੰ ਸਾਰਾ ਕੁਛ ਮਿਲ ਗਿਆ ਗੋਗਲੇ ਵੀ ਮਿਲ ਗਿਆ ਸਾਰਿਆਂ ਦਾ ਦਿਨ ਅੱਜ ਵਧੀਆ ਵਧੀਆ ਲੰਘੇ ਠੀਕ ਆ
ਜੀ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਮੌਲੀ ਜੌਹਰ ਹੁਣੀ ਐਡੀਲੇਡ ਤੋਂ ਬਹੁਤ ਹੀ ਪਿਆਰੀ ਜੀ ਸ਼ਖਸੀਅਤ ਹਮੇਸ਼ਾ ਜ਼ਿੰਦਾ ਦਿਲ ਔਰ ਹੱਸਦੇ ਹਸਾਉਂਦੇ ਰਹਿੰਦੇ ਆ ਇਹ ਕਾਲ ਇੱਕ ਹੋਰ ਆ ਰਹੀ ਹੈ ਪ੍ਰੋਗਰਾਮ ਦੇ ਵਿੱਚ ਹੈਲੋ ਹੈਲੋ
ਹੈਲੋ ਹੈਲੋ ਹਾਂਜੀ
ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਨਪ੍ਰੀਤ
ਹਾਂਜੀ ਹਾਂਜੀ
ਹਾਂਜੀ ਆਜਾ ਸਹੇਲੀ ਮੈਂ ਪਹਿਲਾਂ ਤੇਰਾ ਤਾਰੁਫ ਕਰਵਾ ਦਵਾਂ ਆਪਣੇ ਹਾਂਜੀ ਆਜੋ ਲੰਘਿਆ ਮਨਪ੍ਰੀਤ
ਹਾਂਜੀ ਹਾਂਜੀ ਲੰਘਿਆ
ਮੈਂ ਮਨਪ੍ਰੀਤ ਦੀ ਦੇਖਿਆ ਪਹਿਲਾਂ ਮੈਂ ਸਾਰਿਆਂ ਨੂੰ ਦੱਸਦਾ ਬਈ ਜੀ ਮਨਪ੍ਰੀਤ ਕਹਿ ਲੋ ਭਈ ਮੇਰੀ ਬਹੁਤ ਪਿਆਰੀ ਜਿਹੀ ਸਹੇਲੀ ਹੈ ਇੱਥੇ ਐਡੀਲੇਡ ਦੇ ਵਿੱਚ ਸੋਚੀਦਾ ਹੁੰਦਾ ਨਾ ਫੇਰ ਕਈ ਵਾਰੀ ਜ਼ਿੰਦਗੀ ਦੇ ਵਿੱਚ ਬਸ ਜਦੋਂ ਪੜ੍ਹ ਲਏ ਜਦੋਂ ਕਾਲਜ ਜਾਂਦੇ ਸੀ ਜਾਂ ਯੂਨੀਵਰਸਿਟੀ ਚ ਸੀ ਉਦੋਂ ਹੀ ਦੋਸਤ ਸਹੇਲੀਆਂ ਬਣਦੇ ਆ ਪਰ ਰੱਬ ਨੇ ਸਹੇਲੀ ਮੇਰੇ ਲਈ ਆਸਟ੍ਰੇਲੀਆ ਚ ਰੱਖੀ ਹੋਈ ਸੀਗੀ ਸੋ ਰੌਣਕ ਹੀ ਬਹੁਤ ਹੈ ਜਿੱਥੇ ਜਾਂਦੀ ਹੈ ਰੌਣਕਾਂ ਪੂਰੀਆਂ ਲਾ ਦਿੰਦੀ ਹੈ ਤੇ ਅੱਜ ਬਈ ਮੇਰੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਵੀ ਲਹਿਰਾਂ ਲਾਉਣ ਆ ਹੀ ਗਈ ਫਿਰ ਹੋਰ ਸੁਣਾ ਕੀ ਹਾਲ ਹੈ ਮਨਪ੍ਰੀਤ ਹੈਲੋ ਜੀ, ਮੈਨੂੰ ਲੱਗਦਾ ਆਵਾਜ਼ ਨਹੀਂ ਆ ਰਹੀ ਆ, ਆਵਾਜ਼ ਕੱਟ ਗਈ ਮਨਪ੍ਰੀਤ ਦੀ, ਤੇ ਦੁਬਾਰਾ ਕਾਲ ਕਰਦੀ ਆ ਤੇ ਫਿਰ ਪ੍ਰੋਗਰਾਮ ਦੇ ਵਿੱਚ ਲੈਣੇ ਆ। ਪਰ ਜਗਤਾਰ ਭਾਜੀ ਦਾ ਮੈਸੇਜ ਜਿਹੜਾ ਭਾਜੀ ਨੇ ਮੈਨੂੰ ਥੋੜਾ ਥੋੜਾ ਲਿਖ ਕੇ ਭੇਜਿਆ ਸੀਗਾ, ਉਹ ਮੈਂ ਪੂਰਾ ਇੱਕ ਵਾਰੀ ਦੁਬਾਰਾ ਪੜ੍ਹਦੀ ਹਾਂ। ਬਹੁਤ ਸੋਹਣੀ ਉਹਨਾਂ ਨੇ ਇੱਕ ਤਸਵੀਰ ਖਿੱਚੀ ਆ ਆਪਣੀ ਯਾਦ ਦੀ। ਸੋ ਇਹਨਾਂ ਨੇ ਆਪਣੀ 80-81 ਦੀ ਜਿਹੜੀ ਯਾਦ ਹੈ ਉਹ ਇਹਨਾਂ ਨੇ ਸਾਂਝੀ ਕੀਤੀ ਹੈ। ਲਿਖੇ, ਸਾਡੇ ਫੁੱਫੜ ਜੀ ਹੁਣਾਂ ਦਾ ਟਰਾਂਸਪੋਰਟ ਦਾ ਕਾਰੋਬਾਰ ਸੀ ਕਲਕੱਤੇ ਵਿੱਚ, ਉਹਨਾਂ ਕੋਲ ਏਸੀ ਗੱਡੀ ਸੀ। ਮੇਰੇ ਵੱਡੇ ਭਰਾ ਦਾ ਵਿਆਹ ਸੀ, ਵੀਰੇ ਦਾ ਸਰਵਾਲਾ ਮੈਂ ਹੀ ਸੀ, ਮੈਨੂੰ ਏਸੀ ਵਾਲੀ ਗੱਡੀ ਚ ਬੈਠਣ ਦਾ ਮੌਕਾ ਮਿਲ ਗਿਆ। ਇੱਕ ਬਿਠਾ ਮੋਹਰੇ ਲਿਆ, ਮਹੀਨਾ ਜੂਨ ਦਾ, ਠੰਡ ਜਿਹੀ ਲੱਗੇ, ਪੁੱਛਣ ਤੇ ਪਤਾ ਲੱਗਾ ਗੱਡੀ ਚ ਏਸੀ ਲੱਗਾ ਹੈ। ਹੁਣ ਏਸੀ ਕੀ ਬਲਾ ਦਾ ਨਾਮ ਹੈ, ਅਸੀਂ ਤਾਂ ਕਹਿੰਦੇ ਚੋਪੀ ਵੱਟ ਲਈ। ਆਨੰਦ ਕਾਰਜ ਦੇਖਿਆ ਜੋ ਉਸ ਸਮੇਂ ਘਰ ਹੀ ਹੁੰਦਾ ਸੀ। ਵੀਰੇ ਨੂੰ ਗੁਰਦੁਆਰੇ ਚ ਬਿਠਾਇਆ ਗਿਆ, ਥੋੜੀ ਦੇਰ ਬਾਅਦ ਇੱਕ 5-7 ਕੱਪੜਿਆਂ ਚ ਲਪੇਟ ਕੇ ਕਬੂਤਰ ਨੂੰ ਨਾਲ ਲਿਆ ਕੇ ਬਿਠਾ ਦਿੱਤਾ। ਡੋਲੀ ਤੁਰਨ ਵੇਲੇ ਨੈਣ ਆਉਂਦੀ ਸੀ, ਗੱਡੀ ਤੁਰ ਪਈ। ਨੈਣ ਕਹੇ ਸ਼ੀਸ਼ਾ ਖੋਲੋ, ਮੈਨੂੰ ਤੇਲ ਚੜੂਗਾ। ਫੁੱਫੜ ਜੀ ਕਹਿਣ ਨਹੀਂ, ਏਸੀ ਚੱਲਦਾ। ਨੈਣ ਤੇ ਫੁੱਫੜ ਜੀ ਦੀ ਕਾਫੀ ਬਹਿਸ ਵਸਈਆ ਹੋਇਆ। ਅਖੀਰ ਭੂਆ ਜੀ ਨੇ ਫੁੱਫੜ ਜੀ ਨੂੰ ਕਿਹਾ, ਇਹਨਾਂ ਨੂੰ ਏਸੀ ਦਾ ਕੀ ਪਤਾ, ਤੁਸੀਂ ਸ਼ੀਸ਼ਾ ਖੋਲ ਦਿਓ। ਫੁੱਫੜ ਜੀ ਫਿਰ ਵੀ ਜਿੱਦ ਦੇ ਪੱਕੇ ਕਹਿੰਦੇ। ਭਾਬੀ ਨੇ ਪਿੰਡ ਵਾਲੀ ਨੈਣ ਆਪਣੇ ਪਿੰਡ ਜਾ ਕੇ ਕਈ ਦਿਨ ਤੱਕ ਇਹ ਗੱਲਾਂ ਕਰਦੀ ਰਹੀ। ਪ੍ਰੀਤ ਦੇ ਸਹੁਰਿਆਂ ਦੀ ਤਾਂ ਡੋਲੀ ਵਾਲੀ ਕਾਰ ਹੀ ਖਰਾਬ ਸੀ, ਨਾ ਮੈਨੂੰ ਉਲਟੀ ਆਈ, ਨਾਲੇ ਮੈਨੂੰ ਸ਼ੀਸ਼ੇ ਬੰਦ ਤੇ ਵੀ ਠੰਡ ਲੱਗੀ ਗਈ। ਇਹ ਗੱਲਾਂ ਭਾਬੀ ਮਾਂ ਨੇ ਕਾਫੀ ਦੇਰ ਬਾਅਦ ਦੱਸੀਆਂ। ਹੁਣ ਤਾਂ ਪਤਾ ਨਹੀਂ ਉਹ ਨੈਣ ਜਿਉਂਦੀ ਹੈ ਜਾਂ ਨਹੀਂ, ਪਰ ਭਾਬੀ ਜੀ ਨੂੰ ਅਜੇ ਵੀ ਕਦੇ ਕਦੇ ਠੰਡ ਵਾਲੀ ਨੈਣ ਦਾ ਹਾਲ ਪੁੱਛ ਲਈਦਾ ਹੈ। ਬਿਲਕੁਲ ਸਹੀ ਗੱਲ ਹੈ, ਉਹ ਨੈਣ ਨੇ ਤਾਂ ਇਹੀ ਕਹਿਣਾ ਵੀ ਗੱਡੀ ਖਰਾਬ ਆ ਇਹਨਾਂ ਦੀ ਹੈ, ਸ਼ੀਸ਼ੇ ਹੀ ਨੀ ਥੱਲੇ ਹੁੰਦੇ ਕਾਰ ਦੇ। ਸੋ ਬਿਲਕੁਲ ਜੀ, ਇਹ ਅਣਭੋਲ ਜਿਹੀਆਂ ਗੱਲਾਂ ਹੁੰਦੀਆਂ ਸੀਗੀਆਂ ਜਦੋਂ ਜਦੋਂ ਇਹ ਚੀਜ਼ਾਂ ਆਈਆਂ, ਉਦੋਂ ਲੋਕਾਂ ਨੂੰ ਕਿੱਥੇ ਪਤਾ ਹੁੰਦਾ ਸੀ ਇਹ ਚੀਜ਼ਾਂ ਦਾ। ਖਾਸ ਕਰਕੇ ਵਾਲੇ ਭੋਲੇ ਜਿਹੇ ਪਿੰਡਾਂ ਦੇ ਲੋਕ ਜਿਹੜੇ ਹੁੰਦੇ ਸੀਗੇ, ਉਹਨਾਂ ਲਈ ਇਹ ਚੀਜ਼ਾਂ ਤੇ ਜਾਦੂ ਵਰਗੀਆਂ ਹੀ ਹੁੰਦੀਆਂ ਸੀ। ਸੋ ਬਹੁਤ ਬਹੁਤ ਸ਼ੁਕਰੀਆ ਇਹ ਪਿਆਰੀ ਜਿਹੀ ਇਹ ਤਸਵੀਰ ਸਾਡੇ ਅੱਗੇ ਖਿੱਚਣ ਦੇ ਲਈ। ਤੇ ਹੈਲੋ,
ਹੈਲੋ, ਹਾਂਜੀ
ਹਾਂਜੀ ਮਨਪ੍ਰੀਤ, ਹਾਂਜੀ ਹਾਂਜੀ ਮਨਪ੍ਰੀਤ, ਬਸ ਠੀਕ ਆ, ਵਧੀਆ ਵਧੀਆ। ਮੈਂ ਤੇ ਮਨਪ੍ਰੀਤ ਦੀ ਇੰਟਰੋਡਕਸ਼ਨ ਹੀ ਕਰਵਾਉਂਦੀ ਸੀ, ਉਧਰੋਂ ਕਾਲ ਕੱਟ ਹੋ ਗਈ।
ਨੈਟਵਰਕ ਦਾ ਪ੍ਰੋਬਲਮ।
ਹਾਂ ਹਾਂ ਹਾਂ, ਤੇ ਮਨਪ੍ਰੀਤ ਵਿਆਹ ਦੀਆਂ ਗੱਲਾਂ ਕਰਦੇ ਪਏ ਅਸੀਂ ਭਈ, ਵਿਆਹ ਦੀਆਂ ਰਸਮਾਂ ਜਿਹੜੀਆਂ ਹੁੰਦੀਆਂ ਸੀਗੀਆਂ, ਡੋਲੀ ਤੋੜ ਦਿੱਤੀ ਆ ਤੇ ਡੋਲੀ ਹੁਣ ਅਜੇ ਤੱਕ ਖੜੀ ਨੀ ਹੋਈ, ਆ ਕੇ ਤੁਰੀ ਜਾਂਦੀ ਪਈ ਆ ਡੋਲੀ, ਹਜੇ ਖੜੀ ਕਰਨੀ ਆ, ਪਾਣੀ ਵਾਰਨਾ ਆ। ਪਰ ਤੂੰ ਸੁਣਾ, ਕਿਹੜੀ ਯਾਦ ਕੋਈ ਤੈਨੂੰ ਯਾਦ ਆਈ ਜਿਹੜੀ ਬਚਪਨ ਚ ਦੇਖੇ ਵਿਆਹਾਂ ਦੀ ਹੋਵੇ, ਜਿਹੜੀ ਲੱਗਦੀ ਹੋਵੇ ਵੀ ਅੱਜ ਦੇ ਵਿਆਹਾਂ ਤੋਂ ਬੜਾ ਵੱਖਰਾ ਜਿਹਾ ਵਿਆਹ ਸੀ ਉਹ?
ਵਿਆਹ ਦੇ ਵਿੱਚ ਕਿੰਨਾ ਮਤਲਬ, ਜਿਵੇਂ ਅੱਜ ਕੱਲ ਦਾ ਪੁਰਾਣੇ ਵਿਆਹ ਵਰਗੀ ਕੋਈ ਗੱਲ ਹੀ ਨੀ ਹੈਗੀ, ਕਿੰਨਾ ਚਾਅ ਹੁੰਦਾ, ਕਿੰਨੇ ਕਿੰਨੇ ਦਿਨ ਪਹਿਲਾਂ ਜਾ ਕੇ ਆਪਣੇ ਮਤਲਬ ਵਿਆਹ, ਮਹੀਨਾ ਮਹੀਨਾ ਪਹਿਲਾਂ ਗੀਤ ਗਾਉਣੇ ਘਰਾਂ ਦੇ ਵਿੱਚ, ਤੇ ਹੁਣ ਤਾਂ ਫਟਾਫਟ ਇੱਕ ਇੱਕ ਦਿਨ ਦੇ ਵਿੱਚ ਵਿਆਹ ਨਿਬੜ ਜਾਂਦੇ ਆ। ਮੈਂ ਤਾਂ ਮੌਲੀ ਆਂਟੀ ਦਾ
ਬਿਲਕੁਲ ਸਹੀ ਗੱਲ
ਡੋਲੀ ਦੇ ਗੀਤ ਯਾਦ ਆਏ ਵੀ, ਉਦੋਂ ਹਰ ਦਸ ਹੀ ਜਿਹੜਾ ਬੰਦਾ ਕਿਹੜਾ ਹੁੰਦਾ ਸੀ, ਗੀਤ ਸੁਣ ਸੁਣ ਕੇ ਹੀ ਰੋ ਪੈਂਦਾ ਸੀਗਾ ਹਨਾ, ਜਦੋਂ ਡੋਲੀ ਤੁਰਦੀ ਹੁੰਦੀ ਸੀ
ਰੋ ਪੈਂਦਾ ਸੀ। ਬਿਲਕੁਲ ਬਿਲਕੁਲ ਹਾਂ, ਮਨਪ੍ਰੀਤ ਕੋਈ ਡੋਲੀ ਤੁਰਨ ਵੇਲੇ ਦਾ ਸੁਹਾਗ ਆਉਂਦਾ ਤੇ ਉਹ ਸੁਣਾ ਜ਼ਰੂਰ।
ਹਾਂ ਮੈਂ ਉਹੀ ਸੁਣਦੀ ਸੀ ਮੌਲੀਆਂ ਜਦੋਂ ਸੁਣਾਉਂਦੇ ਸੀ, ਮੈਂ ਕਿਹਾ ਉਹ ਕਹਿੰਦੇ ਹੁੰਦੇ ਸੀ ਬੀਬੀ ਛੱਪੀ ਛੱਡ ਨੀ ਪੀੜੀ ਦੀ ਡੋਰ, ਸ਼ਾਦਾ ਨਹੀਂ ਹੋ ਜੋਰ ਜੋਰਾਂ ਵਾਲੇ ਚੱਲ। ਉਹ ਇਹ ਕਹਿੰਦੇ
ਹਾਂ ਕਿ ਏਦਾਂ ਕਹਿੰਦੀਆਂ ਹੁੰਦੀਆਂ ਸੀਗੀਆਂ,
ਹਾਂ ਵੀ ਸਾਡਾ ਅੱਜ ਤੋਂ ਤੇਰੇ ਤੇ ਹੱਕ ਮੁੱਕ ਗਿਆ ਤੇ ਤੂੰ ਮਤਲਬ
ਮੁੱਕ ਗਿਆ
ਹਨਾ।
ਔਰ ਬਦੋ ਬਦੀ ਅੱਖਾਂ ਜਥਰੂ ਆ ਜਾਂਦੇ ਹੁੰਦੇ ਸੀਗੇ, ਹਰ ਕਿਸੇ ਦੇ ਆ ਜਾਂਦੇ ਸੀਗੇ। ਮੈਨੂੰ ਲੱਗਦਾ ਕਈ ਤਾਂ ਬਰਾਤੀ ਵੀ ਰੋ ਪੈਂਦੇ ਹੁੰਦੇ ਸੀ।
ਜਾਣਦੇ ਹੁੰਦੇ ਨਹੀਂ ਹੁੰਦੇ, ਤੁਸੀਂ ਡੋਲੀ ਤੁਰਦੀ ਦੇਖਦੇ ਤੇ ਤੁਸੀਂ ਰੋ ਪੈਂਦੇ ਹਨਾ,
ਰੋ ਪੈਂਦੇ। ਸਹੀ ਗੱਲ ਆ, ਬਿਲਕੁਲ ਬਿਲਕੁਲ। ਔਰ ਚੱਲ ਫਿਰ ਮਨਪ੍ਰੀਤ ਏਦਾਂ ਕਰਦੇ ਹੁਣ ਤੂੰ ਨਾਲ ਹੀ ਆ ਤੇ ਜਦੋਂ ਇਹ ਪਾਣੀ ਹੁਣ ਬਰਾਤ ਨੂੰ ਵੀ ਡੋਲੀ ਖੜੀ ਕਰ ਲਈ ਹੈ ਡੋਲੀ ਆ ਗਈ ਆ ਤੇ ਨਨਾਣ ਕੱਢਦੀ ਹੁੰਦੀ ਸੀ ਨਾ ਡੋਲੀ ਦੇ ਵਿੱਚੋਂ ਉਹਦੇ ਵਿੱਚੋਂ ਨਨਾਣ ਕੱਢਦੀ ਹੁੰਦੀ ਸੀਗੀ ਤੇ ਫਿਰ ਸੱਸ ਜਿਹੜੀ ਆ ਹਾਂ ਫਿਰ ਸੱਸ ਨੇ ਪਾਣੀ ਵਾਰਨਾ
ਹਾਂ ਦੇ ਆਉਂਦਿਆਂ ਨੂੰ ਸਹੀ ਗੱਲ ਆ ਕਿੰਨੇ ਚਾਵਾਂ ਨਾਲ ਜੇ ਫਿਰਦੇ ਹੁੰਦੇ
ਕਿੰਨੇ ਚਾਵਾਂ ਦੇ ਨਾਲ ਨੂੰਹ ਨੂੰ ਅੰਦਰ ਲਿਆਉਂਦੀ ਹੁੰਦੀ ਸੀਗੀ ਹਾਂ ਉਹ ਪਾਣੀ ਵਾਰਨ ਵਗੈਰਾ ਦੀਆਂ ਜਿਹੜੀਆਂ ਰਸਮਾਂ ਉਹ ਤਾਂ ਚਲੋ ਅੱਜ ਵੀ ਚੱਲਦੀਆਂ ਆ ਪਰ ਇਹ ਆ ਅੱਜ ਕੱਲ ਥੋੜੀਆਂ ਡਿਜ਼ਾਈਨਰ ਗੜਵੀਆਂ ਦੇ ਨਾਲ ਪਾਣੀ ਵਾਰਿਆ ਜਾਂਦਾ ਸੀ ਉਹ ਪਿੱਤਲ ਦੀਆਂ ਗੜਵੀਆਂ ਦੇ ਨਾਲ ਪਾਣੀ ਵਾਰ ਹੁੰਦੇ ਦੇਖੇ ਆ ਹਾਂ ਸਹੀ ਗੱਲ ਆ ਤੇ ਅੱਛਾ ਪਾਣੀ ਵਾਰਨ ਵੇਲੇ ਦੀ ਵੀ ਇੱਕ ਵਾਰੀ ਸੁਣਾ ਦੇ ਪਾਣੀ ਵਾਰਨ ਵੇਲੇ ਵੀ ਜਿਹੜਾ ਗੀਤ ਗਾਉਂਦੀਆਂ ਹੁੰਦੀਆਂ ਉਹ ਵੀ ਸੁਣਾ ਦੇ ਮਨਪ੍ਰੀਤ
ਖੜੇ
ਅੱਛਾ ਨਵੀਂ ਭਾਬੀ ਆਈ ਦਾ ਘਰ ਚ ਕਿੰਨਾ ਚਾਅ ਹੁੰਦਾ ਹੈ ਨਾ
ਉਹ ਪਤਾ ਜਦੋਂ ਮਤਲਬ ਲੈ ਕੇ ਆਉਂਦਾ ਤਾਂ ਅੱਗੋਂ ਪਹਿਲਾਂ ਦਿੰਦੀਆਂ ਫੇਰਦੀਆਂ ਹੁੰਦੀਆਂ ਕਿ ਅੱਜ ਤੂੰ ਵੋਟਰ ਲੈ ਕੇ ਆਇਆ ਤੈਨੂੰ ਸਾਡਾ ਚਾਅ ਮਤਲਬ ਸਾਨੂੰ ਜਦੋਂ ਆ ਕੇ ਮੱਥਾ ਨੀ ਟੇਕਦਾ ਨਾ ਤੇ ਉਦੋਂ ਵੀ ਇੱਕ ਗੀਤ ਗਾਉਂਦੀਆਂ
ਹੁੰਦੀਆਂ
ਅੰਤਲੀਆਂ ਬਾਰ ਘਰ ਦੀ ਮੱਥਾ
ਬਹੁਤ ਸੋਹਣੀਆਂ ਸਹੀ ਗੱਲ ਇਹੋ ਜਿਹੀਆਂ ਸਿੱਖਣੀਆਂ ਤੇਰੀ ਆਵਾਜ਼ ਘੱਟ ਰਹੀ ਹੈ ਮਨਪ੍ਰੀਤ ਵਿੱਚ ਵਿੱਚ
ਅੱਛਾ ਆਵਾਜ਼
ਹਾਂ ਮੈਨੂੰ ਲੱਗਦਾ ਇੰਟਰਨੈਟ ਦੀ ਕੁਛ ਪ੍ਰੋਬਲਮ ਆ ਜਾਂ ਕੋਠੀ ਚਾੜ ਤੱਕ ਅੱਜ ਲੈ ਹੀ ਜਾਈਏ ਵਿਆਹ ਹੈ
ਅੱਜ ਮੈਂ ਵਿਆਹ ਲੈ ਕੇ ਜਾਣੀ ਹੈ ਭਾਜੀ
ਠੀਕ ਹੈ ਮਨਪ੍ਰੀਤ ਬਹੁਤ ਬਹੁਤ ਸ਼ੁਕਰੀਆ ਤੇਰਾ ਬਹੁਤ ਵਧੀਆ ਲੱਗਾ ਔਰ ਸਹੀ ਗੱਲ ਆ ਮੈਂ ਵੈਸੇ ਵੀ ਦੱਸਵਾਂ ਵੀ ਇੱਥੇ ਐਡੀਲੇਡ ਚ ਜਦੋਂ ਵੀ ਕਿਤੇ ਵਿਆਹ ਹੁੰਦਾ ਵੀ ਮਨਪ੍ਰੀਤ ਦੀਆਂ ਰੌਣਕਾਂ ਪੂਰੀਆਂ ਲਾਉਂਦੀ ਹੁੰਦੀ ਹੈ ਇਸ ਤੋਂ ਬਿਨਾਂ ਇੱਥੇ ਦੇ ਵਿਆਹ ਜਿਹੜੇ ਫਿੱਕੇ ਫਿੱਕੇ ਹੁੰਦੇ ਸਾਡੇ ਸੋ ਬਹੁਤ ਬਹੁਤ ਸ਼ੁਕਰੀਆ ਮਨਪ੍ਰੀਤ
ਓਕੇ ਜੀ ਸਤਿ ਸ਼੍ਰੀ ਅਕਾਲ ਮੈਂ ਨਾਲ ਹੀ ਸੁਣਦੀ ਹਾਂ ਮੈਂ ਚਲੋ
ਓਕੇ ਹਾਂ 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 ਠੀਕ ਹੈ ਮਨਪ੍ਰੀਤ ਸਲੋ ਜੀ ਡੋਲੀ ਉੱਤਰ ਆਈ ਔਰ ਪਾਣੀ ਵਾਰ ਕੇ ਅੰਦਰ ਵੀ ਵਾਲ ਲਿਆ ਤੋਂ ਘੁੰਮਣ ਅੰਕਲ ਦਾ ਮੈਸੇਜ ਆਇਆ ਕਿ ਪਾਣੀ ਵਾਰਨ ਦਾ ਕੀ ਮਤਲਬ ਹੈ ਜੇ ਪਤਾ ਹੈ ਤਾਂ ਦੱਸਣਾ ਜੀ ਪਤਾ ਮੈਨੂੰ ਤਾਂ ਇੰਨਾ ਕੀ ਪਤਾ ਵੀ ਜਦੋਂ ਡੋਲੀ ਲੈ ਕੇ ਪੁੱਤ ਆਉਂਦਾ ਆ ਆਪਣੀ ਵੋਟੀ ਨੂੰ ਨਾਲ ਲੈ ਕੇ ਤੇ ਉਹਦੀਆਂ ਬਲਾਵਾਂ ਜਿਹੜੀਆਂ ਆ ਉਹ ਆਪਣੇ ਪੁੱਤ ਤੇ ਨੂੰਹ ਦੇ ਸਿਰੋਂ ਲਾ ਕੇ ਜਿਹੜੀ ਆ ਸੱਸ ਉਹ ਮਾਂ ਜਿਹੜੀ ਆ ਉਹ ਲੈਂਦੀ ਆ ਤੇ ਪੁੱਤ ਉਹਨੂੰ ਇਸੇ ਕਰਕੇ ਰੋਕਦਾ ਵੀ ਨਹੀਂ ਇਹ ਨਹੀਂ ਭਾਈ ਤੂੰ ਸਾਡੀਆਂ ਬਲਾਵਾਂ ਨਹੀਂ ਲੈਣੀਆਂ ਉਹ 7 ਵਾਰੀ ਉਹਨਾਂ ਦੇ ਸਿਰੋਂ ਪਾਣੀ ਵਾਰ ਕੇ ਪੀਂਦੀ ਆ ਔਰ ਉਸ ਤੋਂ ਬਾਅਦ ਜਿਹੜਾ ਮੁੰਡਾ ਹੁੰਦਾ ਆਪਣੀ ਨਵੀਂ ਵਿਆਹੀ ਵੋਟੀ ਨੂੰ ਨਾਲ ਲਿਆ ਕੇ ਉਹਨੂੰ ਅੰਦਰ ਬਿਠਾਇਆ ਜਾਂਦਾ ਤੇ ਉੱਥੇ ਫਿਰ ਦੁੱਧ ਪਿਲਾਇਆ ਜਾਂਦਾ ਦੁੱਧ ਦਾ ਗਲਾਸ ਆਉਂਦਾ ਪਹਿਲਾਂ ਮੁੰਡਾ ਪੀਂਦਾ ਫਿਰ ਮੁੰਡੇ ਦੀ ਵੋਟੀ ਪੀਂਦੀ ਆ ਤੇ ਫਿਰ ਵੋਟੀ ਉਹਦਾ ਜੂਠਾ ਪੀ ਕੇ ਆਪਣੀ ਨਨਾਣ ਨੂੰ ਉਹ ਦੁੱਧ ਦਿੰਦੀ ਆ ਤੇ ਉਹ ਪੀਂਦੀ ਆ ਇਹ ਵਾਲੀ ਰਸਮ ਸਾਡੇ ਵੱਲ ਕੀਤੀ ਜਾਂਦੀ ਆ ਤੇ ਉਸ ਤੋਂ ਬਾਅਦ ਫਿਰ ਜੀ ਗਿੱਧਾ ਗੁੱਧਾ ਬੜਾ ਪਾਉਂਦੀਆਂ ਹੁੰਦੀਆਂ ਸੀ ਜਦੋਂ ਵਿਆਹ ਕੇ ਲਿਆਉਂਦਾ ਹੁੰਦਾ ਸੀਗਾ ਮੁੰਡਾ ਹਨਾ ਨੂੰਹ ਆ ਜਾਂਦੀ ਸੀ ਘਰ ਤੇ ਉਸ ਤੋਂ ਬਾਅਦ ਵੀ ਗਿੱਧਾ ਪਾਇਆ ਜਾਂਦਾ ਹੁੰਦਾ ਸੀ ਔਰ ਮੈਨੂੰ ਯਾਦ ਆ ਭਾਈ ਅਸੀਂ ਵੀ ਉਹ ਗਿੱਧੇ ਪੈਂਦੇ ਦੇਖੇ ਆ ਤੇ ਨਾਲ ਪਾਏ ਵੀ ਆ ਛੋਟੇ ਛੋਟੇ ਹੁੰਦਿਆਂ ਨੇ ਤੇ ਅੱਛਾ ਦੁੱਧ ਪਿਲਾਉਣ ਤੋਂ ਬਾਅਦ ਸੱਚ ਮੂੰਹ ਦਿਖਾਈ ਦੀ ਰਸਮ ਹੁੰਦੀ ਸੀਗੀ ਇੱਥੇ ਜਿਹੜੇ ਪਿੰਡ ਦਾ ਸ਼ਰੀਕੇ ਭਾਈਚਾਰੇ ਦੀਆਂ ਜਿਹੜੀਆਂ ਜਨਾਨੀਆਂ ਹੁੰਦੀਆਂ ਸੀਗੀਆਂ ਉਹ ਆਉਂਦੀਆਂ ਹੁੰਦੀਆਂ ਸੀਗੀਆਂ ਤੇ ਉਹਨਾਂ ਨੇ ਫਿਰ ਵੋਟੀ ਦਾ ਮੂੰਹ ਦੇਖਣਾ ਇਸ ਵੇਲੇ ਤਾਂ ਵੋਟੀ ਦਾ ਮੂੰਹ ਦੇਖਣ ਦਾ ਚਾਅ ਚੜਿਆ ਹੁੰਦਾ ਸੀ ਅਸੀਂ ਤਾਂ ਨਾਲ ਲੱਗ ਕੇ ਬੈਠ ਜਾਣਾ ਵੀ ਜਿੰਨੀ ਵਾਰੀ ਝੁੰਡ ਚੱਕ ਹੋਊਗਾ ਉਨੀ ਵਾਰੀ ਮੂੰਹ ਦੇਖਾਂਗੇ
ਤੇ ਮੂੰਹ ਦਿਖਾਈ ਹੁੰਦੀ ਸੀ ਜੀ। ਚਲੋ ਅਗਲੇ ਦਿਨ ਫੇਰ ਜਿਹੜਾ ਨਵਾਂ ਵਿਆਹ ਜੋੜਾ ਹੁੰਦਾ ਸੀ ਉਹਨੂੰ ਗੁਰਦੁਆਰੇ ਲੈ ਕੇ ਜਾਂਦੇ ਸੀ, ਗੁਰਦੁਆਰੇ ਮੱਥਾ ਟਿਕਾਇਆ ਜਾਂਦਾ ਸੀ ਤੇ ਨਾਲ ਫਿਰ ਜਠੇਰਿਆਂ ਦੇ ਵੀ ਲੈ ਕੇ ਜਾਇਆ ਜਾਂਦਾ ਸੀ, ਜਿਨ੍ਹਾਂ ਦੇ ਆਪਣੇ ਜਠੇਰੇ ਹੁੰਦੇ ਸੀਗੇ ਉੱਥੇ ਲੈ ਕੇ ਜਾਇਆ ਜਾਂਦਾ ਸੀ। ਮੈਨੂੰ ਪਤਾ ਸਾਡੇ ਪਿੰਡ ਜੰਟ ਹੁੰਦਾ ਸੀ ਜੀ, ਤੇ ਜਿਨ੍ਹਾਂ ਦੇ ਜਠੇਰੇ ਉੱਥੇ ਹੁੰਦੇ ਸੀ ਤੇ ਅਗਲੇ ਦਿਨ ਫੇਰ ਉਹਨਾਂ ਨੂੰ ਓਦਾਂ ਹੀ ਮੁੰਡੇ ਦਾ ਪੱਲਾ ਫੜ ਕੇ ਉਹ ਕੁੜੀ ਨੇ ਨਾ ਉਹ ਜਠੇਰਿਆਂ ਦੇ ਮੱਥਾ ਟੇਕਣ ਜਾਣਾ ਤੇ ਨਾਲ ਲੱਡੂਆਂ ਦਾ। ਮੈਨੂੰ ਯਾਦ ਆ ਅਜੇ ਵੀ ਆਪਣੀਆਂ ਯਾਦਾਂ ਵੱਲ ਦੇਖਾਂ ਤੇ ਪਰਾਤ ਪਿੱਤਲ ਦੇ ਵਿੱਚ ਲੱਡੂ ਫੜ ਕੇ ਨੈਣ ਤੁਰੀ ਹੁੰਦੀ ਸੀਗੀ ਤੇ ਨਾਲ ਜਿਹੜੀਆਂ ਪਿੰਡ ਦੀਆਂ ਵਿਆਹਾਂ ਦੀਆਂ ਰਿਸ਼ਤੇਦਾਰੀਆਂ ਦੀਆਂ ਜਿਹੜੀਆਂ ਹੋਰ ਲੇਡੀਜ਼ ਹੁੰਦੀਆਂ ਸੀ ਉਹਨਾਂ ਨੇ ਨਾਲ ਨਾਲ ਤੁਰੀਆਂ ਹੋਣਾ ਤੇ ਅਸੀਂ ਫੇਰ ਕੋਠੇ ਤੇ ਚੜ ਜਾਣਾ ਜਾਂ ਬਾਹਰ ਨਿਕਲ ਕੇ ਖੜੇ ਹੋ ਜਾਣਾ ਵੀ ਵਹੁਟੀ ਅੱਜ ਫੇਰ ਲੱਗੂਗੀ, ਅੱਜ ਨਵਾਂ ਸੂਟ ਪਾਇਆ ਹੋਣਾ ਆ। ਸੋ ਉਸ ਚਾਅ ਦੇ ਨਾਲ ਅਸੀਂ ਦੇਖਣਾ ਤੇ ਜਠੇਰਿਆਂ ਦੇ ਵਿੱਚ ਵੀ ਉੱਥੇ ਜਾ ਕੇ ਕਈਆਂ ਦੀਆਂ ਸਿੱਟੀਆਂ ਖੇਡਣ ਦੀਆਂ ਸਿੱਟੀਆਂ ਖੇਡਦੇ ਹੁੰਦੇ ਕਈ ਗੋਤਾਂ ਦੇ ਵਿੱਚ। ਸੋ ਉਹ ਜਿਹੜੀਆਂ ਹੁੰਦੀਆਂ ਆ ਉਹ ਰਸਮਾਂ ਵਗੈਰਾ ਵੀ ਕੀਤੀਆਂ ਜਾਂਦੀਆਂ ਹੁੰਦੀਆਂ ਸੀਗੀਆਂ ਤੇ ਉਸ ਤੋਂ ਬਾਅਦ ਜੀ ਖੇਡਦੇ ਹੁੰਦੇ ਸੀਗੇ ਕੰਗਣਾ। ਸੋ ਕੰਗਣਾ ਵੀ ਖੇਡਦੇ ਆ ਪਰ ਉਸ ਤੋਂ ਪਹਿਲਾਂ ਇੱਕ ਗੀਤ ਸੁਣ ਲੈਂਦੇ ਹਾਂ ਜੀ ਔਰ ਉਸ ਤੋਂ ਬਾਅਦ ਫਿਰ ਗਾਨਾ ਖੋਲਣ ਦੀ ਜਿਹੜੀ ਰਸਮ ਹੈ ਉਹਦੇ ਵੱਲ ਵੱਧਦੇ ਹਾਂ ਜੀ ਇਸ ਗੀਤ ਤੋਂ ਬਾਅਦ। ਪਿਆਰਾ ਸੁਹਾਗ, ਮੈਂ ਜਿੰਨੇ ਵੀ ਸੁਹਾਗ ਸੁਣੇ ਅੱਜ ਤੱਕ ਜਾਂ ਗਾਉਂਦੀ ਹਾਂ ਜਾਂ ਸੁਣਦੀ ਹਾਂ, ਉਹਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਇਮੋਸ਼ਨਲ ਇਹ ਵਾਲਾ ਸੁਹਾਗ ਲੱਗਦਾ ਮੈਨੂੰ। ਬਹੁਤ ਹੀ ਪਿਆਰਾ ਜਿਹਾ, ਇੱਕ ਕੁੜੀ ਦੀਆਂ ਭਾਵਨਾਵਾਂ ਦੇ ਨਾਲ ਭਰਪੂਰ, ਹੈ ਨਾ, ਕਿ ਇੱਕ ਰੀਤ ਜਿਹਨੂੰ ਹਰ ਕੁੜੀ ਨਿਭਾਈ ਜਾ ਰਹੀ ਹੈ, ਹਰ ਕੁੜੀ ਨਿਭਾਈ ਜਾ ਰਹੀ ਹੈ, ਔਰ ਇਹੀ ਸਾਡੀ ਕਹਿ ਲਓ ਕਿ ਇੱਕ ਫਰੇਮ ਹੁੰਦਾ, ਜਿਹੜੀਆਂ ਸਾਡੀਆਂ ਰਸਮਾਂ ਰਿਵਾਜ ਹੁੰਦੇ ਆ ਜਾਂ ਜਿਹੜੀਆਂ ਸਾਡੀਆਂ ਵੈਲਿਊਜ਼ ਹੁੰਦੀਆਂ, ਉਹ ਇੱਕ ਫਰੇਮ ਹੁੰਦੀਆਂ, ਉਹਨਾਂ ਦੇ ਵਿੱਚ ਹੀ ਸਾਰਿਆਂ ਨੂੰ ਫਿੱਟ ਹੋਣਾ ਪੈਂਦਾ। ਨਹੀਂ ਤੇ ਇਹ ਰੀਤ ਕਿੰਨੇ ਬਣਾਈ ਹੋਣੀ ਆ, ਕਿਸੇ ਨੇ ਬਣਾ ਦਿੱਤੀ ਤੇ ਧੀਆਂ ਨੂੰ ਘਰੋਂ ਤੋਰਨਾ ਤੇ ਸਾਰੇ ਤੋਰੀ ਜਾਂਦੇ ਆ, ਤੋਰੀ ਜਾਂਦੇ ਆ, ਔਰ ਧੀਆਂ ਜਾਈ ਜਾਂਦੇ ਆ ਆਪਣੇ ਘਰਾਂ ਚੋਂ ਇੱਕ ਹੋਰ ਘਰ ਬਣਾਉਣ ਦੇ ਲਈ। ਸੋ ਵੈਸੇ ਇੱਕ ਗੱਲ ਆ, ਇਸ ਕਰਕੇ ਨਹੀਂ ਕਹਿ ਰਹੀ ਕਿ ਮੈਂ ਖੁਦ ਇੱਕ ਕੁੜੀ ਹਾਂ, ਪਰ ਵੈਸੇ ਵੀ ਜੇ ਅਸੀਂ ਇੱਕ ਦੇਖੀਏ ਤੇ ਅਸੀਂ ਕੁੜੀ ਦਾ ਦੇਣ ਸਾਰੀ ਉਮਰ ਨਹੀਂ ਦੇ ਸਕਦੇ। ਪਹਿਲਾਂ ਮਾਂ, ਫਿਰ ਭੈਣ, ਫਿਰ ਤੁਹਾਡੀ ਵਾਈਫ, ਫਿਰ ਤੁਹਾਡੀ ਧੀ। ਕੁੜੀਆਂ ਦਾ ਦੇਣ ਕਿੱਥੇ ਦੇ ਸਕਦਾ ਕੋਈ? ਕੋਈ ਨਹੀਂ ਦੇ ਸਕਦਾ। ਸੋ ਬਿਲਕੁਲ ਜੀ, ਜਿੱਥੇ ਧੀਆਂ ਦਾ ਸਤਿਕਾਰ, ਧੀਆਂ ਨੂੰ ਪਿਆਰ ਕਰੀਏ, ਉੱਥੇ ਨੂੰਹਾਂ ਦਾ ਵੀ ਓਨਾ ਹੀ ਪਿਆਰ ਤੇ ਸਤਿਕਾਰ ਕਰਿਆ ਕਰੀਏ, ਕਿਉਂਕਿ ਉਹ ਇਸ ਘਰ ਨੂੰ ਪਾਉਣ ਦੇ ਲਈ ਇੱਕ ਘਰ ਛੱਡ ਕੇ ਆਈਆਂ ਹੁੰਦੀਆਂ। ਸੋ ਚਲੋ ਜੀ, ਜ਼ਿਆਦਾ ਇਮੋਸ਼ਨਲ ਨਹੀਂ ਹੋਣਾ। ਜਗਤਾਰ ਗਿੱਲ ਭਾਜੀ ਕਹਿੰਦੇ ਆ ਵੀ ਕਈ ਭੈਣ ਭਰਾ ਤੇ ਮਾਂ ਪਿਓ ਸਿੱਖਿਆ ਪੜ੍ਹਨ ਵੇਲੇ ਵੀ ਰੋ ਪੈਂਦੇ ਸੀ। ਬਿਲਕੁਲ ਸਹੀ ਗੱਲ ਆ, ਕਈ ਬਹੁਤ ਹੀ ਇਮੋਸ਼ਨਲ ਹੁੰਦੇ ਆ। ਮੈਨੂੰ ਯਾਦ ਆ ਵੀ ਸਾਡੇ ਡੈਡੀ ਜਦੋਂ ਮੇਰੇ ਭਰਾ ਦਾ ਵਿਆਹ ਸੀਗਾ ਤੇ ਅਸੀਂ ਮੇਰੀ ਭਾਬੀ ਲੈਣ ਗਏ, ਤੇ ਜਦੋਂ ਭਾਬੀ ਨੂੰ ਤੋਰਨ ਲੱਗੇ ਤੇ ਮੇਰੇ ਡੈਡੀ ਰੋਈ ਜਾਣ। ਉਹ ਸਾਰੇ ਕਹਿਣ ਵੀ ਤੁਸੀਂ ਕਿਉਂ ਰੋਂਦੇ ਆ, ਫਿਰ ਉਹੀ ਗੱਲ ਕਹਿੰਦੇ ਵੀ ਮੈਂ ਆਪਣੀਆਂ ਚਾਰ ਤੋਰੀਆਂ ਤਾਂ ਇੱਕ ਲੈ ਕੇ ਚੱਲਾ ਆ। ਸੋ ਗੱਲ ਇਹੀ ਹੁੰਦੀ, ਉੱਥੇ ਤੁਸੀਂ ਆਪਣੀਆਂ ਜਿਹੜੀਆਂ ਫੀਲਿੰਗਸ ਆ ਉਹਨਾਂ ਨੂੰ ਉਹਨਾਂ ਦੇ ਕਰਕੇ ਰੋ ਪੈਂਦੇ ਆ। ਸੋ ਲਓ ਜੀ, ਮੇਰੇ ਮੰਮੀ ਦਾ ਵੀ ਵੋਇਸ ਮੈਸੇਜ ਆਇਆ ਹੋਇਆ, ਇਹਨੂੰ ਵੀ ਪ੍ਰੋਗਰਾਮ ਵਿੱਚ ਲੈਂਦੇ ਹਾਂ। ਪਰ ਉਸ ਤੋਂ ਪਹਿਲਾਂ ਗੱਲ ਕਰ ਲਵਾਂ ਮੈਂ ਕੰਗਣਾ ਖੋਲਣ ਦੀ, ਗਾਨਾ ਖੋਲਣ ਦੀ। ਉਹ ਵੀ ਇੱਕ ਬੜੀ ਪਿਆਰੀ ਜਿਹੀ ਰਸਮ, ਜਿਹੜੀ ਬੜੀ ਪਸੰਦ ਹੁੰਦੀ ਸਾਰਿਆਂ ਨੂੰ, ਹਨਾ, ਕਿਉਂਕਿ ਹਾਸਾ ਮਜ਼ਾਕ ਹੁੰਦਾ। ਔਰ ਇਹ ਰਸਮ ਇਸ ਕਰਕੇ ਹੁੰਦੀ ਆ ਵੀ ਮੁੰਡਾ ਕੁੜੀ ਥੋੜਾ ਜਿਹਾ ਆਪਸ 'ਚ ਖੁੱਲ ਜਾਣ। ਤੇ ਉਸ ਦਿਨ ਕੀ ਹੁੰਦਾ, ਜਦੋਂ ਜਠੇਰਿਆਂ ਤੋਂ ਆ ਜਾਂਦੇ ਆ ਤਾਂ ਫਿਰ ਇੱਕ ਪਰਾਤ ਦੇ ਵਿੱਚ ਕੱਚੀ ਲੱਸੀ ਪਾ ਕੇ ਉਹਦੇ ਵਿੱਚ ਕੁਝ ਫੁੱਲ ਦੀਆਂ ਪੱਤੇ ਸੁੱਟੇ ਦਿੱਤੇ ਜਾਂਦੇ ਹੁੰਦੇ ਸੀ, ਤੇ ਫਿਰ ਉਹਦੇ ਵਿੱਚ ਨੈਣ ਨੇ ਜਾਂ ਘਰ ਦੀ ਕਿਸੇ ਵੱਡੀ ਔਰਤ ਨੇ ਕੰਗਣਾ ਖਲਾਉਣਾ। ਪਹਿਲਾਂ ਤਾਂ ਉਹਨਾਂ ਦੋਨਾਂ ਨੇ ਆਪਣੇ ਆਪਣੇ ਕੰਗਣੇ ਖੋਲਣੇ, ਜਿਹੜੇ ਮਾਈਏ ਵਾਲੇ ਦਿਨ ਬੰਨੇ ਹੁੰਦੇ ਸੀ ਵਟਣਾ ਲੱਗਣ ਵੇਲੇ, ਉਹ ਖੋਲਣੇ। ਤੇ ਉਸ ਤੋਂ ਬਾਅਦ ਫਿਰ ਇੱਕ ਉਹਨਾਂ ਨੇ ਸਿੱਕਾ ਹੁੰਦਾ ਸੀ ਜਾਂ ਮੁੰਦੀ ਹੁੰਦੀ ਸੀਗੀ, ਉਹਨੂੰ ਉਹ ਪਰਾਤ ਦੇ ਕੱਚੀ ਲੱਸੀ ਵਿੱਚ ਸੁੱਟ ਦੇਣਾ, ਤੇ ਦੋਨਾਂ ਨੂੰ ਕਹਿੰਦੇ ਹੁੰਦੇ ਸੀ ਵੀ ਹੁਣ ਲੱਭੋ। ਤੇ ਪੰਜ ਵਾਰੀ ਖੜਾਈ ਜਾਂਦੀ ਹੁੰਦੀ ਸੀ, ਜਿੰਨੇ ਜ਼ਿਆਦਾ ਵਾਰੀ ਲੱਭ ਲਈ ਇਹ ਕਿਹਾ ਜਾਂਦਾ ਸੀ ਵੀ ਉਹਦਾ ਜ਼ਿਆਦਾ ਹੁਕਮ ਚੱਲਿਆ ਕਰੂਗਾ, ਯਾਨੀ ਉਹਦਾ ਸਿੱਕਾ ਜ਼ਿਆਦਾ ਚੱਲੂਗਾ ਸਾਰੀ ਉਮਰ। ਤੇ ਇਸ ਤੋਂ ਬਾਅਦ ਫਿਰ ਇੱਥੇ ਜਿਹੜਾ ਦਿਓਰ ਹੁੰਦਾ ਸੀ ਉਹ ਭਾਬੀ ਦੀ ਗੋਦ 'ਚ ਬੈਠਦਾ ਹੁੰਦਾ ਸੀ ਆ ਕੇ, ਇੱਕ ਤਰ੍ਹਾਂ ਭਾਬੀ ਨੂੰ ਕਹਿ ਲਓ ਵੀ ਗੋਦ 'ਚ ਬੈਠਣਾ, ਵੀ ਬੱਚੇ ਦੀ ਸਰ ਤਰ੍ਹਾਂ ਹੁੰਦਾ ਦਿਓਰ, ਉਹ ਰਸਮ ਜਿਹੜੀ ਉਹ ਕੀਤੀ ਜਾਂਦੀ ਹੈ। ਤੇ ਫਿਰ ਜਿਹੜੀ ਭਾਬੀ ਆ ਉਹ ਦਿਓਰ ਨੂੰ ਕੁਛ ਨਾ ਕੁਛ ਜਿਹੜਾ ਸਜਨ ਦਿੰਦੀ ਹੈ ਇੱਥੇ। ਤੇ ਇਸ ਤੋਂ ਬਾਅਦ ਫਿਰ ਜਾਂਦੇ ਹੁੰਦੇ ਆ ਜੀ ਮਿਲਣੀ, ਉਹਨੂੰ ਕਹਿੰਦੇ ਆ ਮਿਲਣੀ ਜਾਣਾ। ਸੋ ਮਿਲਣੀ ਜਾਣ ਵੇਲੇ ਜਿਹੜੇ ਹੁੰਦੇ ਸੀ ਮੁੰਡੇ ਦੀ ਮਾਂ ਹੁੰਦੀ ਸੀ ਜਾਂ ਚਾਚੀਆਂ ਤਾਈਆਂ ਮਾਸੀਆਂ ਹੁੰਦੀਆਂ ਸੀਗੀਆਂ, ਉਹ ਜਾਂਦੀਆਂ ਹੁੰਦੀਆਂ ਸੀਗੀਆਂ। ਕਿਉਂਕਿ ਪਹਿਲਾਂ ਇਹ ਹੁੰਦਾ ਸੀ ਕਿ ਜਿੱਦਣ ਜਨੇਤ ਜਾਂਦੀ ਸੀ ਉਦਣ ਜ਼ਿਆਦਾ ਆਦਮੀ ਜਾਂਦੇ ਸੀ, ਤੇ ਸਿਰਫ ਮਿਲਣੀ ਵਾਲੇ ਦਿਨ ਫਿਰ ਜਿਹੜੀਆਂ ਲੇਡੀਜ਼ ਆ ਉਹ ਨਾਲ ਜਾਂਦੀਆਂ ਹੁੰਦੀਆਂ ਸੀਗੀਆਂ। ਤੇ ਉੱਥੇ ਫਿਰ ਉਹਨਾਂ ਦੀ ਮਿਲਣੀ ਹੋਣੀ, ਮਾਂ ਮਾਂ ਦੀ ਮਿਲਣੀ ਹੋਣੀ, ਚਾਚੀਆਂ ਭੂਆ ਮਾਸੀਆਂ ਦੀ ਮਿਲਣੀ ਜਿਹੜੀ ਆ ਉਹ ਹੁੰਦੀ ਸੀ। ਤੇ
ਹੋਰ ਇਸ ਦਿਨ ਹੁੰਦਾ ਸੀ ਵੀ ਜੀ ਜਿਹੜੀਆਂ ਸਾਲੀਆਂ ਹੁੰਦੀਆਂ ਸੀ ਉਹਨਾਂ ਨੂੰ ਬੜਾ ਚਾਅ ਹੁੰਦਾ ਸੀ ਵੀ ਜੀਜੇ ਨੂੰ ਘੇਰਨਾ, ਜੀਜੇ ਨੂੰ ਘੇਰਦੀਆਂ ਸੀ ਸਾਲੀਆਂ ਤੇ ਫਿਰ ਉਹਨਾਂ ਤੋਂ ਕਲੀਚੜੀਆਂ ਲੈਂਦੀਆਂ ਹੁੰਦੀਆਂ ਸੀਗੀਆਂ ਸਜੀਜਾ ਕਲੀਚੜੀਆਂ ਹੁੰਦੀਆਂ ਸੀ ਉਦੋਂ ਤਾਂ ਜੀ ਚਾਂਦੀ ਦੇ ਛੱਲੇ ਹੁੰਦੇ ਸੀਗੇ ਤੇ ਹੁਣ ਤੇ ਆ ਕੇ ਡਾਇਮੰਡ ਰਿੰਗ ਦੇ ਗੱਲ ਮੁੱਕਦੀ ਹੈ। ਸੋ ਉਸ ਸਮੇਂ ਚਾਂਦੀ ਦੇ ਛੱਲੇ ਹੁੰਦੇ ਸੀ ਜਿਹਨਾਂ ਨੂੰ ਕਲੀਚੜੀ ਕਿਹਾ ਜਾਂਦਾ ਸੀ ਤੇ ਜੀਜਾ ਆਪਣੀਆਂ ਸਾਲੀਆਂ ਲਈ ਉਹ ਲੈ ਕੇ ਆਉਂਦਾ ਹੁੰਦਾ ਸੀ ਤੇ ਇੱਥੇ ਛੰਦ ਸੁਣਦੀਆਂ ਹੁੰਦੀਆਂ ਸੀਗੀਆਂ ਜੀਜਾ ਜੀਜੇ ਤੋਂ ਛੰਦ ਬਹੁਤ ਸੁਣਦੀਆਂ ਹੁੰਦੀਆਂ ਸੀ ਔਰ ਜੀਜੇ ਦੇ ਨਾਲ ਜਿਹੜੇ ਦੋਸਤ ਬੈਠੇ ਹੁੰਦੇ ਸੀ ਉਹ ਵੀ ਫਿਰ ਛੰਦ ਸੁਣਾਉਂਦੇ ਹੁੰਦੇ ਸੀਗੇ ਪੂਰੇ ਤੇ ਫਿਰ ਇਸ ਤੋਂ ਬਾਅਦ ਜਿਹੜੀ ਕੁੜੀ ਨੂੰ ਫੇਰ ਤੋਰ ਦਿੰਦੇ ਹੁੰਦੇ ਸੀ ਔਰ ਕੁੜੀ ਆ ਕੇ ਆਪਣੇ ਘਰ ਜਿਹੜੇ ਸਹੁਰਿਆਂ ਦੇ ਵੱਸ ਜਾਂਦੀ ਸੀ ਔਰ ਉਸ ਤੋਂ ਬਾਅਦ ਫਿਰ ਇੱਕ ਹੁੰਦੀ ਸੀਗੀ ਰਸਮ ਕੁੜੀ ਨੂੰ ਚੌਂਕੇ ਚੜਾਉਣ ਦੀ। ਸੋ ਚੌਂਕੇ ਚੜਾਉਣ ਦਾ ਮਤਲਬ ਇਹ ਹੁੰਦਾ ਸੀ ਕਿ ਉਸ ਦਿਨ ਜਿਹੜੀ ਘਰ ਦੀ ਨਵੀਂ ਵਿਆਹੀ ਹੁੰਦੀ ਹੈ ਉਹਨੇ ਪਹਿਲੇ ਦਿਨ ਕੁਛ ਨਾ ਕੁਛ ਚੀਜ਼ ਬਣਾਉਣੀ ਹੁੰਦੀ ਸੀਗੀ ਔਰ ਉਹ ਕੋਈ ਨਾ ਕੋਈ ਮਿੱਠੀ ਚੀਜ਼ ਜਿਹੜੀ ਉਹ ਬਣਾਉਂਦੀ ਹੁੰਦੀ ਸੀ ਤੇ ਉਹਨੇ ਸਭ ਤੋਂ ਪਹਿਲਾਂ ਉਹ ਬਣਾ ਕੇ ਆਪਣੇ ਸਹੁਰੇ ਨੂੰ ਦੇਣੀ ਤੇ ਸਹੁਰੇ ਨੇ ਫਿਰ ਸ਼ਗਨ ਜਿਹੜਾ ਉਹ ਆਪਣੀ ਨੂੰਹ ਨੂੰ ਦੇਣਾ ਤੇ ਉਸ ਤੋਂ ਬਾਅਦ ਸਾਰੇ ਉਹ ਖਾਂਦੇ ਹੁੰਦੇ ਸੀਗੇ। ਹੋਰ ਰਸਮਾਂ ਦੇ ਵਿੱਚ ਹੁੰਦੀ ਸੀ ਜੀ ਕਿ ਵਿਹੜੇ ਜਾਣ ਦੀ ਜਿਹੜੀ ਰਸਮ ਆ ਉਹ ਵੀ ਹੁੰਦੀ ਸੀ। ਵਿਹੜੇ ਜਾਣਾ ਕਹਿੰਦੇ ਹੁੰਦੇ ਸੀ ਵੀ ਜਦੋਂ ਵਿਆਹ ਤੋਂ 15 ਦਿਨਾਂ ਬਾਅਦ ਜਾਂ 21 ਦਿਨਾਂ ਬਾਅਦ ਜਾਂ 11 ਦਿਨਾਂ ਬਾਅਦ ਇੱਦਾਂ ਕਰਕੇ ਜਿਹੜੇ ਕੁੜੀ ਵਾਲੇ ਹੁੰਦੇ ਸੀ ਉਹ ਮੁੰਡੇ ਵਾਲਿਆਂ ਦੇ ਘਰ ਹੁੰਦੇ ਹੁੰਦੇ ਸੀਗੇ, ਯਾਨੀ ਕੁੜੀ ਦਾ ਵਿਹੜਾ ਦੇਖਣ ਕਹਿ ਲਓ ਆਪਣੀ ਕੁੜੀ ਦਾ। ਸੋ ਉਹਨਾਂ ਨੇ ਉੱਥੇ ਵਿਹੜੇ ਆਉਣਾ ਤੇ ਫਿਰ ਜਿਹੜੀ ਨਵੀਂ ਵਿਆਹੀ ਹੁੰਦੀ ਸੀ ਉਹਦੇ ਲਈ ਕੁਛ ਨਾ ਕੁਛ ਜਿਹੜੇ ਲੈ ਕੇ ਆਉਣੀਆਂ ਸੁਗਾਤਾਂ ਉਹੀ ਕੱਪੜੇ ਗਹਿਣੇ ਜਾਂ ਜੋ ਵੀ ਹੋ ਗਿਆ ਉਹ ਲੈ ਕੇ ਆਉਣਾ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਕੁੜੀ ਨੂੰ ਆਪਣੇ ਨਾਲ ਲੈ ਜਾਣਾ। ਸੋ ਕੁੜੀ ਨੇ 2-3 ਜਾਂ 5 ਜਿੰਨੇ ਦਿਨਾਂ ਲਈ ਵੀ ਜਾਣਾ ਹੁੰਦਾ ਉਹ ਫਿਰ ਆਪਣੇ ਮਾਪਿਆਂ ਦੇ ਨਾਲ ਵਾਪਸ ਆ ਜਾਂਦੀ ਆਪਣੇ ਪੇਕਿਆਂ ਦੇ ਘਰ ਤੇ ਫਿਰ ਜਿਹੜਾ ਮੁੰਡਾ ਹੁੰਦਾ ਸੀਗਾ ਉਹ ਥੋੜੇ ਦਿਨਾਂ ਬਾਅਦ ਜਾ ਕੇ ਆਪਣੀ ਨਵੀਂ ਵਿਆਹੀ ਵਹੁਟੀ ਨੂੰ ਵਾਪਸ ਲੈ ਆਉਂਦਾ ਹੁੰਦਾ ਸੀ ਤੇ ਇਹਦੇ ਨਾਲ ਜਿਹੜੀਆਂ ਰਸਮਾਂ ਹੁੰਦੀਆਂ ਸੀ ਵਿਆਹ ਦੀਆਂ ਰਸਮਾਂ ਕਹਿ ਲਓ ਉਹ ਖਤਮ ਹੋ ਜਾਂਦੀਆਂ ਹੁੰਦੀਆਂ ਸੀ। ਤੇ ਇਸ ਤੋਂ ਬਾਅਦ ਕੋਠੀ ਝਾੜ ਹੁੰਦੀ ਸੀ ਜੀ। ਕੋਠੀ ਝਾੜ ਦੀ ਰਸਮ ਜਿਹੜੀ ਹੈ ਦੁਆਬੇ ਵੱਲ ਘੱਟ ਹੁੰਦੀ ਹੈ ਪਰ ਮਾਲਵੇ ਵਗੈਰਾ ਵੱਲ ਬਹੁਤ ਹੁੰਦੀ ਹੈ ਔਰ ਅਜੇ ਵੀ ਹੁੰਦੀ ਹੈ ਮੈਨੂੰ ਲੱਗਦਾ ਜਿਹਦੇ ਵਿੱਚ ਫਿਰ ਮੇਰੇ ਖਿਆਲ 'ਚ ਮਠਿਆਈ ਵਗੈਰਾ ਦਿੱਤੀ ਜਾਂਦੀ ਹੁੰਦੀ ਹੈ ਜਾਂ ਕੱਪੜੇ ਕੁੱਪੜੇ ਜੋ ਦੇਣੇ ਹੁੰਦੇ ਆ ਤੇ ਉਹ ਜਿਹੜੀ ਵਿਆਹ ਦੀ ਭਾਜੀ ਹੁੰਦੀ ਹੈ। ਨਹੀਂ ਤਾਂ ਜਿੱਦਣ ਵਿਆਹ ਤੋਂ ਬਾਅਦ ਜਿਹੜੇ ਆਮ ਜਿਹੜੇ ਰਿਸ਼ਤੇਦਾਰ ਹੁੰਦੇ ਉਹਨਾਂ ਨੂੰ ਤੇ ਵੈਸੇ ਹੀ ਦਿੱਤੀ ਜਾਂਦੀ ਹੈ ਉੱਥੇ ਹੀ ਨਾਲ ਨਾਲ ਉਹ ਭਾਜੀ ਦੇ ਜਿਹੜੇ ਲਿਫਾਫੇ ਹੁੰਦੇ ਸੀਗੇ ਸਾਡੇ ਸੰਭਾਲਾ ਕਹਿੰਦੇ ਉਹਨੂੰ ਦੁਆਬੇ ਵੱਲ ਉਹ ਦੇ ਦਿੱਤੇ ਜਾਂਦੇ ਸੀ ਔਰ ਬਾਕੀ ਫਿਰ ਜਿਹੜੇ ਹੁੰਦੇ ਸੀ ਜਿੱਦਾਂ ਕਹਿ ਲਓ ਵੀ ਜ਼ਿਆਦਾ ਨਜ਼ਦੀਕ ਦੇ ਰਿਸ਼ਤੇਦਾਰ ਉਹਨਾਂ ਨੂੰ ਫਿਰ ਬਾਅਦ ਦੇ ਵਿੱਚ ਵੀ ਜਾ ਕੇ ਲੱਡੂ ਵਗੈਰਾ ਜਾਂ ਹੋਰ ਨਾਲ ਕੱਪੜੇ ਲੱਤੇ ਜੋ ਦੇਣਾ ਹੁੰਦਾ ਸੀ ਉਹ ਦਿੱਤਾ ਜਾਂਦਾ ਹੁੰਦਾ ਸੀਗਾ। ਸੋ ਇਹਦੇ ਨਾਲ ਜਿਹੜੀਆਂ ਵਿਆਹ ਦੀਆਂ ਰਸਮਾਂ ਜੀ ਉਹ ਹੋ ਜਾਂਦੀਆਂ ਸੀਗੀਆਂ ਪੂਰੀਆਂ। ਪਰ ਕੁੜੀ ਦਾ ਜਿਹੜਾ ਨਾਤਾ ਉਹ ਆਪਣੇ ਮਾਪਿਆਂ ਦੇ ਨਾਲ ਹਮੇਸ਼ਾ ਬਣਿਆ ਰਹਿੰਦਾ ਹੁੰਦਾ ਔਰ ਉਹ ਬਣਨ ਦੇ ਵਿੱਚ ਸਭ ਤੋਂ ਵੱਡਾ ਹੱਥ ਹੁੰਦਾ ਜੀ ਉਹਦੇ ਭਰਾ ਭਾਬੀ ਦਾ ਵੀ। ਉਹਦੀ ਭਾਬੀ ਕਿਹੋ ਜਿਹੀ ਹੈ ਜਾਂ ਉਹ ਆਪ ਆਪਣੇ ਪੇਕਿਆਂ ਲਈ ਕਿਹੋ ਜਿਹੀ ਹੈ ਕਿਉਂਕਿ ਮਾਂ ਪਿਓ ਸਦਾ ਨਹੀਂ ਦਿੰਦੇ। ਵੈਸੇ ਤਾਂ ਕਹਿੰਦੇ ਆ ਵੀ ਮਾਪੇ ਹਮੇਸ਼ਾ ਮਾਵਾਂ ਨਾਲ ਹੀ ਹੁੰਦੇ ਆ ਪਰ ਮੈਨੂੰ ਲੱਗਦਾ ਭਰਾਵਾਂ ਨਾਲ ਵੀ ਹੁੰਦੇ ਆ। ਹਾਂ ਸ਼ਰਤ ਇਹ ਕਿ ਉਹ ਭਰਾ ਮਾਵਾਂ ਵਰਗੇ ਹੋਣ ਤਾਂ ਪੇਕੇ ਕੁੜੀ ਦੇ ਕਦੀ ਵੀ ਨਹੀਂ ਖਤਮ ਹੁੰਦੇ। ਸੋ ਬਿਲਕੁਲ ਜੀ ਮੈਂ ਆਪਣੇ ਘਰ ਦੇ ਵਿੱਚ ਜਿੱਥੇ ਆਪਣੀਆਂ ਭੂਆ ਨੂੰ ਆਉਂਦੇ ਜਾਂਦੇ ਦੇਖਿਆ ਉਹਨਾਂ ਦਾ ਇੰਨਾ ਸਤਿਕਾਰ ਹੁੰਦੇ ਦੇਖਿਆ ਉੱਥੇ ਹੀ ਮੇਰੇ ਡੈਡੀ ਦੀਆਂ ਭੂਆ ਦਾ ਵੀ ਉਨਾ ਹੀ ਸਤਿਕਾਰ ਹੁੰਦੇ ਦੇਖਿਆ ਤੇ ਠੀਕ ਉਸੇ ਤਰ੍ਹਾਂ ਮੇਰੀ ਜਿਹੜੀ ਦਾਦੀ ਹੁੰਦੀ ਸੀਗੀ ਉਹ ਜਦੋਂ ਆਪਣੇ ਪੇਕਿਆਂ ਦੇ ਜਾਂਦੀ ਹੁੰਦੀ ਸੀ ਤੇ ਉਹਦੀ ਵੀ ਪੂਰੀ ਠੁੱਕ ਹੁੰਦੀ ਸੀਗੀ ਕੋਈ ਵੀ ਗੱਲਬਾਤ ਉਹਨਾਂ ਦੇ ਪੇਕਿਆਂ ਦੇ ਵਿੱਚ ਕੋਈ ਵੀ ਕਰਨਾ ਹੁੰਦਾ ਸੀ ਜਾਂ ਕੋਈ ਵੀ ਰਸਮ ਕਰਨੀ ਹੁੰਦੀ ਸੀ ਜਾਂ ਕੋਈ ਵੀ ਪ੍ਰੋਗਰਾਮ ਹੁੰਦਾ ਸੀ ਤੇ ਆ ਕੇ ਮੇਰੀ ਦਾਦੀ ਤੋਂ ਸਲਾਹ ਲਈ ਜਾਂਦੀ ਸੀ। ਸੋ ਇਹੋ ਜਿਹੀਆਂ ਚੀਜ਼ਾਂ ਬਚਪਨ 'ਚ ਦੇਖੀਆਂ ਹੋਈਆਂ ਇਸ ਕਰਕੇ ਉਹਨਾਂ ਰਿਸ਼ਤਿਆਂ ਦਾ ਐਡਾ ਵੱਡੀ ਜਿਹੜੀ ਛਾਪ ਹੈ ਉਹ ਮੇਰੇ ਦਿਲ ਦਿਮਾਗ 'ਤੇ ਲੱਗੀ ਹੋਈ ਹੈ ਔਰ ਇਸ ਕਰਕੇ ਹੀ ਬਦਲਦੇ ਦੌਰ ਦੇ ਨਾਲ ਜਦੋਂ ਚੀਜ਼ਾਂ ਬਦਲਦੀਆਂ ਤੇ ਥੋੜ੍ਹਾ ਜਿਹਾ ਦੁੱਖ ਵੀ ਲੱਗਦਾ ਪਰ ਕੋਈ ਗੱਲ ਨਹੀਂ ਜੀ ਪਰਿਵਰਤਨ ਜ਼ਿੰਦਗੀ ਦਾ ਨਿਯਮ ਹੈ। ਸੋ ਮੰਮੀ ਦਾ ਮੇਰਿਆਂ ਦਾ ਇੱਕ ਮੈਸੇਜ ਵੀ ਆਇਆ ਹੋਇਆ ਸਰਬਜੀਤ ਭਾਜੀ ਪ੍ਰੋਗਰਾਮ ਦੇ ਵਿੱਚ ਉਹ ਵੀ ਚਲਾ ਦਈਏ ਜੀ।
ਸੁਖਪ੍ਰੀਤ ਜੀ ਅਤੇ ਹਰਮਨ ਰੇਡੀਓ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਮੇਰੇ ਵੱਲੋਂ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਸੁਖਪ੍ਰੀਤ ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ, ਸਾਰੀਆਂ ਰਸਮਾਂ ਆਪ ਦੱਸ ਰਹੇ ਹਾਂ ਤੇ ਇਹਨਾਂ ਰਸਮਾਂ ਤੋਂ ਬਾਅਦ ਹੁਣ ਤੁਸੀਂ ਮੱਥਾ ਟੇਕ ਆਇਆ, ਇਸ ਤੋਂ ਬਾਅਦ ਹੁਣ ਕੰਗਣਾ ਖੇਡਣਾ, ਕੰਗਣਾ ਖੇਡਣ ਤੋਂ ਬਾਅਦ ਫਿਰ ਸਾਡੇ ਇੱਕ ਇਹ ਰਸਮ ਵੀ ਹੁੰਦੀ ਹੈ ਇਹਨਾਂ ਸਾਰੀਆਂ ਰਸਮਾਂ ਤੋਂ ਬਾਅਦ ਗੋਤਰ ਲਾਉਣਾ, ਕਿਉਂਕਿ ਅੱਗੇ ਪਿਛਲੇ ਸਮੇਂ ਵਿੱਚ ਆਪਣੇ ਗੋਤ ਵਿੱਚ ਵਿਆਹ ਨਹੀਂ ਕਰਦੇ ਸੀਗੇ ਕਿਉਂਕਿ ਉਹ ਭੈਣ ਭਰਾ ਸਮਝੇ ਜਾਂਦੇ ਸੀ ਤੇ ਫਿਰ ਵਿਆਹ ਤੋਂ ਬਾਅਦ ਫਿਰ ਜਦੋਂ ਅਸੀਂ ਮਾਂ ਪਿਓਏ ਹੁੰਦੇ ਸੀਗੇ ਸ਼ਗਨ ਤੇ ਉਹ ਜਦੋਂ ਭੇਜ ਜਾਂਦੇ ਸੀ ਤਾਂ ਉਹਨਾਂ ਨੂੰ ਮਤਲਬ ਪੀਸ ਕੇ ਫਿਰ ਉਹਨਾਂ ਤੋਂ ਵੜੇ ਤਿਆਰ ਕੀਤੇ ਜਾਂਦੇ ਸੀ, ਇੱਕ ਲੂਣ ਵਾਲੀ ਜਿਹੜੀ ਹੁੰਦੀ ਸੀ ਪਕੌੜੀਆਂ ਉਹ ਤਿਆਰ ਕੀਤੀਆਂ ਜਾਂਦੀਆਂ ਸੀ, ਤੇ ਫਿਰ ਇਹਨਾਂ ਤੋਂ ਕਾਂਜੀ ਬਣਾਇਆ ਜਾਂਦਾ ਸੀ। ਕਾਂਜੀ ਜਿਹੜਾ ਸੀ ਉਹ ਪਾਣੀ ਦੇ ਵਿੱਚ ਰਾਈ ਪਾ ਕੇ ਵਿੱਚ ਸਾਰੇ ਮਸਾਲੇ ਪਾ ਕੇ ਤੇ ਫਿਰ ਉਹ ਜਿਹੜੀਆਂ ਪਕੌੜੀਆਂ ਲੂਣ ਵਾਲੀਆਂ ਉਹ ਵਿੱਚ ਪਾਤੀਆਂ ਜਾਂਦੀਆਂ ਸੀ, ਨਾਲ ਉਹ ਬੜੇ ਪਾ ਦਿੱਤੇ ਜਾਂਦੇ ਸੀ ਤੇ ਉਹ ਕਾਂਜੀ ਤਿਆਰ ਕੀਤਾ ਜਾਂਦਾ ਸੀ। ਤੇ ਫਿਰ ਜਿਸ ਦਿਨ ਵੋਟੀ ਆਉਂਦੀ ਸੀ ਦੂਸਰੇ ਦਿਨ ਗੋਤਰ ਲਾਇਆ ਜਾਂਦਾ ਸੀ, ਏਦਾਂ ਚੌਲ ਬਣਾਏ ਜਾਂਦੇ ਸੀ ਤੇ ਉਹ ਚੌਲਾਂ ਦੇ ਵਿੱਚ ਉੱਪਰ ਮਤਲਬ ਸ਼ੱਕਰ ਪਾ ਕੇ ਤੇ ਉਹਦੇ ਉੱਪਰ ਉਹ ਵਿੱਚੋਂ ਕੱਢ ਕੇ ਪਕੌੜੀਆਂ ਤੇ ਵੜੇ ਉਹਦੇ ਉੱਪਰ ਪਾ ਕੇ ਫਿਰ ਉਹਨੂੰ ਮਿਕਸ ਕੀਤਾ ਜਾਂਦਾ ਸੀ, ਮਤਲਬ ਰਲਾਇਆ ਜਾਂਦਾ ਸੀ, ਉਹਨੂੰ ਕਹਿੰਦੇ ਸੀ ਗੋਤ ਕਨਾਲਾ। ਤੇ ਉਹ ਮਤਲਬ ਕਿ ਉਹਨੂੰ ਰੋਟੀ ਨੂੰ ਮਤਲਬ ਕਿ ਆਪਣੇ ਗੋਤ ਵਿੱਚ ਰਲਾਇਆ ਜਾਂਦਾ, ਫਿਰ ਸਾਰਾ ਜਿਹੜਾ ਮਿਕਸ ਕਰਕੇ ਰਲਾ ਕੇ ਤੇ ਫਿਰ ਉਹ ਸਾਰਿਆਂ ਨੂੰ ਥੋੜਾ ਥੋੜਾ ਵੰਡਿਆ ਜਾਂਦਾ ਸੀ ਤੇ ਉਹ ਖਾਂਦੇ ਬਹੁਤ ਸਵਾਦ ਹੁੰਦਾ ਸੀ, ਕਿਉਂਕਿ ਉਹ ਖੱਟਾ ਮਿੱਠਾ ਪਾਣੀ ਜਿਹੜਾ ਪਾਣੀ ਵਿੱਚ ਵੀ ਥੋੜਾ ਮਿੱਠਾ ਪਾਇਆ ਹੁੰਦਾ ਸੀ, ਖਟਿਆਈ ਹੁੰਦੀ ਸੀ, ਤੇ ਉਹ ਖੱਟਾ ਮਿੱਠਾ ਪਾਣੀ ਦੇ ਨਾਲ ਪਕੌੜੀਆਂ ਤੇ ਵੜਿਆਂ ਦੇ ਨਾਲ ਬਹੁਤ ਸਵਾਦ ਲੱਗਦਾ ਸੀ। ਫਿਰ ਸਾਰਿਆਂ ਨੂੰ ਵੰਡਿਆ ਜਾਂਦਾ ਸੀ ਤੇ ਵੋਟੀ ਨੂੰ ਫਿਰ ਕਿਹਾ ਜਾਂਦਾ ਕਿ ਹੁਣ ਤੂੰ ਤੇਰਾ ਗੋਤ ਜਿਹੜਾ ਪਿਛਲਾ ਉਹ ਖਤਮ ਤੇ ਹੁਣ ਤੂੰ ਸਾਡੇ ਗੋਤ ਦੇ ਵਿੱਚ ਰਲ ਗਈ ਆ। ਉਹਨੂੰ ਆਪਣੇ ਗੋਤ ਵਿੱਚ ਰਲਾ ਲਿਆ ਜਾਂਦਾ ਸੀ, ਇਹ ਵੀ ਰਸਮ ਹੁੰਦੀ ਸੀ। ਹੋਰ ਜੀ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ, ਬਾਕੀ ਸਾਰੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਸਾਰੀਆਂ ਰਸਮਾਂ ਬਹੁਤ ਵਧੀਆ ਦੱਸ ਰਹੇ ਆ, ਬਹੁਤ ਵਧੀਆ ਜੀ। ਮੋਲੀ ਦੀਦੀ ਨੇ ਬਹੁਤ ਵਧੀਆ ਸਾਰੇ ਸੁਣਾਏ ਗੀਤ, ਬਹੁਤ ਵਧੀਆ। ਅੱਛਾ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।
ਬਹੁਤ ਬਹੁਤ ਸ਼ੁਕਰੀਆ ਮੰਮੀ ਤੁਹਾਡਾ। ਸੋ ਇਹ ਸਾਰੀਆਂ ਰਸਮਾਂ ਰਿਵਾਜਾਂ ਤੁਹਾਡੇ ਨਾਲ ਹੀ ਦੇਖੀਆਂ ਹੋਈਆਂ, ਤੁਹਾਨੂੰ ਨਿਭਾਉਂਦਿਆਂ ਨੂੰ ਦੇਖੀਆਂ ਹੋਈਆਂ, ਇਸ ਕਰਕੇ ਇੱਕ ਸਪੈਸ਼ਲ ਵਾਲਾ ਥੈਂਕਸ ਤੁਹਾਡਾ ਵੀ। ਤੇ ਰਾਜਨਦੀਪ ਸਿੰਘ ਹੁਣਾਂ ਨੇ ਕੈਨਬਰਾ ਤੋਂ ਵੀ ਮੌਲੀ ਆਂਟੀ ਨੂੰ ਕਿਹਾ, ਕਹਿੰਦੇ ਬਹੁਤ ਵਧੀਆ ਆਵਾਜ਼ ਜੀ ਤੇ ਵੈਰੀ ਨਾਈਸ ਪ੍ਰੋਗਰਾਮ, ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਸਾਰਿਆਂ ਦਾ। ਤੇ ਜਗਤਾਰ ਭਾਜੀ ਨੇ ਲਿਖਿਆ ਕਿ ਮਾਂ ਦੇ ਪਾਣੀ ਵਾਰਨ ਤੇ ਨਣਾਨ ਨੂੰ ਚਾਹ ਚੜਦਾ ਤੇ ਬੋਲੀ ਪਾਉਂਦੀ ਹੈ, ਚੰਨ ਵਰਗੀ ਭਰਜਾਈ ਸਾਡਾ ਵੀਰ ਵਿਆਹ ਕੇ ਲਿਆਇਆ, ਹੱਥੀ ਉਹਦੇ ਛਾਪਾਂ ਛੱਲੇ ਬਾਹੀ ਚੂੜਾ ਪਾਇਆ, ਤੋਦੀ ਦਾ ਲੱਕ ਖਾਏ ਮਰੋੜਾ, ਪੈਰੀ ਝੂਮਰ ਪਾਇਆ ਨੀ ਖੁੱਲ ਕੇ ਨੱਚ ਭਾਬੋ ਹੜ ਜੋ ਬੰਦਾ ਆਇਆ। ਇੱਕ ਤੇ ਇੱਕ ਬੋਲੀਆਂ ਸੁਖਪ੍ਰੀਤ ਪਾਉਂਦੀ ਹੈ, ਗਿੱਧੇ ਚ ਧਮਾਲਾਂ ਪੈਂਦੀਆਂ ਨੇ। ਬਿਲਕੁਲ ਭਾਜੀ ਇਹ ਬੋਲੀਆਂ ਜਿਹੜੀਆਂ ਹੁੰਦੀਆਂ ਹੈ ਨਾ, ਧਮਾਲਾਂ ਗਿੱਧੇ ਚ ਬੋਲੀਆਂ ਹੀ ਪਾਉਂਦੀਆਂ ਆ, ਬਿਲਕੁਲ ਸਹੀ ਗੱਲ ਹੈ। ਔਰ ਅੱਜ ਕੱਲ ਦਾ ਗਿੱਧਾ ਜਿਹੜਾ ਬਹੁਤ ਸਟੇਜੀ ਹੋ ਗਿਆ, ਅੱਜ ਕੱਲ ਦਾ ਗਿੱਧਾ ਤਾਂ ਇੱਕ ਸਟੇਜੀ ਜਿਹਾ ਹੋ ਗਿਆ। ਇੱਕ ਮੈਨੂੰ ਬੜਾ ਲੱਗਦਾ ਹੁੰਦਾ ਕਿ ਡਾਇਰੈਕਟ ਕਰਕੇ ਰੱਖਿਆ ਹੁੰਦਾ, ਪਰ ਉਹ ਗਿੱਧੇ ਹੁੰਦੇ ਸੀਗੇ ਜਿਹੜੇ ਗਿੱਧੇ ਸਾਡੀਆਂ ਮਾਵਾਂ ਸਾਡੀਆਂ ਨਾਨੀਆਂ ਪਾਉਂਦੀਆਂ ਹੁੰਦੀਆਂ ਸੀਗੀਆਂ, ਜਾਂ ਉਹ ਬਜ਼ੁਰਗ ਔਰਤਾਂ ਪਾਉਂਦੀਆਂ ਹੁੰਦੀਆਂ ਸੀ ਜਿਨ੍ਹਾਂ ਨੂੰ ਕਿਸੇ ਦੀ ਟ੍ਰੇਨਿੰਗ ਨਹੀਂ ਮਿਲੀ ਹੁੰਦੀ ਸੀ, ਜਿਨ੍ਹਾਂ ਨੇ ਸਿਰਫ ਦੇਖ ਦੇਖ ਕੇ ਸਿੱਖਿਆ ਹੁੰਦਾ ਸੀਗਾ। ਔਰ ਕਿਆ ਪਿੜ ਵੱਜਦਾ ਹੁੰਦਾ ਸੀ, ਕਿਆ ਬੋਲੀ ਤੇ ਬੋਲੀ ਪੈਂਦੀ ਹੁੰਦੀ ਸੀਗੀ, ਉਹ ਚੀਜ਼ਾਂ ਦੇਖੀਆਂ ਨੂੰ ਹੁਣ ਬਹੁਤ ਦੇਰ ਹੋ ਗਈ। ਠੀਕ ਉਸੇ ਤਰ੍ਹਾਂ ਜਿੱਦਾਂ ਮੰਮੀ ਨੇ ਕਾਂਜੀ ਦੀ ਗੱਲ ਕੀਤੀ ਆ, ਤੇ ਕਾਂਜੀ ਵੀ ਮੈਂ ਜਿਵੇਂ ਕਿਹਾ ਸੀਗਾ ਭਈ ਮੈਂ ਤੁਹਾਨੂੰ ਰੈਸਿਪੀ ਦੱਸੂਗੀ, ਸੋ ਬਹੁਤ ਬਹੁਤ ਥੈਂਕ ਯੂ ਮੰਮੀ, ਦੱਸ ਗਏ ਤੁਸੀਂ ਉਹ। ਸੋ ਇਹ ਉਹ ਕਾਂਜੀ ਹੈ ਜੀ, ਉਹ ਬੜੇ ਆ ਜਿਹੜੇ ਅਸੀਂ ਯਾਦ ਹੋਵੇ ਤੁਹਾਨੂੰ ਤੇ ਜਿੱਦਣ ਵਿਆਹ ਧਰਿਆ ਸੀ, ਜਿੱਦਣ ਪਹਿਲਾ ਦਿਨ ਸੀਗਾ, ਜਿੱਦਣ ਸਗਨ ਸੀ, ਜਿੱਦਣ ਮੈਂ ਕਿਹਾ ਸੀ ਵੀ ਅੱਜ ਮਾਂ ਪਿਉਣੇ ਆ, ਉਹ ਜਿਹੜੀਆਂ ਔਰਤਾਂ ਇੱਕ ਮਿੱਟੀ ਦੇ ਭਾਂਡੇ ਵਿੱਚ ਮਾਂ ਪਿਉਂਦੀਆਂ ਆ, ਉਹਨਾਂ ਦੇ ਫਿਰ ਵੜੇ ਕੱਢੇ ਜਾਂਦੇ ਹੁੰਦੇ ਸੀ ਤੇ ਉਹਨਾਂ ਦੀ ਕਾਂਜੀ ਬਣਾਈ ਹੁੰਦੀ ਜਾਂਦੀ ਸੀ। ਇਹ ਜਿਹੜੇ ਵੜੇ ਆ ਤੇ ਕਾਂਜੀ ਆ, ਇਹ ਵੀ ਵਿਆਹ ਦੇ ਨਾਲ ਨਾਲ ਬਣਦੇ ਰਹਿੰਦੇ ਹੁੰਦੇ ਸੀਗੇ। ਔਰ ਫਿਰ ਵੜੇ ਜਿੱਦਣ ਪਾ ਕੇ ਇਹਨਾਂ ਨੂੰ ਚਾਰਕ ਦੇਣ ਲਈ ਉਸ ਕਾਂਜੀ ਵਾਲੇ ਪਾਣੀ ਨੂੰ ਰੱਖਿਆ ਜਾਂਦਾ ਸੀ, ਤਾਂ ਕਿ ਉਹਨੂੰ ਥੋੜਾ ਜਿਹਾ ਹਨਾ ਖੱਟਾ ਹੋ ਜਾਵੇ ਪਾਣੀ, ਉਹ ਤੇ ਵੜੇ ਜਿਹੜੇ ਆ ਉਹ ਫੁੱਲ ਜਾਣ। ਤੇ ਉਸ ਤੋਂ ਬਾਅਦ ਫਿਰ ਜਿੱਦਣ ਗੋਤ ਕਨਾਲਾ ਕਰਦੇ ਸੀਗੇ, ਉਦਣ ਉਹ ਜਾ ਕੇ ਖਤਮ ਹੁੰਦੇ ਸੀਗੇ। ਉਹ ਜਿਹੜੇ ਮਾਂ ਆ, ਜਿੱਦਣ ਵਿਆਹ ਸ਼ੁਰੂ ਹੋਇਆ ਸੀ ਉਦਣ ਤੋਂ ਲੈ ਕੇ ਆਖਰੀ ਦਿਨ ਤੱਕ ਨਾਲ ਨਾਲ ਚੱਲਦੇ ਆ। ਸੋ ਹਰ ਕਿਸੇ ਦੇ ਬਾਕੀ ਆ ਭਈ ਰਸਮਾਂ ਰਿਵਾਜ਼, ਹਰ ਖਿੱਤੇ ਦੇ ਹਰ ਗੋਤ ਦੇ ਵੀ ਅਲੱਗ ਅਲੱਗ ਹੁੰਦੇ ਆ। ਸੋ ਮਾਝੇ ਮਾਲਵੇ ਦੁਆਬੇ ਦੀਆਂ ਰਸਮਾਂ ਵੀ ਥੋੜੀਆਂ ਥੋੜੀਆਂ ਕਿਤੇ ਨਾ ਕਿਤੇ ਵੱਖਰੀਆਂ ਹੁੰਦੀਆਂ, ਪਰ ਸਾਂਝਾ ਹੁੰਦਾ ਜੀ ਇਹਨਾਂ ਦਾ ਚਾਅ। ਇਹ ਵਿਆਹਾਂ ਦਾ ਚਾਅ ਜਿਹੜਾ ਹੁੰਦਾ ਇਹਦੇ ਵਿੱਚ ਲੁਕਿਆ ਪਿਆਰ, ਕੁਛ ਹਾਸੇ ਠੱਠੇ, ਕੁਛ ਰੁਸਣਾ ਮਨਾਉਣਾ, ਔਰ ਕੁਝ ਜਿਹੜੀ ਆ ਉਦਾਸੀ ਤੇ ਕਿਤੇ ਖੁਸ਼ੀਆਂ। ਇਹ ਸਾਰਾ ਕੁਛ ਸਾਡੇ ਵਿਆਹਾਂ ਦਾ ਜਿਹੜਾ ਇੱਕ ਨੁਹਾਰ ਹੈ, ਜਿਹੜੀ ਅਸੀਂ ਆਪਣੀਆਂ ਯਾਦਾਂ ਵਿੱਚੋਂ ਕੱਢ ਕੇ 3 ਹਫ਼ਤਿਆਂ ਤੋਂ ਪ੍ਰੋਗਰਾਮ ਨੂੰ ਸਜਾਉਂਦੇ ਆਏ ਹਾਂ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਉਣ ਲਈ, ਆਪਣੇ ਮੈਸੇਜਿਸ ਕਰਨ ਲਈ, ਔਰ ਬੋਲੀਆਂ ਗੀਤ ਸੁਣਾਉਣ ਦੇ ਲਈ, ਆਪਣੀਆਂ ਯਾਦਾਂ ਸਾਂਝੀਆਂ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ। ਸੋ ਲਓ ਜੀ ਵਿਆਹਾਂ ਦੀਆਂ ਰਸਮਾਂ ਰਿਵਾਜ਼ਾਂ ਨੂੰ ਅੱਜ ਇੱਥੇ ਲਾਉਂਦੇ ਹਾਂ ਵਿਰਾਮ। ਅਗਲੇ ਹਫ਼ਤੇ ਫੇਰ ਮਿਲੂਗੀ ਤੁਹਾਨੂੰ ਕੁਝ ਹੋਰ ਯਾਦਾਂ ਦੇ ਨਾਲ, ਕੁਝ ਹੋਰ ਗੱਲਾਂ ਦੇ ਨਾਲ। ਸੋ ਆਪਣਾ ਖਿਆਲ ਰੱਖੋ, ਕੋਸ਼ਿਸ਼ ਕਰੋ ਕਿ ਆਪਣੀਆਂ ਇਹ ਜੋ ਰਸਮਾਂ ਰਿਵਾਜ਼ ਹੈ, ਆਪਣੀਆਂ ਜੋ ਸਾਡੀਆਂ ਕੁਛ ਨਾ ਕੁਛ ਵੈਲਿਊਜ਼ ਜੋ ਸਾਨੂੰ ਬਚਪਨ 'ਚ ਮਿਲੀਆਂ ਹੋਈਆਂ, ਉਹ ਅੱਗੇ ਅਸੀਂ ਆਪਣੇ ਬੱਚਿਆਂ ਦੀਆਂ ਯਾਦਾਂ ਚ ਵੀ ਉਹ ਯਾਦਾਂ ਛੱਡ ਕੇ ਜਾਈਏ ਜਿਹਨਾਂ ਨੂੰ ਉਹ ਸੋਚਦੇ ਰਹਿਣ, ਯਾਦ ਕਰਦੇ ਰਹਿਣ ਔਰ ਜਿਨ੍ਹਾਂ ਤੇ ਫਖਰ ਕਰਦੇ ਰਹਿਣ ਕਿ ਉਹ ਪੰਜਾਬੀ ਨੇ। ਸੋ ਬਹੁਤ ਬਹੁਤ ਸ਼ੁਕਰੀਆ ਜੀ ਇੱਕ ਵਾਰੀ ਫੇਰ ਤੋਂ। ਚਲੋ ਅਗਲੇ ਹਫਤੇ ਮਿਲਣ ਦੇ ਵਾਅਦੇ ਨਾਲ ਹੁਣ ਮੈਨੂੰ ਦਿਓ ਇਜਾਜ਼ਤ। ਹਰਮਨ ਰੇਡੀਓ ਤੇ ਪ੍ਰੋਗਰਾਮ ਚੱਲਦੇ ਰਹਿਣੇ ਆ ਔਰ ਸੁਣਦੇ ਰਹੋ ਹਰਮਨ ਰੇਡੀਓ। ਆਪਣਾ ਖਿਆਲ ਰੱਖੋ, ਚੜ੍ਹਦੀ ਕਲਾ ਤੇ ਰੱਬ ਰੱਖਾ।